ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਦਿਲ ਵਾਲੀ ਗੱਲ ਸ਼ਨਿਚਰਵਾਰ ਅੱਜ ਦਿਨ ਚੜਿਆ ਆਸਟ੍ਰੇਲੀਆ ਦੇ ਵਿੱਚ 25 ਜੁਲਾਈ ਤਰੀਕ ਹੈ 2020 ਸਨ ਤੇ 8:00 ਪੂਰੇ 2 ਮਿੰਟ ਹੁਣ ਇਸ ਵੇਲੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਸਾਰੇ ਸ਼ਹਿਰਾਂ ਦੇ ਵਿੱਚ ਹੋਏ ਨੇ ਮੱਧਵਰਤੀ ਆਸਟ੍ਰੇਲੀਆ ਜਿੱਥੇ ਕਿ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਹੈ 7:32 ਹੈ 6:02 ਸਵੇਰ ਦੇ ਪਰਥ ਦੇ ਵਿੱਚ ਨੇ ਨਵੀਂ ਦਿੱਲੀ ਦੇ ਵਿੱਚ ਭਾਰਤ ਦੇ ਵਿੱਚ ਵੱਡਾ ਤੜਕਾ 3:32 ਹੈ ਲੰਡਨ ਦੇ ਵਿੱਚ ਸ਼ੁੱਕਰਵਾਰ ਦੀ ਅੱਧੀ ਰਾਤ ਹੋਣ ਵਾਲੀ ਹੈ 11:02 ਹੈ 24 ਜੁਲਾਈ ਦੀ ਤਰੀਕ ਸ਼ੁੱਕਰਵਾਰ ਚੱਲ ਰਿਹਾ ਨਿਊਯਾਰਕ ਅਤੇ ਟੋਰਾਂਟੋ ਦੇ ਵਿੱਚ 6:02 ਨੇ ਸ਼ਾਮ ਦੇ ਤੇ ਦੁਪਹਿਰ ਦੇ 3:02 ਵੈਨਕੂਵਰ ਅਤੇ LA ਦੇ ਵਿੱਚ ਹੋਏ ਨੇ ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਸੰਪਰਕ ਚੋਂ ਸਾਡੇ ਨਾਲ ਜੁੜੇ ਹੋਏ ਹੋ ਕੰਮਾਂ ਕਾਰਾਂ ਤੇ ਹੋ ਘਰ ਹੋ ਕਿਤੇ ਵੀ ਹੋ ਸੁਣ ਰਹੇ ਹੋ ਤੁਹਾਡਾ ਸਵਾਗਤ ਜੀ ਆਇਆਂ ਨੂੰ ਅਗਲੇ 2 ਘੰਟੇ ਪ੍ਰੋਗਰਾਮ ਦੇ ਵਿੱਚ ਅਸੀਂ ਅਮਰੀਕ ਸਿੰਘ ਫਲੋਰਾ ਨੂੰ ਲੈ ਕੇ ਆ ਰਹੇ ਹਾਂ ਉਹ ਵੀ ਜੁਆਇਨ ਕਰ ਰਹੇ ਨੇ ਸਾਡੇ ਨਾਲ ਤੇ ਕਾਫੀ ਚਿੰਤਨ ਕਰਾਂਗੇ ਚਲੰਤ ਮਾਮਲਿਆਂ ਤੇ ਗੱਲਬਾਤ ਕੀਤੀ ਜਾਊਗੀ ਮਸਲਿਆਂ ਨੂੰ ਪੜਚੋਲਿਆ ਜਾਊਗਾ ਉਹਨਾਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਮਜ਼ਾਕ ਵੀ ਹੋਏਗਾ ਆਫ ਕੋਰਸ ਹਲਕਾ ਫੁਲਕਾ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਜਿਹੜੇ ਬੜੇ ਜ਼ਰੂਰੀ ਨੇ ਸਾਡੇ ਤੱਕ ਪੜਨੇ ਤਾਂ ਕਿ ਅਸੀਂ ਗੱਲ ਨੂੰ ਅੱਗੇ ਤੋਰ ਸਕੀਏ ਦਿਲ ਵਾਲੀਆਂ ਗੱਲਾਂ ਨੇ ਫ੍ਰੀ ਸਟਾਈਲ ਪ੍ਰੋਗਰਾਮ ਚੱਲਦਾ ਕੋਈ ਬਹੁਤਾ ਖਾਸ ਧਾਰ ਕੇ ਅਸੀਂ ਪ੍ਰੋਗਰਾਮ ਨਹੀਂ ਕਰੀਦਾ ਕਿਉਂਕਿ ਜੋ ਦਿਲ ਚ ਗੱਲ ਹੁੰਦੀ ਹੈ ਫਲੋ ਚੱਲਦਾ ਉਸੇ ਤਰ੍ਹਾਂ ਹੀ ਪ੍ਰੋਗਰਾਮ ਚੱਲਦਾ ਹੈ ਸੋ ਮੌਸਮ ਕੌਫ ਸਾਰਬਰ ਦਾ ਮੈਂ ਤੁਹਾਨੂੰ ਦੱਸਦਾ ਕਿ ਵੈਸੇ ਤਾਂ ਮੀਂਹ ਦੱਸਿਆ ਗਿਆ ਅੱਜ ਬੜਾ ਸਾਰਾ ਦਿਨ ਪਰ ਇਸ ਵੇਲੇ ਧੁੱਪ ਖਿੜੀ ਉਹ ਹੈ ਹਲਕੇ ਹਲਕੇ ਸਮੁੰਦਰ ਚੋਂ ਬੱਦਲ ਜਿਹੜੇ ਧਰਾਤਲਾਂ ਨੂੰ ਆ ਰਹੇ ਨੇ ਔਰ ਉਮੀਦ ਕੀਤੀ ਜਾਂਦੀ ਹੈ ਕਿ ਕਾਫੀ ਮੀਂਹ ਪਏਗਾ ਅੱਜ ਕੱਲ ਤੇ ਪਰਸੋਂ ਈਸਟ ਕੋਸਟ ਉੱਤੇ ਕਿਉਂਕਿ ਸਮੁੰਦਰ ਦੇ ਵਿੱਚ ਲੋਅ ਪ੍ਰੈਸ਼ਰ ਬਣਿਆ ਹੋਇਆ ਜਿਸ ਦੇ ਨਾਲ ਜਿਹੜੀਆਂ ਹਵਾਵਾਂ ਨੇ ਉਹ ਕਲੋਕ ਵਾਈਜ਼ ਸਮੁੰਦਰ ਚੋਂ ਪਾਣੀ ਚੱਕ ਕੇ ਧਰਤੀ ਵੱਲ ਨੂੰ ਸਿੱਟ ਰਹੀਆਂ ਨੇ ਕੱਲ ਬ੍ਰਿਸਬੇਨ ਤੋਂ ਲੈ ਕੇ ਬੈਲਨਾ ਤੱਕ ਕਾਫੀ ਮੀਂਹ ਪਿਆ ਹੈ ਸੋ ਸਿਡਨੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਡਨੀ ਤੱਕ ਪਹੁੰਚਣ ਦੀ ਵੀ ਸੰਭਾਵਨਾ ਹੈ ਮੌਸਮ ਦੀ ਹੋਰ ਵਧੇਰੇ ਜਾਣਕਾਰੀ ਥੋੜੀ ਦੇਰ ਬਾਅਦ ਆਪਾਂ ਸਾਂਝੀ ਕਰਾਂਗੇ ਪਰ ਅੱਜ ਗੀਤ ਵੀ ਲਾਉਣੇ ਆਪਾਂ ਤੇ ਹਿੰਦੀ ਦੇ ਪੰਜਾਬੀ ਦੇ ਤੇ ਤੁਹਾਡੇ ਮੈਸੇਜ ਤਾਂ ਸਾਡੇ ਤੱਕ ਪਹੁੰਚਣੇ ਹੀ ਆ ਪਹੁੰਚ ਵੀ ਰਹੇ ਨੇ ਸੋ ਸਾਰਿਆਂ ਦਾ ਸਵਾਗਤ ਹੈ ਅੱਜ ਜਿਹੜੇ ਵਿਚਾਰ ਹੈ ਵਿਚਾਰ ਦੇ ਬਾਰੇ ਮੇਰਾ ਵਿਚਾਰ ਇਹ ਸੀ ਕਿ ਅਸੀਂ ਕਈ ਵਾਰੀ ਤੈਸ਼ ਵਿੱਚ ਆ ਕੇ ਜਾਂ ਕਹਿ ਲਓ ਕੋਈ ਆਪਣੇ ਹਉਮੈ ਦੇ ਵਿੱਚ ਆ ਕੇ ਇੱਦਾਂ ਦੇ ਬੋਲ ਬੋਲ ਦੇਈਦੇ ਆ ਜਿਨ੍ਹਾਂ ਕਾਰਨ ਫਿਰ ਸਾਨੂੰ ਪਛਤਾਉਣਾ ਪੈਂਦਾ ਹੈ ਜਾਂ ਉਹਦੇ ਬੜੇ ਗੰਭੀਰ ਗਾਂ ਸਿੱਟੇ ਨਿਕਲਦੇ ਨੇ ਤੇ ਫਿਰ ਸਾਨੂੰ ਮਾਫ਼ੀ ਮੰਗਣੀ ਪੈਂਦੀ ਹੈ ਖੈਰ ਬਹੁਤ ਵਧੀਆ ਗੱਲ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਬੋਲ ਸਾਡੇ ਮਾੜੇ ਸੀ ਅਕਨੋਲੇਜ ਕਰ ਲਏ ਮਾਫ਼ੀ ਮੰਗ ਲਈ ਕੋਈ ਮਾੜੀ ਗੱਲ ਨਹੀਂ ਹੈਗੀ ਉਸ ਤੋਂ ਆਪਾਂ ਸਬਕ ਲੈ ਲੈਣਾ ਹੈ कि असी ए काम गां वास्ते नहीं करना, पर कई लगातार ए काम करी जा रहे ने, बार बार ओही गलती करी जा रहे ने, ते बार बार ओ दे डोंट फील इवन सॉरी, ते उनां नू ओ इदां कर लैंदे कि लोकां नू पता ही है मेरी आदत है, जे मैं उच्चा बोलदा मेरे मन च तां कोई गल नहीं, ये अपने आप नू समझाण दीआं गल्लां ने। पर जिहड़े कहिंदे कि बोल मूहों ते तीर कमानों निकलिया, कदे भी मुड़दा नहीं हैगा। तीर जिहड़ा कि जा के किसी की मौत भी हो सकती है, जिथे लगे या जख्मी भी कर सकता है, वह तनुख चो निकलता है। तनुख का मूल अर्थ धुन ख, धुन करता है, धद्दे वांगर हुंदा है उहदी शेप, इस करके उन्हूं तनुख कहा जाता है। सो तनुख ते मूहों कड्डे बोल बाण दे मंगर हुंदे ने, इस करके तनुख दे विचो जो सीख निकलती है, तील निकलती है, उसनों बाण कहा जाता, ते जो मूह दे विचो जो निकलता उन्हों भी बाणी बाणी कहा जाता है। बाणी ते बाण, तनुख ते मूह दे विच कोई बहुता अंतर नहीं है, इको टर्म्स है। सो दोनों ही घातक हो सकते ने, सोच समझ के चलाने चाहिए ने, कहने का मतलब यह है। हुण कई बार असी उच्चा बोलते हैं बेलोड़ा, अपने हौमे नूं पट्ठे पाते हुए किसी कॉन्सैप्ट नूं असी भंडण लग पन्ने आ, किसी नूं ठेस पहुंचाने की कोशिश करते हैं, पर थोड़ी देर बाद उही काम सानूं आप करना पै जांदा है, ते फिर असी उन्हूं जस्टिफाई करते हैं। अक्सर तुसी सोशल मीडिया ते देखे होना कि इहो जिहे ग्रोह काफ़ी फिरते ने, हैगा तां 30-40 बंदिआं दा ग्रोह, पर उन्हां दा कम ही इह है कि जिहड़े धर्मी आ, धर्मी ग्रोह, वह दूजे धर्मां नूं भंडण लगे हुए ने, वह भी निंदण योग ने, उन्हां नूं भी मतलब शीशा दिखालण दी लोड़ है सानूं कि यह गलत है, क्योंकि कदे असी किसी धर्म होर दा पखंड जिहड़ा आ उह जाहर करते हैं, तो थोड़ी देर बाद उही पखंड असी आप कर रहे हुंने आ, उन्हूं जस्टिफाई कर रहे हुंने आ। कई धर्म नूं भंड रहे हुंदे ने, तो थोड़ी देर बाद पता लगता है कि उन्होंने धी पुत का विआह भी गुरद्वारे हो रहा हुंदा है, उही काम वह आप कर रहे हुंदे ने जिहड़े वह धर्म नूं भंडण दे लई कर रहे हुंदे ने। सो यह जिहड़ी हिपोक्रेसी है, फुकरापंथी है, उच्चे बोल बोल के पहलां तां भंडणा है, वह गलत है, मूल इत्थों शुरू हुंदा है। एक तुहानूं उदाहरण दिंदा, COVID-19 तो पहला, जाने के नवंबर तो पहला, पिछले साल तो आस्ट्रेलिया दे विच 1.5-2 साल आस्ट्रेलिया दे मीडिया ने, इत्थों तक के पछमी मीडिया ने, सारे ने, यूरोप दे विच भी, अमरीका दे विच लहर चला रहे सी कि जिहड़े इस्लाम है, या इत्थों तक के कई इलाकियां दे विच जदों कोई भी सिख पग बन के लाइसेंस बनाने जाता सी, तां कईआं ने कई थां इहो जिहे केस होए ने, कहिंदे पग ला के फोटो खिचाओ, क्यों उह जी तुहाडा फेस नहीं दिसदा जी। मुहिमां चलाईआं जा रहीआं सी कि बुरके नूं बैन कर दित्ता जावे, हिजाब नूं बैन कर दित्ता जावे, फ्रांस दे विच पग भी बैन करती, हिजाब भी बैन करता, सारा कुछ बैन करता, जिहड़ा कि धर्म दे नाल भी जुड़िया होया, धर्म तो पिछे कल्चर दे नाल भी जुड़िया होया, और कल्चर तो भी पहला हाइजीन नाल भी जुड़िया होया, मनुखता नाल भी जुड़िया होया। सो वह टारगेट किया जा रहा सी, नीवा दिखाया जा रहा सी सोसाइटी दे कुछ हिस्सों नूं जिथे मनोरिटी सीगियां, कि नहीं ये जे मूँह ढकया होया सानूं पता नहीं कौन है। मैं उदो भी कहिंदा सी वी जे मूहरे कोई आ रहा जा रहा है ते बहुते लोग तुसीं बाजार च जाओ, असीं जाणदे ही नहीं हुंदे उहनां नूं, जे आपां उहनां दी शकलां देख भी लईए तां फिर सानूं की उहदा फायदा हुंदा है, सकून हुंदा है। जे जिहड़ी अथॉरिटीज़ है, पुलिस है जां कोई भी है, जे उह शकलां देख भी लैण तां कहिड़े उहनां कोल हुंदा है, मतलब शकलां देख के असीं अंब लैणे आ सारियां, जे उहदा धर्म उहदा उहदी हाइजीन कहिंदी है पे उह हिजाब पाउणा, मास्क पाउणा आ, तां पालण दो। ਜੇ ਕਿਸੇ ਨੇ ਦਾੜੀ ਰੱਖਣੀ ਆ ਦਾੜੀ ਰੱਖ ਲਵੇ, ਜੇ ਕਿਸੇ ਨੇ ਕਲੀਨ ਸ਼ੇਵ ਕਰਨੀ ਆ ਕਲੀਨ ਸ਼ੇਵ। ਹੁਣ ਗੱਲ ਇੱਧਰ ਨੂੰ ਜਾ ਰਹੀ ਸੀ, ਆਉਣ ਵਾਲੇ ਟਾਈਮ ਦੇ ਵਿੱਚ ਦਾੜੀਆਂ ਵੀ ਸ਼ੇਵ ਕਰਾਉਣ ਲੱਗ ਪੈਣਾ ਸੀ ਲੋਕਾਂ ਨੇ। ਮਤਲਬ ਇੱਥੋਂ ਤੱਕ ਐਕਸਟ੍ਰੀਮ ਇਹ ਪਹੁੰਚ ਜਾਂਦਾ ਇੱਕ ਟਾਈਮ ਦੇ ਉੱਤੇ ਆ ਕੇ, ਜੇ ਇਹਨੂੰ ਸਮੇਂ ਸਿਰ ਰੋਕਿਆ ਨਾ ਜਾਵੇ। ਤੇ ਇੱਥੇ ਫਿਰ ਜਿਹੜੀ ਗੱਲ ਹੈ ਕਰਤਾਰ ਦੀ, ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਗੱਲ ਇੱਥੇ ਆ ਕੇ ਮੁੱਕਦੀ ਹੈ। ਪੂਰਾ ਇੱਕ ਸਾਲ ਹੋਇਆ, ਅਜੇ ਇੱਕ ਵੀ ਨਹੀਂ ਹੋਇਆ ਕਿ ਉਹੀ ਲੋਕ ਅੱਜ ਕਾਨੂੰਨ ਬਣਾ ਰਹੇ ਨੇ ਕਿ ਜਿਹਨੇ ਮੂੰਹ ਨਾ ਢਕਿਆ ਹੋਇਆ ਉਹਨੂੰ $300 ਫਾਈਨ ਹੈ। ਮਿੱਤਰ ਪਿਆਰਿਓ, ਜਰਾ ਠੰਡੇ ਦਿਮਾਗ ਨਾਲ ਸੋਚਿਓ ਕਿ ਸਾਲ ਪਹਿਲਾਂ ਹਿਜਾਬ ਪਾਉਣਾ ਜਾਂ ਮੂੰਹ ਨੱਕ ਤੱਕ ਢਕਣਾ ਆਪਣੇ ਐਵੇਂ ਕਿ ਬਾਹਰੋਂ ਕੋਈ ਚੀਜ਼ ਅੰਦਰ ਨਾ ਜਾਵੇ ਜਾਂ ਜਿੱਦਾਂ ਵੀ ਹੈ, ਉਹ ਗੈਰ ਕਾਨੂੰਨੀ ਘੋਸ਼ਿਤ ਕਰਨ ਤੱਕ ਪਹੁੰਚੀ ਸੀ ਸਰਕਾਰ। ਅੱਜ ਉਹੀ ਸਰਕਾਰਾਂ ਮੂੰਹ ਢੱਕਣ ਉਹ ਕੰਮ ਕਰਵਾਉਣ ਦੇ ਲਈ ਜੁਰਮਾਨੇ ਕਰ ਰਹੀ ਹੈ ਵੀ ਇਹ ਕੰਮ ਕਰਨਾ ਹੀ ਪੈਣਾ ਤੁਹਾਨੂੰ, ਜਿਹੜੇ ਪਹਿਲਾਂ ਉਹ ਲੋਕ ਕਰ ਰਹੇ ਸੀ, ਪਹਿਲਾਂ ਉਹਨਾਂ ਨੂੰ ਰੋਕਣ ਦੇ ਲਈ ਕਰ ਰਹੇ ਸੀ, ਹੁਣ ਉਹ ਪੈਸੇ ਫਾਈਨ ਕਰ ਰਹੇ ਨੇ ਜਿਹੜੇ ਲੋਕ ਨਹੀਂ ਮੂੰਹ ਢੱਕ ਰਹੇ। ਇਹਨੂੰ ਕਹਿੰਦੇ ਆ ਪੂਰਾ ਨਿਆਂ ਕਰੇ ਕਰਤਾਰ। ਜਿਹੜੇ ਉੱਚੇ ਬੋਲ ਬੋਲੇ ਹੁੰਦੇ ਨੇ ਕਈ ਵਾਰੀ ਉਹ ਮੂੰਹ ਚੋਟਾਂ ਖਾਏ, ਫਿਰ ਮੁੜ ਕੇ ਮੂੰਹ ਤੇ ਆਪਣੀਆਂ ਹੀ ਚਪੇੜਾਂ ਫਿਰ ਕਈ ਵਾਰੀ ਸਹਿਣੀਆਂ ਪੈਂਦੀਆਂ ਨੇ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਸ਼੍ਰੀ ਰਾਗ ਦੇ ਵਿੱਚ ਅੰਗ 24 ਦੇ ਉੱਤੇ ਬਹੁਤ ਸੋਹਣਾ ਇੱਕ ਸ਼ਬਦ ਉਚਾਰਿਆ ਹੈ। ਮੈਂ ਫੋਟੋਆਂ ਵੀ ਸ਼ੇਅਰ ਕੀਤੀਆਂ, ਕੱਲ੍ਹ ਦੀਆਂ ਮੈਂ ਖਿੱਚੀਆਂ ਸੀਗੀਆਂ। ਬਾਹਰ ਜਿਹੜੀ ਸ੍ਰਿਸ਼ਟੀ ਆ ਬਡਿੰਗ ਹੋ ਰਹੀ ਆ, ਹਲਕੇ ਹਲਕੇ ਫੁੱਲ ਵੀ ਖਿੜ ਰਹੇ ਨੇ, ਪੂਰਾ ਰੈਡੀ ਹੈ ਜੀ ਸਪਰਿੰਗ ਆਉਣ ਨੂੰ। ਉਹ ਕਹਿੰਦੇ ਕਿ ਸੋਈ ਮੌਲਾ ਜਿਨ ਜੱਗ ਮੌਲਾਇਆ, ਹਰਿਆ ਕੀ ਉਹ ਸੰਸਾਰੋ। ਕਹਿੰਦਾ ਉਹੀ ਮਾਲਕ ਹੈ ਜਿਹਨੇ ਇਹ ਜੱਗ ਨੂੰ ਮੌਲਾਇਆ ਆ। ਮੌਲਦਾ ਜਦੋਂ ਜੱਗ, ਜਿਹੜੇ ਇਹਨੂੰ ਇਸ ਕਾਰ ਤੇ ਲਾ ਤਾ ਖਿੜਨ ਤੇ, ਉਹੀ ਮਾਲਕ ਹੈ। ਹਰਿਆ ਕੀ ਉਹ ਸੰਸਾਰੋ, ਸਾਰਾ ਸੰਸਾਰ ਜਿਹੜਾ ਉਹਨੇ ਹਰਾ ਕਰ ਦਿੱਤਾ ਆ ਪੈਦਾ ਕਰਕੇ। ਅਬ ਖਾਕ ਜਿਨ ਬੰਧ ਰਹਾਈ, ਧਨ ਸਰਜਣ ਹਾਰੋ। ਆਬ ਖਾਕ ਜਿਨ ਬੰਧ ਰਹਾਈ, ਆਬ ਪਾਣੀ, ਖਾਕ ਮਿੱਟੀ। ਕਹਿੰਦੇ ਮਿੱਟੀ ਤੇ ਪਾਣੀ ਜਿਨ ਬੰਨ੍ਹ ਕੇ ਇਕੱਠੀ ਕਰ ਦਿੱਤੀ, ਜਾਣੀ ਕਿ ਜਿਹੜੇ ਫੁੱਲ ਬੂਟੇ ਸਾਡੇ ਸਰੀਰ ਨੇ, ਇਹ ਮਿੱਟੀ ਤੇ ਪਾਣੀ ਦਾ ਕੰਬੀਨੇਸ਼ਨ ਹੈ। ਹਾਲਾਂਕਿ ਇਹਦੇ ਵਿੱਚ ਅਗਨ ਵੀ ਆ, ਪਰ ਮੂਲ ਤੱਤ ਦੋ ਨੇ, ਮਟੀਰੀਅਲ ਤੱਤ ਦੋ ਨੇ। ਜਿਹੜਾ ਕਿ ਪਾਣੀ ਦਿਸਦਾ ਆ, ਹੀਟ ਦਿਸਦੀ ਨਹੀਂ ਕਿਸੇ ਨੂੰ, ਪਾਣੀ ਦਿਸਦਾ ਆ, ਖਾਕ ਮਿੱਟੀ ਦਿਸਦੀ ਆ। ਇਹ ਦੋ ਜਿਹੜੇ ਤੱਤ ਨੇ, ਇਹਨਾਂ ਨੂੰ ਇਕੱਠੇ ਕਰਕੇ ਗੁੰਨ ਕੇ, ਜਿੱਦਾਂ ਘੁਮਿਆਰ ਕਰਦਾ ਬੰਨ ਕੇ, ਇੱਕ ਬੋਡੀ ਬਣਾ ਕੇ, ਇੱਕ ਸ਼ੇਪ ਬਣਾ ਕੇ, ਫੁੱਲਾਂ ਦੀ ਸ੍ਰਿਸ਼ਟੀ ਦੀ ਇਕੱਠਾ ਕਰ ਕੀਤਾ ਹੋਇਆ ਧੰਨ ਹੈ ਕਹਿੰਦੇ ਸਿਰਜਣ ਹਾਰੋ। ਇਹ ਸ਼ਬਦ ਮੁੱਲਾ, ਇਸਲਾਮ ਧਰਮ ਦੇ ਮੁੱਲੇ ਨੂੰ ਮੁਖਾਤਿਬ ਕੀਤਾ। ਕਹਿੰਦੇ ਮਰਨਾ ਮੁੱਲਾ, ਮਰਨਾ ਕਿ ਮੁੱਲਾ ਤੂੰ ਭੁੱਲਣਾ, ਮਰਨਾ ਆ ਅਖੀਰ ਦੇ ਵਿੱਚ, ਉੱਚੇ ਬੋਲਣਾ ਬੋਲਣੀ। ਕਹਿੰਦੇ ਮਰਨਾ ਮੁੱਲਾ, ਮਰਨਾ ਵੀ ਕਰਤਾਰੋਂ ਡਰਨਾ। ਕਹਿੰਦੇ ਕਰਤਾਰ ਤੋਂ ਵੀ ਡਰਨਾ ਚਾਹੀਦਾ ਸਾਨੂੰ, ਇੰਨਾ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਕਿ ਅਸੀਂ ਫਤਵੇ ਜਾਰੀ ਕਰ ਦਈਏ। ਫਿਰ ਕਹਿੰਦੇ ਨੇ ਤਾਂ ਤੂੰ ਮੁੱਲਾ, ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ। ਤੈਨੂੰ ਤਾਂ ਜਾਣੀਏ ਸੀ ਤੂੰ ਮੁੱਲਾ ਆ, ਮੌਲਾਣਾ ਆ ਜਾਂ ਕਾਜੀ ਆ, ਜੇ ਤੂੰ ਖੁਦਾ ਦਾ ਨਾਮ ਜਾਣਦਾ ਹੋਵੇਂ। ਜੇ ਬਹੁਤੇਰਾ ਪੜ੍ਹਿਆ ਹੋਵੇ, ਕੋ ਰਹੇ ਨਾ ਭਰੀਏ ਪਾਈਏ। ਜੇ ਤੈਨੂੰ ਨਾਮ ਦਾ ਨਹੀਂ ਪਤਾ, ਤੂੰ ਬਹੁਤ ਪੜ੍ਹਿਆ ਹੋਵੇਂ, ਜਿੱਦਾਂ ਅੱਜ ਕੱਲ੍ਹ ਕਈ ਪ੍ਰਚਾਰਕ ਨੇ, ਕਈ ਸਾਡੇ ਲਿਖਾਰੀ ਨੇ, ਬਹੁਤ ਪੜ੍ਹੀ ਜਾਂਦੇ ਨੇ, ਪੜ੍ਹੀ ਜਾਂਦੇ ਨੇ। ਈਵਨ ਕਿ ਅਸੀਂ ਮਟੀਰੀਅਲ ਸਾਇੰਸ ਵੀ ਪੜ੍ਹਦੇ ਹਾਂ, PhDਆਂ ਕਰੀ ਜਾਂਦੇ ਹਾਂ, ਜੇ ਅਸੀਂ ਮੂਲ ਤੱਤ ਨਹੀਂ ਪੜ੍ਹਿਆ ਜਾਣਿਆ, ਕਹਿੰਦੇ ਸਭ ਕੁਝ ਇੱਥੇ ਹੀ ਰਹਿ ਜਾਣਾ, ਫਿਰ ਇਹ ਨਹੀਂ ਜਾਣਾ, ਨਾਲ ਖਤਮ ਹੋ ਜਾਣਾ। ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ। ਉਹੀ ਕਾਜੀ ਹੈ ਜਿਨ ਆਪਣਾ ਆਪ ਗਵਾ ਕੇ ਇੱਕ ਨਾਮ ਨੂੰ ਆਧਾਰ ਬਣਾ ਲਿਆ। ਹੈ ਵੀ ਹੋਸੀ ਜਾਏ ਨਾ ਜਾਸੀ, ਸੱਚਾ ਸਰਜਣ ਹਾਰੋ। ਉਹੀ ਨਾਮ ਹੈ ਜਿਹੜਾ ਹੁਣ ਵੀ ਆ, ਜਿਹੜਾ ਗਾਂ ਵੀ ਹੋਣਾ ਆ, ਜਿਹੜਾ ਪਿਛਾਂ ਵੀ ਸੀ, ਜਾਏ ਨਾ ਜਾਸੀ। ਉਹ ਨਾ ਆਉਂਦਾ ਹੈ ਤੇ ਨਾ ਜਾਂਦਾ ਆ, ਨਾ ਜੰਮਦਾ ਤੇ ਨਾ ਮਰਦਾ ਆ ਨਾਮ। ਉਹੀ ਸੱਚਾ ਸਰਜਣ ਹਾਰੋ ਹੈ, ਉਹੀ ਕਰਤਾਰ ਹੈ, ਉਹਦੇ ਨਾਲ ਹੀ ਦੁਨੀਆਂ ਮੌਲਦੀ ਆ। ਪੰਜ ਵਕਤ ਨਿਵਾਜ਼ ਗੁਜ਼ਾਰੇ, ਪੜ੍ਹੇ ਕਿਤੇਬ ਕੁਰਾਣਾ। ਕਹਿੰਦੇ ਤੂੰ ਪੰਜ ਵਕਤ ਨਿਵਾਜ਼ਾਂ ਪੜ੍ਹਦਾ ਆ, ਕਿਤੇਬਾਂ ਆਪਣੀਆਂ ਜਿਹੜੀਆਂ ਧਾਰਮਿਕ ਪੁਸਤਕਾਂ ਪੜ੍ਹਦਾ, ਕੁਰਾਨ ਪੜ੍ਹਦਾ ਆ। ਨਾਨਕ ਆਖੇ ਗੋਰ ਸਦੇਈ, ਰਹਿਣਾ ਪੀਣਾ ਖਾਣਾ। ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ ਫਿਰ ਇੱਥੇ ਖਾਣਾ ਪੀਣਾ ਫਿਰ ਸਭ ਕੁਛ ਇੱਥੇ ਹੀ ਰਹਿ ਜਾਂਦਾ। ਸੋ ਪੀ ਕਰਤਾਰੋਂ ਡਰਨਾ, ਉੱਚਾ ਬੋਲ ਨਾ ਬੋਲੀਏ, ਉੱਚਾ ਨਹੀਂ ਬੋਲ ਬੋਲਣਾ ਚਾਹੀਦਾ, ਕਦੇ ਵੀ ਆਪਣੇ ਬਿੱਤ ਤੋਂ ਬਾਹਰੀ ਗੱਲ ਨਹੀਂ ਕਰਨੀ ਚਾਹੀਦੀ, ਵੱਡੇ ਵੱਡੇ ਬਿਆਨ ਨਹੀਂ ਦੱਗਣੇ ਚਾਹੀਦੇ ਜਿਹੜੇ ਕਿ ਲੋਕ ਹਿੱਤ ਨਾ ਹੋਣ। ਸੋ ਆਓ ਇੱਕ ਇਹੋ ਜਿਹਾ ਹੀ ਗੀਤ ਸੁਣਦੇ ਹਾਂ, ਬਹੁਤ ਹੀ ਖੂਬਸੂਰਤ। ਸੋਨੂ ਵਿਰਕ ਨੇ ਗੀਤ ਗਾਇਆ ਸੀ ਕਰਤਾਰੋਂ ਡਰੀਓ। ਇਸ ਦੇ ਵਿੱਚ ਹੋਰ ਵੀ ਬੜੇ ਲੋਕ ਤੱਤ ਨੇ ਜਿਹੜੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਾਂਗੇ, ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇਸ ਗੀਤ।
ਸੂਰਜ ਚੜੇ ਤੇ ਫੇਰ ਹਨੇਰ ਰਹਿ ਜੇ, ਕਸਮ ਰੱਬ ਦੀ ਕਦੇ ਮੈਂ ਵੇਖਿਆ ਨਹੀਂ, ਮੁੱਕੇ ਰਾਤ ਤੇ ਚੜਨੋ ਸਵੇਰ ਰਹਿ ਜੇ, ਕਸਮ ਰੱਬ ਦੀ ਕਦੇ ਮੈਂ ਵੇਖਿਆ ਨਹੀਂ। ਗੁਰੂ ਨਾਨਕ ਦੀ ਮਿਹਰ ਵਿੱਚ ਦੇਰ ਰਹਿ ਜੇ, ਕਸਮ ਰੱਬ ਦੀ ਕਦੇ ਮੈਂ ਵੇਖਿਆ ਨਹੀਂ। ਖਜ਼ਾਨੇ ਭਰਨ ਲਈ ਕਬਰਾਂ ਖੁਦਵਾਈਆਂ, ਨਾ ਸੀ ਕੌਰੂ ਬਾਦਸ਼ਾਹ ਚਮਦੀਆਂ ਚਲਾਈਆਂ, ਮੁਲਕ ਖਜ਼ਾਨੇ ਭਰਨ ਲਈ ਕਬਰਾਂ ਖੁਦਵਾਈਆਂ, ਗਿਆ ਖਾਲੀ ਹੱਥ ਪਸਾਰ ਕੇ ਸੱਚ ਹਾਮੀ ਭਰੀਏ, ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਮਾਰਚ ਵਾਲੀ ਵਾਲੇ ਦਾ ਦਿਲ ਸੱਚੀ ਲੋੜੇ ਹਰ ਹੰਕਾਰ ਨਾ ਪਾਵ ਈ ਇੱਕ ਪਲ ਵਿੱਚ ਤੋੜੇ ਪ੍ਰਾੜ ਚੰਬਾਲੀ ਵਾਲੇ ਦਾ ਦਿਲ ਸੱਚੀ ਲੋੜੇ ਕਰ ਲੈ ਜੀਵਨ ਸਫਲਾ ਇੱਕ ਨਾਮ ਦੇ ਜਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ
ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ। ਪਰਮਾਤਮਾ ਦੇ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਭੈ ਦੇ ਵਿੱਚ ਨਵਾਂ ਦਿਨ ਚੜ ਚੁੱਕਾ। ਸਭ ਨੂੰ ਮੁਬਾਰਕ ਹੈ ਜੀ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ, ਹੁਣੇ ਹੁਣੇ ਜੁੜ ਰਹੇ ਨੇ ਤੇ ਪੋਡਕਾਸਟ ਤੇ ਸੁਣ ਰਹੇ ਨੇ, ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਪ੍ਰੋਗਰਾਮ ਗੁਰਬਾਣੀ ਵਿਚਾਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਮੈਂ ਇੱਥੇ ਬੇਨਤੀ ਕਰਦਾ ਆਪਣੇ ਸਾਰੇ ਸੱਜਣਾਂ ਮਿੱਤਰਾਂ ਨੂੰ ਕਿ 1 ਅਗਸਤ ਤੋਂ ਜਾਣੀ ਕਿ 6-7 ਦਿਨ ਬਾਅਦ ਹਰਮਨ ਰੇਡੀਓ ਤੇ ਅਸੀਂ ਸਰਬੱਤ ਦੇ ਭਲੇ ਲਈ ਸਹਿਜ ਪਾਠ ਆਰੰਭ ਕਰ ਰਹੇ ਹਾਂ। 4-5 ਅੰਗ ਹਰ ਰੋਜ਼ 20-22 ਮਿੰਟ ਦਾ ਪਾਠ ਦਲਜੀਤ ਸਿੰਘ ਮਹਿਤਾ ਚੌਂਕ ਕਰਿਆ ਕਰਨਗੇ ਤੇ ਮੈਂ ਬੇਨਤੀ ਕਰਦਾ ਸਾਰੇ ਸੱਜਣਾ ਮਿੱਤਰਾਂ ਨੂੰ ਕਿ ਆਪਾਂ ਇਸ ਮੌਕੇ ਦਾ ਫਾਇਦਾ ਉਠਾਈਏ। ਮੈਂ ਵੀ ਉਠਾ ਰਿਹਾ ਜੀ ਦੁਬਾਰਾ ਫਿਰ। ਮੈਂ ਤੁਹਾਨੂੰ ਸੱਚੀ ਸੱਚੀ ਗੱਲ ਦੱਸਾਂ ਕਿ ਮੈਂ ਜ਼ਿੰਦਗੀ ਦੇ ਵਿੱਚ ਹੁਣ ਤੱਕ 3 ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਅਧਿਆਨੀ ਰੂਪ ਦੇ ਵਿੱਚ ਤੇ ਹੁਣ ਮੈਂ 4th ਵਾਰੀ ਸ਼ੁਰੂ ਕਰਨਾ ਆ। ਪਰ ਮੈਂ ਇਹ ਸਮਝਦਾ ਕਿ ਹਰ ਪ੍ਰਾਣੀ ਨੂੰ, ਚਾਹੇ ਉਹ ਕਿਸੇ ਵੀ ਧਰਮ ਨਾਲ ਜੁੜਿਆ ਹੋਵੇ, ਉਸ ਨੂੰ ਜ਼ਿੰਦਗੀ ਦੇ ਵਿੱਚ 1 ਵਾਰੀ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਆ। ਤੇ ਇਹੀ ਅਸੀਂ ਉਪਰਾਲਾ ਕੀਤਾ ਸੀ, ਦਲਜੀਤ ਸਿੰਘ ਉਹਨਾਂ ਨੇ ਵੀ ਸਲਾਹ ਕੀਤੀ ਸੀ ਤੇ ਕਿ ਅਸੀਂ ਇਹ ਮੁਹਿੰਮ ਚਲਾਈਏ। ਤੇ ਫਿਲਹਾਲ ਸਾਡੇ ਕੋਲ ਤਕਰੀਬਨ 40-42 ਜਿਹੜੇ ਸਾਡੇ ਸਰੋਤੇ ਨੇ ਉਹ ਜੁੜੇ ਨੇ ਤੇ ਉਹ ਸਾਡੇ ਨਾਲ ਪਾਠ ਕਰਨਗੇ। ਕੋਈ ਰਜਿਸਟ੍ਰੇਸ਼ਨ ਨਹੀਂ, ਕੋਈ ਕੁਛ ਨਹੀਂ ਹੈਗਾ। ਬਸ ਏਦਾਂ ਹੈ ਕਿ ਤੁਸੀਂ ਪਾਠ ਕਰਨਾ ਆਪਣੇ ਫੋਨ ਤੇ ਡਾਊਨਲੋਡ ਕਰ ਲਓ, ਸਾਨੂੰ ਦੱਸ ਦਿਓ, ਅਸੀਂ ਉਹ ਤੁਹਾਨੂੰ ਦੱਸ ਸਕਦੇ ਹਾਂ ਕਿੱਦਾਂ ਡਾਊਨਲੋਡ ਕਰਨਾ। ਬਸ ਆਪਣੀ ਡਾਇਰੀ ਰੱਖ ਲਓ, ਉੱਤੇ ਲਿਖੀ ਜਾਓ, ਨੋਟ ਬਣਾਈ ਜਾਓ ਕਿਹੜੇ ਕਿਹੜੇ ਅਸੀਂ ਪਾਠ ਕੀਤੇ ਨੇ, ਕਿਹੜੇ ਕਿਹੜੇ ਪੰਨੇ ਤੇ। ਜੇ ਮਿਸ ਕਰ ਗਏ ਉਸ ਦਿਨ ਦਾ ਤੇ ਤੁਸੀਂ ਪੋਡਕਾਸਟ ਚੋਂ ਵੀ ਉਹ ਸੁਣ ਸਕਦੇ ਹੋ। ਸੋ ਇਹ ਉਪਰਾਲਾ ਅਸੀਂ ਕਰ ਰਹੇ ਹਾਂ ਤਾਂ ਇਸ ਤੋਂ ਬਾਅਦ ਹੁਣ ਆਪਾਂ ਸੁਨੇਹੇ ਲੈਂਦੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਜੁੜੇ ਨੇ ਪਰ ਪਹਿਲਾਂ ਮੌਸਮ ਨਾ ਦੇਖ ਲਈਏ। ਚਲੋ ਮੌਸਮ ਦੇਖ ਲੈਂਦੇ ਹਾਂ ਕਿਉਂਕਿ ਮੌਸਮ ਕਾਫੀ ਟਰਬੁਲੈਂਟ ਰਹੇਗਾ ਇਸ ਹਫ਼ਤੇ ਆਸਟ੍ਰੇਲੀਆ ਦੇ ਵਿੱਚ। ਤੇ ਜਿਹੜਾ ਅੱਜ ਦਾ ਆ ਉਹ ਕੇਨਸ ਦੇ ਵਿੱਚ 27 ਡਿਗਰੀ ਤਾਪਮਾਨ ਹੈ। ਬ੍ਰਿਸਬਨ ਦੇ ਵਿੱਚ ਮੀਂਹ ਪੈ ਰਹੇ ਨੇ, ਪਰਮਜੀਤ ਸਿੰਘ ਹੁਣਾਂ ਸਾਨੂੰ ਦੱਸਤਾ ਆ ਤੇ ਮੀਂਹ ਪਏਗਾ 21 ਡਿਗਰੀ। ਜ਼ਿਆਦਾ ਮੀਂਹ ਕੌਫ ਸਾਰਬਰ ਦੇ ਵਿੱਚ, ਮੈਨੂੰ ਲੱਗਦਾ ਆਉਣ ਵਾਲਾ ਹੀ ਹੈ। ਧੁੱਪ ਚਲੇ ਗਈ ਹੈ, ਹੁਣ ਘਣੇ ਬੱਦਲ ਹੋ ਗਏ ਨੇ। 19 ਡਿਗਰੀ ਤਾਪਮਾਨ ਰਹੇਗਾ। 19 ਡਿਗਰੀ ਸਿਡਨੀ ਦੇ ਵਿੱਚ, ਹਲਕੀ ਧੁੱਪ ਵੀ ਨਿਕਲ ਸਕਦੀ ਹੈ। ਇਸੇ ਤਰ੍ਹਾਂ -1-15 ਤੱਕ ਕੈਨਬਰਾ ਦੇ ਵਿੱਚ। ਮੈਲਬਨ ਦੇ ਵਿੱਚ 3-14 ਹਲਕੇ ਬੱਦਲ ਹੋ ਸਕਦੇ ਨੇ। ਐਡਲੇਟ ਦੇ ਵਿੱਚ ਵੀ ਇਸੇ ਤਰ੍ਹਾਂ 8-17। ਪਰਥ ਦੇ ਵਿੱਚ ਘਣੇ ਬੱਦਲ ਅੱਜ ਛਾਏ ਰਹਿਣਗੇ, 21 ਡਿਗਰੀ ਤਾਪਮਾਨ ਰਹੇਗਾ। ਡਾਰਵਿਨ ਦੇ ਵਿੱਚ ਦਿਨ ਸਾਫ਼ ਰਹੇਗਾ, ਧੁੱਪ ਖਿੜੀ ਰਹੇਗੀ, 32 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ ਵੀ ਬਹੁਤ ਹੀ ਖੂਬਸੂਰਤ ਮੌਸਮ, 4-19 ਡਿਗਰੀ ਤਾਪਮਾਨ। ਇਸ ਤੋਂ ਬਾਅਦ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਅੱਜ 29 ਡਿਗਰੀ ਤਾਪਮਾਨ ਹੈ ਇਸ ਵੇਲੇ ਔਰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਲਕੇ ਬੱਦਲ ਵੀ ਹੋ ਸਕਦੇ ਨੇ। ਸੋ ਇਸੀ ਮੌਸਮ ਦੀ ਜਾਣਕਾਰੀ, ਗੌਰਵ ਸ਼ਰਮਾ ਜੀ ਆ ਗਏ ਨੇ ਵਿਨੀਪੈਗ ਤੋਂ ਸਾਡੇ ਨਾਲ ਸਾਂਝ ਪਾ ਲਈ ਹੈ ਉਹਨਾਂ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰਿਆਂ ਨੂੰ। ਇਸੇ ਤਰ੍ਹਾਂ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਮੋਗਾ ਤੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਲਕੀਤ ਸਿੰਘ ਹੁਣਾਂ ਨੇ ਫੋਟੋ ਦੇ ਜ਼ਰੀਏ ਇੱਕ ਵਿਚਾਰ ਭੇਜਿਆ, ਕਹਿੰਦੇ ਰੱਜੀ ਰੂਹ ਨੂੰ ਜਿਸਮਾਂ ਦੇ ਸੌਦਾਗਰ ਕਦੇ ਵੀ ਨਹੀਂ ਖਰੀਦ ਸਕਦੇ। ਬਹੁਤ ਖੂਬਸੂਰਤ ਮੈਸੇਜ ਦੇ ਨਾਲ ਫਤਿਹ ਬੁਲਾਈ ਹੈ ਉਹਨਾਂ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਕਹਿ ਰਹੇ ਸਤਿ ਸ੍ਰੀ ਅਕਾਲ, ਤੇ ਮੀਂਹ ਪੈ ਰਿਹਾ ਤੇ ਕੱਲ ਵੀ ਮੀਂਹ ਹੈ ਜੀ, ਮੰਡੇ ਕਲੀਅਰ ਹੋਏਗਾ ਤੇ ਤੁਹਾਡੇ ਲਈ ਥੋੜਾ ਔਖਾ ਹੋ ਜਾਂਦਾ ਕਿਉਂਕਿ ਤੁਸੀਂ ਪਿੰਟਰ ਹੋ ਤੇ। ਚਲੋ ਜੀ ਐਸ ਚਾਲ ਉਹਨਾਂ ਨੇ 5 ਖਬਰਾਂ ਭੇਜੀਆਂ ਨੇ ਜਿਹੜੀਆਂ ਕਿ ਇੰਟਰਸਟਿੰਗ ਨੇ, ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸਾਂਝ ਪਾਈ ਹੈ ਫਤਿਹ ਦੀ। ਕੁਲਵੀਰ ਸਿੰਘ ਧੰਜੂ ਬਾਜੀ ਸਤਿ ਸ੍ਰੀ ਅਕਾਲ, ਤੇ ਕੁਇਕਰਸ ਹਿੱਲ ਸਿਡਨੀ ਤੋਂ ਧੁੰਦ ਵਾਲੀ ਸਵੇਰ ਦੀ ਫੋਟੋ ਖਿੱਚ ਕੇ ਭੇਜੀ ਹੈ ਜਿਹੜੀ ਮੈਂ ਲਾਈਵ ਬਲੌਗ ਤੇ ਸਾਂਝੀ ਕਰਤੀ ਹੈ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦਾ। ਨਰਿੰਦਰ ਰਾਠੌਰ ਜੀ ਸਤਿ ਸ੍ਰੀ ਅਕਾਲ, ਮਨਿੰਦਰਜੀਤ ਸਿੰਘ ਸਿੱਧੂ ਸਤਿ ਸ੍ਰੀ ਅਕਾਲ ਟਾਰਨੈਟ ਤੋਂ, ਹਰਦੀਪ ਸਿੰਘ ਸਿਡਨੀ ਤੋਂ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਵੇਟ ਕਰ ਰਹੇ, ਉਹਨਾਂ ਨੇ ਪ੍ਰੋਗਰਾਮ ਚ ਪਹਿਲਾਂ ਸ਼ੁਰੂ ਹੋਣ ਤੋਂ ਮੈਸੇਜ ਕੀਤਾ ਸੀ। ਸੋ ਸਾਰੇ ਮਿੱਤਰ ਪਿਆਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ। ਤੇ ਲਓ ਫਿਰ ਜਿਹੜਾ ਅਗਲਾ ਗੀਤ ਹੈ ਨਾ ਅੱਜ ਤੁਹਾਨੂੰ ਸੁਣਾਉਣਾ, ਫਿਰ ਇਹ ਮੈਂ ਉਦਾਂ ਤਾਂ ਚੁਣਿਆ, ਮੈਂ ਹਿੰਦੀ ਗੀਤ ਲੱਭ ਰਿਹਾ ਸੀ, ਉਹ ਮੈਨੂੰ ਸਮਝ ਨਹੀਂ ਆਈ ਇਹ ਹਿੰਦੀ ਗੀਤ ਹੈ। ਇੱਕ ਵਾਰੀ ਤੁਹਾਨੂੰ ਪਤਾ ਸਰਤਾਜ ਦਾ ਵੀ ਆਪਾਂ ਗੀਤ ਲਾਇਆ ਸੀ ਜਿਹੜਾ ਪਿੱਛੇ ਜਿਹਾ ਆਇਆ ਸੀ, ਤੇ ਉਹ ਵੀ ਫਿਰ ਪੰਜਾਬੀ ਚ ਟਰਾਂਸਲੇਸ਼ਨ ਕਰਾਉਣੀ ਪਈ ਸੀਗੀ ਪੰਜਾਬੀ ਦਾ ਗੀਤ ਸਮਝਣ ਨੂੰ। ਆ ਗੀਤ ਸੁਣਿਓ ਫਿਰ, ਮੈਨੂੰ ਲੱਗਦਾ ਅਮਰੀਕ ਭਾਜੀ ਤੋਂ ਸਾਨੂੰ ਇਹਦੇ ਬਾਰੇ ਵੀ ਜਾਣਨਾ ਹੀ ਪੈਣਾ ਵੀ ਇਹ ਕਹਿ ਕੀ ਰਹੀ ਨੇ ਲਤਾ ਮੰਗੇਸ਼ਕਰ ਜੀ। ਫਿਲਮ ਸੀ ਬਾਜ਼ਾਰ, ਬਹੁਤ ਖੂਬਸੂਰਤ ਦੌਰ ਸੀ ਉਦੋਂ ਗੀਤਾਂ ਦਾ ਇਹਨਾਂ ਦਾ, ਠੰਡੇ ਠੰਡੇ ਗੀਤਾਂ ਦਾ। ਆਓ ਫਿਰ ਗੀਤ ਦਾ ਆਨੰਦ ਮਾਣੀਏ। ਅੱਜ ਸ਼ਨਿਚਰਵਾਰ ਹੈ, ਵੀਕਐਂਡ ਸ਼ੁਰੂ ਹੋ ਚੁੱਕਾ, ਬਹੁਤ ਸਾਰੇ ਲੋਕ ਛੁੱਟੀਆਂ ਤੇ ਹੋਣਗੇ, ਤੇ ਰੇਡੀਓ ਤੇ ਇਹੋ ਜਿਹੇ ਗੀਤ ਚੱਲਦੇ ਨੇ ਤੇ ਫਿਰ ਆਨੰਦ ਤਾਂ ਬਣਦਾ ਹੀ ਹੈ। ਫਿਲਮ ਬਾਜ਼ਾਰ 1982।
ਦਿਖਾਈ ਲੀਏ ਯੂੰ ਕੇ ਬੇਖੁਦ ਕੀਆ, ਦਿਖਾਈ ਦਿਖਾਈ ਦੀਏ ਯੂੰ ਕਿ ਬੇਖੁਦ
ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ, ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ? ਦੁਨੀਆਂ ਭਰ ਦੀਆਂ ਖਬਰਾਂ ਕੀ ਹੈ? ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਤੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ, ਸ਼ੁਰੂ ਹੋ ਚੁੱਕੀਆਂ ਨੇ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ ਤੇ ਇਧਰ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਵੀ ਜੁਆਇਨ ਕਰ ਚੁੱਕੇ ਨੇ ਸਿਡਨੀ ਤੋਂ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ
ਨਮਸਕਾਰ। ਅਮਨਦੀਪ ਸਿੰਘ ਜੀ ਤੇ ਬਾਕੀ ਸਾਰੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਨੂੰ ਇਸ ਪ੍ਰੋਗਰਾਮ ਸੁਣ ਰਹੇ, ਉਹਨਾਂ ਸਾਰੇ ਨਮਸਕਾਰ ਅਦਾਬ ਤੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸੱਚੇ ਪਾਤਸ਼ਾਹ
ਜੀ। ਤੇ ਸਿਡਨੀ ਦਾ ਕੀ ਹਾਲ ਚਾਲ ਹੈ? ਕਿਉਂਕਿ ਈਸਟ ਕੋਸਟ ਦੇ ਉੱਤੇ ਲੋ ਪ੍ਰੈਸ਼ਰ ਬਣਿਆ ਹੋਇਆ ਸਮੁੰਦਰ ਦੇ ਵਿੱਚ ਤੇ ਮੀਂਹ ਪੈ ਰਿਹਾ ਬ੍ਰਿਸਬਨ ਦੇ ਵਿੱਚ ਵੀ, ਸਾਡੇ ਵੀ, ਤੇ ਤੁਹਾਡੇ ਕਿੱਦਾਂ ਹੈ?
ਅਮਨਦੀਪ, ਪ੍ਰੈਸ਼ਰ ਤਾਂ ਇੱਥੇ ਵੀ ਲੋਏ ਬਣਿਆ ਆ, ਦੱਸਿਆ ਜਾ ਰਿਹਾ ਕਿ ਅੱਜ ਝੱਖੜ ਵੀ ਝੁੱਲਣਗੇ ਤੇ ਬਾਰਿਸ਼ ਵੀ ਆ ਰਹੀ ਆ, ਪਾਣੀ ਵੀ ਵਰਸੇਗਾ, ਏਦਾਂ ਦੀਆਂ ਗੱਲਾਂ ਹੋ ਰਹੀਆਂ ਆ। ਅੱਜ ਰੇਡੀਓ ਤੇ ਟੀਵੀ ਤੇ ਕਾਫੀ ਖਰੂ ਜਿਹਾ ਪੈਣ ਵਾਲਾ ਜਿੱਥੋਂ ਤੱਕ ਵੈਦਰ ਦਾ ਸਵਾਲ ਆ ਸਿਡਨੀ ਦੇ ਵਿੱਚ।
ਠੀਕ ਹੈ ਜੀ, ਸੋ ਚਲੋ ਰੱਬ ਭਲੀ ਕਰੇ ਸਾਰੇ ਪਾਸੇ ਤੇ ਵਧੀਆ ਹਰੇਕ ਪਾਸੇ ਸਾਰਿਆਂ ਨੂੰ। ਇਹ ਦੇਖੋ, ਇਹ ਵੀ ਕੁਦਰਤੀ ਵਰਤਾਰੇ ਆ, ਪਾਣੀ ਦੇ ਵਿੱਚ ਆਪਾਂ ਰਹਿਣਾ ਆ। ਖੈਰ ਅਮਰੀਕ ਭਾਜੀ, ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਨੇਹੇ ਪਹਿਲਾਂ ਲੈ ਲਈਏ। ਸਾਡੇ ਨਾਲ ਸੁਖਵਿੰਦਰ ਸੌਂਧ ਭਾਜੀ ਜੁੜੇ ਸਨ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਤੇ ਕੰਵਰਦੀਪ ਸਿੰਘ ਨੰਦਾ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਉਹ ਵੀ ਹਾਂਜੀ, ਦਿਲ ਵਾਲੀ ਗੱਲ ਜਿਹੜੀ ਹੈ ਪੋਡਕਾਸਟ ਕਹਿੰਦੇ ਨਹੀਂ ਚੱਲ ਰਹੀ, ਉਹਨਾਂ ਨੂੰ ਭੇਜ ਦਿੰਦੇ ਹਾਂ ਜੀ। ਸੁਖਜੀਤ ਸਿੰਘ ਹੁਣੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋਨੀ ਢਿੱਲੋਂ ਜੀ ਕੈਨਬਰਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਸੁਖਪ੍ਰੀਤ ਸਿੱਧੂ ਵਲਿੰਗਟਨ ਨਿਊਜ਼ੀਲੈਂਡ ਤੋਂ ਸ਼ਾਮਲ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਵੀ ਕੰਮ ਤੇ ਆ ਜੀ ਤੇ ਕਮਾਲ ਦਾ ਪ੍ਰੋਗਰਾਮ ਜੀ ਹਮੇਸ਼ਾ ਦੀ ਤਰ੍ਹਾਂ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਰਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਵੀਰ ਸਿੰਘ ਸੰਧੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਹੈ ਜੀ ਨੂੰ। ਤਾਂ ਪ੍ਰੋਗਰਾਮ ਪੋਡਕਾਸਟ ਸੁਣਿਆ ਜਾਂਦਾ ਆ, ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਜਦੋਂ ਟਾਈਮ ਲੱਗੇ ਤਾਂ ਜ਼ਰੂਰ ਮੈਸੇਜ ਕਰ ਦਿਆ ਕਰਨ। ਸੋ ਅਮਰੀਕ ਭਾਜੀ, ਗੱਲ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਆਪਾਂ ਸ਼ੁਰੂ ਕਰ ਲੈਂਦੇ ਕਿ ਜਿਹੜਾ ਔਖੀ ਘੜੀ ਲੰਘ ਰਹੀ ਹੈ, ਔਖੀ ਘੜੀ ਚ ਆਸਟ੍ਰੇਲੀਆ ਕੀ ਸਾਰੀ ਦੁਨੀਆ ਹੀ ਆ, ਜਿਹੜਾ ਕਰੋਨਾ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਤੇ ਚਾਰ ਮੌਤਾਂ ਹੋਰ ਵਿਕਟੋਰੀਆ ਦੇ ਵਿੱਚ ਹੋਈਆਂ ਪਰ ਇਹ ਮੌਤਾਂ ਜਿਹੜੀਆਂ 80 ਸਾਲ ਤੋਂ ਉੱਤੇ ਬਜ਼ੁਰਗਾਂ ਦੀਆਂ ਹੋਈਆਂ ਤੇ ਇਹ ਵਾਇਰਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਤੇ 300-400-500 ਤੱਕ ਕੇਸ ਜਿਹੜੇ ਵਿਕਟੋਰੀਆ ਦੇ ਵਿੱਚ ਰੋਜ਼ਾਨਾ ਹੋ ਰਹੇ ਨੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਪਿਛਲੇ ਹਫ਼ਤੇ ਤਕਰੀਬਨ ਹੁਣ 6-7 ਦਿਨ ਹੋ ਗਏ ਨਿਊ ਸਾਊਥ ਵੇਲਸ ਦੇ ਵਿੱਚ ਵੀ ਕੁਛ ਕੇਸ ਆਉਣੇ ਸ਼ੁਰੂ ਹੋਏ ਨੇ 15-20 ਜਿਹੜੇ ਕੇਸ ਨੇ ਹਰ ਰੋਜ਼ ਹੋ ਰਹੇ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਸਿਡਨੀ ਤੱਕ ਹੀ ਸੀਮਿਤ ਹੈ ਔਰ ਕਈ ਜਿਹੜੇ ਇਲਾਕੇ ਆ ਉਹਨਾਂ ਨੇ ਜਿਹੜੇ ਕਲੱਸਟਰ ਨੇ ਉਹਨਾਂ ਨੂੰ ਹੋਲਡ ਕੀਤਾ ਹੋਇਆ ਅਮਰੀਕ ਭਾਅ ਜੀ ਕੀ ਸਿਚੁਏਸ਼ਨ ਹੈ ਸਿਡਨੀ ਦੇ ਵਿੱਚ ਮਾਹੌਲ ਕਿਹੋ ਜਿਹਾ ਜਿੱਦਾਂ ਤੁਸੀਂ ਮਿਲਦੇ ਹੋ ਆਪਣੇ ਰਿਸ਼ਤੇਦਾਰ ਵੀ ਆ ਭਾਈਚਾਰਾ ਵੀ ਆ ਮੈਲਬਨ ਦੀ ਸਥਿਤੀ ਨੂੰ ਦੇਖ ਕੇ ਲੋਕਡਾਊਨ ਦੇਖ ਕੇ ਸਿਡਨੀ ਵਾਲੇ ਕੀ ਮਹਿਸੂਸ ਕਰਦੇ ਨੇ
ਅਮਨਦੀਪ ਸਿਡਨੀ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਇੰਨੀ ਉਹਦੇ ਚੰਗੀ ਵੈਸੇ ਨਹੀਂ ਆ ਸਿਡਨੀ ਦਾ ਜਿਹੜਾ ਸਾਊਥ ਵੈਸਟ ਸਿਡਨੀ ਆ ਜਾਂ ਵੈਸਟਰਨ ਸਿਡਨੀ ਆ ਇੱਥੇ ਜ਼ਿਆਦਾ ਕੇਸ ਹੋ ਰਹੇ ਆ ਪਹਿਲਾਂ ਇੱਥੇ ਕਸੂਲੇ ਵਿੱਚ ਕਲੱਸਟਰ ਚੱਲਿਆ ਸੀ ਉਹ ਥੋੜਾ ਜਿਹਾ ਹੁਣ ਮੰਦਾ ਪੈ ਰਿਹਾ ਤੇ ਦੂਜੇ ਪਾਸੇ ਕਲੱਸਟਰ ਹੁਣ ਬੋਨੀਰੇਗ ਇਲਾਕੇ ਵਿੱਚ ਚੱਲ ਰਿਹਾ ਤੇ ਕੁਝ ਚਰਚਾਂ ਦੇ ਵਿੱਚ ਵੀ ਕੁਝ ਕੇਸ ਆ ਰਹੇ ਆ ਕਿ ਚਰਚਾਂ ਦੇ ਵਿੱਚ ਵੀ 2-4 ਬੰਦੇ ਘੁੰਮੇ ਆ ਜਿਹਨਾਂ ਨੂੰ ਕਰੋਨਾ ਵਾਇਰਸ ਹੋਈ ਸੀ ਤੇ ਉਹ ਕਰੋਨਾ ਵਾਇਰਸ ਦੇ ਸਸਪੈਕਟਡ ਨਹੀਂ ਉਹਨਾਂ ਨੂੰ ਪੋਜ਼ਿਟਿਵ ਆਏ ਆ ਤੇ ਇੱਥੇ 3 ਸਕੂਲ ਕੈਥੋਲਿਕ ਸਿਸਟਮ ਦੇ ਕੱਲ ਬੰਦ ਕੀਤੇ ਗਏ ਆ ਵੱਖ ਵੱਖ ਇਲਾਕਿਆਂ ਦੇ ਵਿੱਚ ਕੋਈ ਸਰਕਾਰੀ ਸਕੂਲ ਤਾਂ ਨਹੀਂ ਲੇਕਿਨ ਕੈਥੋਲਿਕ 3 ਸਕੂਲ ਬੰਦ ਕੀਤੇ ਗਏ ਆ ਸਿਡਨੀ ਦੇ ਵਿੱਚ ਪ੍ਰਕੋਸ਼ਨ ਦੇ ਤੌਰ ਤੇ ਕਈ ਹੋਰ ਪ੍ਰਕੋਸ਼ਨ ਵੀ ਇੱਥੇ ਲਏ ਜਾ ਰਹੇ ਆ ਪਰ ਜਿਹੜੀ ਸਥਿਤੀ ਆ ਇੱਥੇ ਸਿਡਨੀ ਦੇ ਵਿੱਚ ਇੰਨੀ ਭਿਆਨਕ ਨਹੀਂ ਆ ਸਿਡਨੀ ਦੇ ਵਿੱਚ ਕਾਫੀ ਕੰਟਰੋਲ ਆ ਤੇ ਲੋਕ ਕੋਪ ਵੀ ਕਰ ਰਹੇ ਆ ਗਵਰਨਮੈਂਟ ਜਿਹੜੀ ਇੰਸਟਰਕਸ਼ਨਸ ਆ ਉਹਦੇ ਨਾਲ ਕੋਪ ਵੀ ਕਰ ਰਿਹਾ ਬੜੀ ਬੜੀਆਂ ਲਾਈਨਾਂ ਲੱਗੀਆਂ ਹੋਈਆਂ ਜਿਹੜੇ ਸੈਟਅਪ ਕੇਂਦਰ ਆ ਜਿੱਥੇ ਕੋਰੋਨਾ ਵਾਇਰਸ ਦੇ ਟੈਸਟ ਹੋ ਰਹੇ ਆ ਉੱਥੇ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗਣ 3-3-4-4 ਘੰਟੇ ਵੀ ਇੰਤਜ਼ਾਰ ਕਰਨਾ ਪੈਂਦਾ ਆ ਜੇ ਟੈਸਟ ਕਰਾਉਣ ਦੇ ਲਈ ਤੇ ਟੈਸਟ ਲੋਕ ਕਰਾ ਰਹੇ ਆ ਤੇ ਆਈਸੋਲੇਸ਼ਨ ਵਿੱਚ ਵੀ ਲੋਕ ਜਾ ਰਹੇ ਆ ਜਿਨ੍ਹਾਂ ਨੂੰ ਲੋੜ ਪੈਂਦੀ ਜਿਨ੍ਹਾਂ ਨੂੰ ਇੰਸਟਰਕਸ਼ਨ ਹੁੰਦੀਆਂ ਕਿ ਆਈਸੋਲੇਸ਼ਨ ਵਿੱਚ ਜਾਓ ਆਈਸੋਲੇਸ਼ਨ ਚ ਉਹਨਾਂ ਬੰਦਿਆਂ ਨੂੰ ਭੇਜਿਆ ਜਾਂਦਾ ਜਿਨ੍ਹਾਂ ਜਾਂ ਤਾਂ ਓਵਰਸੀਜ਼ ਤੋਂ ਆਏ ਹੋਣ ਜਾਂ ਫਿਰ ਉਹ ਅਜਿਹੀ ਸਥਾਨ ਤੇ ਗਏ ਜਿੱਥੇ ਕੋਰੋਨਾ ਵਾਇਰਸ ਦਾ ਕੇਸ ਪੋਜ਼ਿਟਿਵ ਹੋਇਆ ਹੋਵੇ ਜੇਕਰ ਤੁਸੀਂ ਉਦਾਂ ਟੈਸਟ ਕਰਾਉਣੇ ਆ ਤੇ ਤੁਹਾਡਾ ਨੈਗੇਟਿਵ ਆਉਂਦਾ ਹੈ ਫਿਰ ਤੁਹਾਨੂੰ ਆਈਸੋਲੇਸ਼ਨ ਚ ਜਾਣ ਦੀ ਲੋੜ ਨਹੀਂ ਆ ਲੇਕਿਨ ਪ੍ਰਕੋਸ਼ਨ ਅਮਨਦੀਪ ਬਹੁਤ ਜ਼ਰੂਰੀ ਰੱਖਣੀ ਚਾਹੀਦੀ ਹੈ ਸਫਾਈ ਰੱਖਣੀ ਚਾਹੀਦੀ ਆ ਲੋਕ ਰੱਖ ਵੀ ਰਹੇ ਆ ਲੇਕਿਨ ਕਈ ਲੋਕ ਜਿੱਦਾਂ ਥੋੜੀ ਜਿਹੀ ਢਿੱਲ ਮਿਲੀ ਸੀ ਲੋਕਾਂ ਨੇ ਪਾਰਟੀਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ ਵਿਆਹਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ ਜ਼ਿਆਦਾ ਇਕੱਠ ਹੋਣ ਮਿੰਗਲ ਅਪ ਹੋਣ ਲੱਗ ਪਏ ਸੀ ਇੱਕ ਦੂਜੇ ਨਾਲ ਉਹਦੇ ਨਾਲ ਥੋੜੀ ਜਿਹੀ ਇਸ ਕਰਕੇ ਵੀ ਪ੍ਰੋਬਲਮ ਆਈ ਆ ਜੀ ਅਮਨਦੀਪ
ਦੇਖੋ ਇਹ ਪ੍ਰਕੋਸ਼ਨਸ ਤਾਂ ਆਪਾਂ ਨੂੰ ਲੈਣੀਆਂ ਪੈਣੀਆਂ ਤੇ ਜਿਹੜੀ ਸਰਕਾਰ ਹੈ ਨਿਊ ਸਾਊਥ ਵੇਲਸ ਦੀ ਰੱਖ ਲਓ ਕੁਈਨਜ਼ਲੈਂਡ ਦੀ ਵਿਕਟੋਰੀਆ ਦੀ ਉਹ ਬੜੀ ਤਤਪਰ ਹੈ ਤਿੰਨਾਂ ਹੀ ਸੂਬਿਆਂ ਦੀਆਂ ਸਾਰੀਆਂ ਸਾਊਥ ਆਸਟ੍ਰੇਲੀਆ ਵੀ ਤੇ ਵਿਕਟੋਰੀਆ ਦੇ ਜਿਹੜੇ ਹਾਲਾਤ ਨੇ ਕਾਫੀ ਪਤਲੇ ਨੇ ਹੁਣ ਉੱਥੇ ਮੈਂ ਸਵੇਰੇ ਹੀ ਨਿਊਜ਼ ਦੇਖ ਰਿਹਾ ਸੀਗਾ ਕਿ 400-500 ਜਿਹੜੇ ਫੌਜੀ ਨੇ ਫੌਜੀ ਦਸਤੇ ਨੇ ਉਹ ਵੀ ਡਿਪਲੋਏ ਕੀਤੇ ਨੇ ਉਹ ਵੀ ਤੈਨਾਤ ਕੀਤੇ ਆ ਕਈ ਜਿਹੜੇ ਲੋਕ ਨੇ ਉਹਨਾਂ ਨੂੰ ਸ਼ੱਕ ਹੈ ਵੀ ਉਹਨਾਂ ਤੇ ਵੀ ਉਹ ਆਏ ਆ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਨੇ ਤੇ ਫੋਨ ਚੁੱਕਦੇ ਨਹੀਂ ਹੈਗੇ ਤੇ ਜਿਹੜੀ ਸਵੇਰ ਦੀ ਖਬਰ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਇਹ ਦੱਸ ਰਹੇ ਸੀ ਵੀ ਫੋਨ ਆਏਗਾ ਕਈ ਲੋਕ ਚੱਕਦੇ ਨਹੀਂ ਫਿਰ 2 ਘੰਟੇ ਬਾਅਦ ਫਿਰ ਫੋਨ ਆਏਗਾ ਜੇ 2 ਘੰਟੇ ਬਾਅਦ ਦੂਜੀ ਵਾਰੀ ਵੀ ਫੋਨ ਨਹੀਂ ਚੱਕਿਆ ਤਾਂ ਫਿਰ ਉਹਨਾਂ ਦੇ ਘਰੇ ਜਾ ਕੇ ਆਰਮੀ ਦੇ ਨਾਲ ਉਹਨਾਂ ਨੂੰ ਦਸਤਕ ਦਿੱਤੀ ਜਾਏਗੀ ਖੜਕਾਇਆ ਜਾਏਗਾ ਉਹਨਾਂ ਦਾ ਦਰਵਾਜ਼ਾ ਤੇ ਉਹਨਾਂ ਦੀ ਜਿਹੜੀ ਛਾਣਬੀਣ ਕੀਤੀ ਜਾਏਗੀ ਸੋ ਲੋਕ ਜਿਹੜੇ ਕੋਪਰੇਟ ਨਹੀਂ ਕਰ ਰਹੇ ਕੁਈਨਜ਼ਲੈਂਡ ਦੇ ਵਿੱਚ 200 ਲੋਕ ਜਿਹੜੇ ਨੇ ਉਹ ਲਾਪਤਾ ਨੇ ਜਿਨ੍ਹਾਂ ਨੂੰ ਸਰਕਾਰ ਨੇ ਆਈਸੋਲੇਸ਼ਨ ਦੇ ਵਿੱਚ ਰੱਖਿਆ ਸੀ ਜਾਂ ਕਿਹਾ ਸੀ ਜਾਂ ਵਾਰਨਿੰਗ ਦਿੱਤੀ ਸੀ ਸੋ ਉਹ ਵੀ ਪਤਾ ਨਹੀਂ ਕਿੱਧਰ ਗਏ ਆ ਤੇ ਕਈ ਲੋਕ ਤੁਸੀਂ ਦੇਖੇ ਹੋਣੇ ਆ
ਅਮਨਦੀਪ ਨਿਊ ਸਾਊਥ ਵੇਲ ਦੇ ਵਿੱਚ ਵੀ ਕਈ ਬੰਦੇ ਜਿਹੜੇ ਆਈਸੋਲੇਸ਼ਨ ਲਈ ਕਿਹਾ ਗਿਆ ਸੀ ਆਈਸੋਲੇਸ਼ਨ ਨਹੀਂ ਕਰ ਰਹੇ ਤੇ ਪੁਲਿਸ ਜਿਹੜੀ ਹੈ ਨਾ ਘਰਾਂ ਵਿੱਚ ਜਾ ਕੇ ਚੈੱਕ ਕਰ ਰਹੀ ਹੈ ਤੇ 700 ਬੰਦੇ ਮੇਰੇ ਖਿਆਲ ਚ ਪੁਲਿਸ ਨੇ ਚੈੱਕ ਕੀਤੇ ਆ ਉਹਨਾਂ ਵਿੱਚ ਕਾਫੀ ਬੰਦੇ ਜਿਹੜੇ ਘਰਾਂ ਵਿੱਚ ਨਹੀਂ ਸੀਗੇ ਇੱਧਰ ਉੱਧਰ ਗਏ ਹੋ ਸੀ ਜੇ ਆਈਸੋਲੇਸ਼ਨ ਮੀਨ ਆਈਸੋਲੇਸ਼ਨ ਜਾਂ ਆਈਸੋਲੇਸ਼ਨ ਦਾ ਘਰੇ ਰਹਿਣਾ ਪੈਂਦਾ ਆ ਆਈਸੋਲੇਸ਼ਨ ਵੈਸੇ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਕਿਹਾ ਆ ਤਾਂ ਜੇ ਤੁਸੀਂ ਕਿਸੇ ਦਾ ਕੋਂਟੈਕਟ ਵਿੱਚ ਆਏ ਆ ਜਾਂ ਫਿਰ ਜੇ ਤੁਸੀਂ ਓਵਰਸੀਜ਼ ਤੋਂ ਆਏ ਆ ਫਿਰ ਆਈਸੋਲੇਸ਼ਨ ਜਿਹੜੀ ਜ਼ਰੂਰੀ ਆ ਅਦਰਵਾਈਜ਼ ਤੁਹਾਡੇ ਕੋਲ ਅਗਰ ਟਾਈਮ ਹੈ ਤਾਂ ਫਿਰ ਵੀ ਕਰ ਲੈਣੀ ਚਾਹੀਦੀ ਹੈ
ਹਾਂਜੀ ਤੇ ਇਹੋ ਜਿਹੜੇ ਹਾਲਾਤ ਨੇ ਹੁਣੇ ਚਾਲ ਸਾਹਿਬ ਨੇ ਇੱਕ ਖਬਰ ਭੇਜੀ ਹੈ ਕਿ 60 ਪਾਰਟੀ ਗੋਰਸ ਨੂੰ ਸਿਡਨੀ ਦੇ ਵਿੱਚ ਹਾਊਸ ਪਾਰਟੀ ਦੇ ਵਿੱਚ ਗਏ ਹੋਏ ਸੀ ਰਾਤੀ ਤੇ ਉਹਨਾਂ ਨੇ ਮਤਲਬ ਉਹਨਾਂ ਨੂੰ ਫਾਈਨ ਕੀਤਾ ਗਿਆ। 60 ਬੰਦੇ ਮਤਲਬ ਪਾਰਟੀ ਕਰ ਰਹੇ ਆ ਤੇ ਪਾਰਟੀ ਤਾਂ ਵੈਸੇ ਸਾਡੇ ਇਲਾਕੇ ਚ ਵੀ ਚੱਲ ਰਹੀ ਸੀ ਰਾਤੀ ਤੇ ਮੈਨੂੰ ਲੱਗਦਾ ਸੀ ਚਲੋ ਥੋੜੇ ਬੰਦੇ ਸੀ ਸਾਡੇ ਇੰਨੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਅਮਰੀਕ ਭਾਜੀ ਇੰਨੀ ਦੁਨੀਆ ਨੂੰ ਮਤਲਬ ਮੌਤ ਦਾ ਡਰ ਹੀ ਨਹੀਂ, ਇੱਕ ਦੂਜੇ ਦੀ ਡਿਊਟੀ ਆਫ ਕੇਅਰ ਹੈ ਹੀ ਨਹੀਂ ਹੈਗੀ ਬਈ ਆਪਣੀ ਮਸਤੀ ਕਰਨੀ ਉਹਨਾਂ ਨੇ ਨੋ ਮੈਟਰ ਵਟ।
ਅਮਨਦੀਪ ਇੱਥੇ ਐਥੀਕਲ ਤੇ ਮੋਰਲ ਰਿਸਪੋਂਸੀਬਿਲਟੀ ਵੀ ਤੁਹਾਡੀ ਬਣਦੀ, ਜੇ ਪਾਰਟੀ ਨਹੀਂ ਵੀ ਕਰੂਗੇ 5-7 ਮਹੀਨੇ ਵਗੈਰਾ ਪਾਰਟੀ ਨਹੀਂ ਵੀ ਕੀਤੀ ਤਾਂ ਕੀ ਤੁਹਾਡਾ ਗੁਆਚ ਚੱਲਿਆ ਜਿਹੜਾ ਤੁਸੀਂ ਲੱਭਣ ਜਾਂਦੇ ਪਾਰਟੀ ਦੇ ਵਿੱਚੋਂ। ਚਲੋ ਪਾਰਟੀ ਚ ਕਰਨੀ ਚਾਹੀਦੀ ਆ, ਸੋਸ਼ਲ ਗੈਦਰਿੰਗ ਜਿਹੜੀ ਨਾਰਮਲ ਸਿਚੁਏਸ਼ਨ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ, ਚਾਹੀਦੀ ਵੀ ਆ, ਕਿਉਂਕਿ ਜਿਹੜਾ ਹਿਊਮਨ ਬਿਹੇਵੀਅਰ ਹੈ ਨਾ ਇਹ ਇੰਟਰਟੇਨਮੈਂਟ ਮੰਗਦਾ ਆ, ਇਹ ਮੰਗਦਾ ਹੈ ਕਿ ਆਪਣੀ ਰੂਟੀਨ ਆ ਉਹ ਤੋਂ ਥੋੜਾ ਡਾਇਵਰਟ ਹੋ ਕੇ ਕੋਈ ਹੋਰ ਚੀਜ਼ਾਂ ਕੀਤੀਆਂ ਜਾਣ। ਇਹਨੂੰ ਵੀ ਟੂਰਿਜ਼ਮ ਅਸੀਂ ਕਹਿੰਦੇ ਹਾਂ ਜਦੋਂ ਅਸੀਂ ਆਪਣੀ ਰੂਟੀਨ ਤੋਂ ਅਲੱਗ ਹੋ ਕੇ ਕੋਈ ਹੋਰ ਚੀਜ਼ ਕਰਦੇ ਹਾਂ, ਉਹ ਅਸੀਂ ਟੂਰਿਜ਼ਮ ਦੇ ਵਿੱਚ ਚੱਲ ਜਾਂਦੇ ਜਾਂ ਪਾਰਟੀ ਦੇ ਵਿੱਚ ਚੱਲ ਜਾਂਦੇ ਜਾਂ ਹੋਰ ਕਿਤੇ ਚੱਲ ਜਾਂਦੇ, ਮਾੜੀ ਗੱਲ ਨਹੀਂ ਹੈ। ਪਾਰਟੀ ਵਿੱਚ ਜਾਣਾ ਉੱਥੇ ਜਾ ਕੇ ਡਾਂਸ ਕਰਨਾ ਜਾਂ ਕੁਛ ਵੀ ਮਾੜੀ ਗੱਲ ਨਹੀਂ ਹੈ, ਠੀਕ ਆ। ਅਗਰ ਹਾਲਾਤ ਸਾਜ਼ਗਾਰ ਨਹੀਂ ਹੈ ਮਨਦੀਪ ਫਿਰ ਇਹ ਨਹੀਂ ਠੀਕ ਹੈ, ਫਿਰ ਮਾੜੀ ਗੱਲ ਹੀ ਹੈ। ਅੱਜ ਕੱਲ ਦੇਖੋ ਕਿੰਨਾ ਰੌਲਾ ਪਿਆ ਕੋਰੋਨਾ ਵਾਇਰਸ, ਕੋਰੋਨਾ ਵਾਇਰਸ ਫੈਲ ਰਹੀ ਹੈ ਫਿਰ ਵੀ ਲੋਕ ਜਿਹੜੇ ਹਟ ਨਹੀਂ ਰਹੇ। ਇਹ ਜ਼ਿਆਦਾਤਰ ਅਮਨਦੀਪ ਜਿਹੜੇ ਬਰੇ ਸਗੀਰ ਤੋਂ ਲੋਕ ਆਏ ਆ ਨਾ ਇੰਡੀਅਨ ਕੌਂਟੀਨੈਂਟ ਤੋਂ ਜਾਂ ਮਿਡਲ ਈਸਟ ਤੋਂ ਆਏ ਆ ਉਹ ਨਹੀਂ ਟਾਲਦੇ, ਉਹ ਜ਼ਿਆਦਾ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਰੱਖਦੇ ਆ ਤੇ ਉਹ ਕਈ ਵਾਰੀ ਜਿਹੜੇ ਕਾਨੂੰਨ ਉਹਨਾਂ ਤੋੜਨ ਦੀ ਕੋਸ਼ਿਸ਼ ਵੀ ਕਰਦੇ।
ਅਮਰੀਕ ਭਾਜੀ ਇਕੱਲੇ ਉਹ ਨਹੀਂ ਹੈਗੇ, ਆਪਾਂ ਚਲੋ ਠੀਕ ਹੈ ਕਹਿ ਦਿੰਦੇ ਆ ਹੈਗੇ ਆ ਬਹੁਤ ਹੈ, ਪਰ ਜਿਹੜੇ ਇੱਥੋਂ ਦੇ ਟੀਨੇਜਰ ਹੈ ਨਾ ਜਿਹੜੀ ਜਨਰੇਸ਼ਨ ਹੈ ਚਾਹੇ ਉਹ ਕਿਸੇ ਵੀ ਬੈਕਗਰਾਊਂਡ ਨਾਲ ਰਿਲੇਟਡ ਹੈ, ਉਹ ਜਿਹੜੀ ਜਨਰੇਸ਼ਨ ਹੈ ਉਹ ਜਿੱਦਾਂ ਕੌਨਸਪਿਰੇਸੀ ਥਿਊਰੀ ਨਹੀਂ ਹੁੰਦੀ ਜਿੱਦਾਂ ਵੀ ਉਹਦੇ ਨੇ ਅਸੀਂ ਆਜ਼ਾਦ ਹਾਂ ਜੀ ਅਸੀਂ ਆਹ। ਸਵੇਰੇ ਹੀ ਮੈਂ ਦੋ ਵੀਡੀਓ ਦੇਖ ਰਿਹਾ ਸੀਗਾ ਨਿਊਜ਼ ਦੇ ਵਿੱਚ ਕਿ ਪੁਲਿਸ ਵਾਲੇ ਨੂੰ ਧਮਕੀਆਂ ਦੇ ਰਹੇ ਨੇ ਤੇ ਉਹ ਫਿਰ ਫੇਸਬੁੱਕ ਤੇ ਵੀਡੀਓ ਬਣਾ ਕੇ ਫੇਸਬੁੱਕ ਤੇ ਚੜਾ ਰਹੇ ਨੇ, ਆਹ ਦੇਖੋ ਅਸੀਂ ਪੁਲਿਸ ਵਾਲਿਆਂ ਨੂੰ ਧੱਕਾ ਕੀਤਾ ਜਾਂ ਕਿੱਦਾਂ ਕੀਤਾ ਤੇ ਮੇਰੇ ਬਿੱਲ ਆਫ ਰਾਈਟ ਹੈ ਜੀ ਮੇਰੇ ਆਹ ਆ ਜੂਰਿਸਡਿਕਸ਼ਨ ਚ ਹੈ ਨੀ, ਅੱਧਾ ਘੰਟਾ ਬਹਿਸ ਕੇ ਟਾਈਮ ਖਰਾਬ ਕਰਕੇ ਇੱਕ ਬੰਦੇ ਨੇ ਤੇ ਉਹ ਫਿਰ ਗਿਆ ਫਿਰ ਉਹਨੂੰ ਫੇਸਬੁੱਕ ਤੇ ਪਾਈ, ਜਦੋਂ ਉਹਦੀ ਫਿਰ ਛਾਣਬੀਣ ਕੀਤੀ ਗਈ ਉਹ ਜਿਹੜੀ ਉਹ ਗੱਡੀ ਚਲਾ ਰਿਹਾ ਸੀ ਉਹ ਅਨਰਜਿਸਟਰਡ ਸੀਗੀ। ਹਾਂ ਫਿਰ ਹੁਣ ਉਹਨਾਂ ਨੂੰ ਮਤਲਬ ਵੱਡਾ ਪ੍ਰਸ਼ਾਦ ਮਿਲਣਾ ਆ ਫਾਈਨਾਂ ਦਾ। ਤੇ ਗੱਲ ਇਹ ਹੈ ਕਿ ਤੁਸੀਂ ਮਤਲਬ ਆਪ ਵੀ ਰਿਸਕ ਦੇ ਵਿੱਚੋਂ ਤੇ ਇਸ ਕਾਰਨ ਨਾ ਉੱਥੇ ਗੋਲਡ ਜਿੱਦਾਂ ਇਹ ਕੁਈਨਜ਼ਲੈਂਡ ਦੀ ਗੱਲ ਹੈ ਬਾਰਡਰ ਦੀ ਨਹੀਂ ਸੋਰੀ ਵਡੋਂਗਾ ਅਲਬਰੀ ਦੀ, ਤੇ ਉਹ ਲਾਈਨ ਦੇ ਵਿੱਚ ਇੱਕ ਵਿਚਾਰੀ ਨਾ ਮਾਂ ਖੜੀ ਸੀ ਉਹਦੇ ਛੋਟੀ ਬੱਚੀ ਸੀਗੀ ਹਨਾ ਕਾਰ ਦੇ ਵਿੱਚ ਤੇ ਉਹਨੂੰ ਐਮਰਜੈਂਸੀ ਉਹ ਹਸਪੀਟਲ ਲੈ ਕੇ ਜਾ ਰਹੇ ਸੀ ਉਹਦੇ ਭਾਂਦੇ ਵੀ ਲੰਘ ਜਾਣਾ ਹੈ। ਹੁਣ ਉਹ ਨਾ ਉੱਥੇ ਲੇਨ ਸੀ ਨਾ ਇੱਧਰ ਨੂੰ ਕਾਰ ਹੋ ਸਕਦੀ ਸੀ ਨਾ ਉੱਧਰ ਨੂੰ ਹੋ ਸਕਦੀ ਸੀ ਨਾ ਕੋਈ ਐਮਰਜੈਂਸੀ, ਅੱਧੇ ਘੰਟਾ ਮਤਲਬ ਉਹ ਵਿਚਾਰੀ ਬੱਚੀ ਤੜਫਦੀ ਰਹੀ ਉਹਦੇ ਮੂਹਰੇ ਜਿਹੜੇ ਬੇਵਕੂਫ ਦੇ ਕਾਰਨ ਹਨਾ। ਸੋ ਇਹੋ ਜਿਹੇ ਲੋਕ ਨੇ ਜਿਹੜੇ ਆਪ ਵੀ ਮਤਲਬ ਘੈਂਟ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਸਿੰਪਲ ਐਜ਼ ਦੈਟ, ਫੇਸਬੁੱਕ ਤੇ ਪਾਉਂਦੇ ਨੇ ਹਨਾ ਵੀ ਆਪਣੇ ਆਪ ਨੂੰ ਮਹਾਨ ਦੱਸਣ ਦੇ ਕਾਰਨ ਇਹੋ ਜਿਹੀ ਵਰਤੀ ਲਈ ਫਿਰਦੇ ਨੇ ਲੋਕ, ਪਾਰਟੀਆਂ ਕਰੀ ਜਾ ਰਹੇ ਨੇ ਨੱਚੀ ਜਾ ਰਹੇ ਨੇ। ਵਿੱਚ ਮੈਂ ਯੂਰਪ ਉੱਥੇ ਮੇਰੇ ਦੋਸਤ ਨੂੰ ਫੋਨ ਕੀਤਾ ਉਹ ਕਹਿੰਦਾ ਭਾਜੀ ਇੱਥੇ ਬੁਰਾ ਹਾਲ ਹੈ ਉਹ ਵਿੱਚਾਂ ਤੇ ਲੋਕ ਕਹਿੰਦਾ ਫਿਰੀ ਜਾ ਰਹੇ ਨੇ ਮਤਲਬ ਕੋਈ ਪਰਵਾਹ ਹੀ ਨਹੀਂ ਹੈਗੀ, ਕਹਿੰਦਾ ਕੋਈ ਨੀ ਹੋ ਜਾਊ ਮਤਲਬ ਕੋਰੋਨਾ ਵਾਇਰਸ ਹੈਗੀ ਆ ਜਾਂ ਨਹੀਂ ਹੈਗੀ ਉਹ ਵੱਖਰੀ ਗੱਲ ਹੈ, ਪਰ ਜਦੋਂ ਹੁਣ ਦੇਖੋ ਸਰਕਾਰ ਨੇ ਕਹਿ ਦਿੱਤਾ ਆ ਵੀ ਇਹ ਆਪਾਂ ਬਚਣਾ ਆ ਇਹ ਸਾਰੀ ਚੀਜ਼ ਤੋਂ ਆਪਾਂ ਨਿਕਲਣਾ ਆ, ਤਾਂ ਬਹੁਤ ਸਾਰੇ ਜਿਹੜੇ ਐਲਡਰਲੀ ਆ ਹੁਣ ਦੇਖੋ ਯੰਗ ਹੈ ਉਹ ਤਾਂ ਝੱਲ ਲੈਂਦੇ ਨੇ ਉਹਨਾਂ ਨੂੰ ਹੋ ਵੀ ਗਏ ਉਹ ਰਿਕਵਰ ਕਰ ਜਾਂਦੇ ਨੇ, ਪਰ ਜਿਹੜੇ 70+ ਹੈ ਨਾ ਈਵਨ ਕਿ 60 ਤੋਂ ਉੱਤੇ ਵੀ ਆ ਉਹਨਾਂ ਦਾ ਇਮਿਊਨ ਸਿਸਟਮ ਬਹੁਤ ਡਾਊਨ ਹੁੰਦਾ ਆ, ਉਹਨਾਂ ਨੂੰ ਇੱਕ ਨੂੰ ਲੱਗ ਗਈ ਤਾਂ ਬੜੀ ਪ੍ਰੋਬਲਮ ਆਉਂਦੀ। ਅਮਰੀਕ ਭਾਜੀ ਹੁਣ ਆਪਾਂ ਥੋੜੀ ਇੱਧਰ ਨੂੰ ਗੱਲ ਲੈ ਕੇ ਚੱਲੀਏ, ਇੱਕ ਰਿਪੋਰਟ ਆ ਰਹੀ ਹੈ ਕਿ ਜਿਹੜਾ ਵਿਕਟੋਰੀਆ ਦੇ ਵਿੱਚ ਜਿਹੜਾ ਏਜਡ ਕੇਅਰ ਸਿਸਟਮ ਹੈ ਉਹ ਇਟਸ ਔਨ ਵਰਜ ਆਫ ਕਲੈਪਸ, ਯਾਨੀ ਕਿ ਉਹ ਢਹਿ ਢੇਰੀ ਹੋਣ ਦੇ ਬਿਲਕੁਲ ਕਗਾਰ ਤੇ ਯਾਨੀ ਕਿ ਕਤਾਰ ਦੇ ਉੱਤੇ ਖੜਾ ਆ ਕਿ ਉਹ ਕਿਸੇ ਵੇਲੇ ਵੀ ਕਲੈਪਸ ਹੋ ਸਕਦਾ ਆ। ਤੇ ਮੈਂ ਪਹਿਲਾਂ ਵੀ ਕਈ ਵਾਰੀ ਸੋਚਿਆ, ਸਾਡੇ ਦੋਸਤ ਨੇ ਵੀਪੀ ਹੰਸਰਾ ਹੋਣੀ ਉਹ ਵੀ ਇਸ ਸੈਕਟਰ ਚ ਕੰਮ ਕਰਦੇ ਨੇ ਉਹਨਾਂ ਨਾਲ ਵੀ ਡਿਸਕਸ਼ਨ ਹੁੰਦੀ ਰਹਿੰਦੀ ਆ, ਤੇ ਮੈਨੂੰ ਏਦਾਂ ਲੱਗਦਾ ਆ ਕਹਿੰਦਾ ਉਹ ਮੈਨੂੰ ਦੱਸਦਾ ਹੁੰਦਾ ਆ ਵੀ ਜਦੋਂ ਨਾ ਏਜ ਕੇਅਰ ਸੈਂਟਰ ਦੇ ਵਿੱਚ ਕਿਸੇ ਨੂੰ ਫਲੂ ਹੁੰਦਾ ਤਾਂ 5-6 ਮੌਤਾਂ ਇਕੱਠੀਆਂ ਹੀ ਹੁੰਦੀਆਂ ਨੇ, ਇਹ ਨੈਚੁਰਲ ਪੈਟਰਨ ਹੈ ਜਿਹੜਾ ਚੱਲਦਾ ਏਜ ਕੇਅਰ ਸੈਂਟਰ ਦੇ ਵਿੱਚ, ਕਿਉਂਕਿ ਦੇਖੋ ਤੁਸੀਂ ਸਾਰੇ ਹੀ ਲੋ ਇਮਿਊਨ ਜਾਂ ਕਹਿ ਲਓ ਕਿ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਹੇ ਜਿਹੜੇ ਬਜ਼ੁਰਗ ਆ ਉਹ ਇੱਕ ਥਾਂ ਦੇ ਉੱਤੇ ਬੈਠੇ ਨੇ, ਠੀਕ ਹੈ। ਹੁਣ ਉਹਨਾਂ ਦੇ ਵਿੱਚ ਇੱਕ ਨੂੰ ਕੋਈ ਬਿਮਾਰੀ ਆ ਗਈ ਤਾਂ ਉਹ ਬੜੀ ਛੇਤੀ ਫੈਲਣ ਦਾ ਜਿਹੜਾ ਚਾਂਸ ਹੈ, ਇਹ ਡਰੋਬੈਕ ਹੈ, ਕਹਿ ਲੋ ਕਿ ਇਹ ਕਮਜ਼ੋਰੀ ਹੈ ਏਜਡ ਕੇਅਰ ਸੈਂਟਰ ਦੀ। ਸਾਨੂੰ ਇੱਦਾਂ ਕਰਦੇ ਆ ਵੀ ਦੇਖੋ ਇਹ ਗੋਰੇ ਜੀ ਬਹੁਤ ਵਧੀਆ, ਇਹਨਾਂ ਦੇ ਏਜਡ ਕੇਅਰ ਸੈਂਟਰ ਹੈ ਜੀ, ਇਹ ਆਪਣੇ ਉੱਥੇ ਰੱਖ ਦਿੰਦੇ ਨੇ, ਹਨਾ। ਆਪਾਂ ਕਈ ਵਾਰੀ ਇਹਨੂੰ ਕਹੀਦਾ ਆ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਅਸੀਂ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਨਿਭਾਈਏ, ਆਪਣੇ ਬਜ਼ੁਰਗਾਂ ਦੀ ਆਪ ਦੇਖਭਾਲ ਕਰੀਏ, ਜਿਹੜਾ ਕਿ ਸਾਡੇ ਭਾਈਚਾਰੇ ਚ ਕਰਦੇ ਨੇ, ਏਸ਼ੀਅਨ ਭਾਈਚਾਰਾ ਜਿਹੜਾ
ਆਲਮੋਸਟ। ਇਹ ਜਿਹੜੀ ਗੱਲ ਹੈ ਨਾ, ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਬਹੁਤ ਵਧੀਆ ਗੱਲ ਆ। ਇਹ ਗੱਲ ਤੇ ਸਾਨੂੰ ਬਹੁਤ ਜ਼ਿਆਦਾ ਚਿੰਤਨ ਕਰਨਾ ਚਾਹੀਦਾ ਕਿ ਦੇਖੋ ਸਾਡੇ ਮਾਂ ਬਾਪ ਨੇ, ਸਾਡੇ ਮਾਪਿਆਂ ਨੇ, ਜਿਸ ਵੇਲੇ ਅਸੀਂ ਬਿਮਾਰ ਹੁੰਦੇ ਸੀ, ਉਹ ਸਾਨੂੰ ਏਜ ਕੇਅਰ ਜਾਂ ਚਾਇਲਡ ਕੇਅਰ ਸੈਂਟਰ ਥੋੜੇ ਛੱਡ ਕੇ ਆਉਂਦੇ ਹੁੰਦੇ ਸੀ, ਉਹ ਆਪਣੀ ਕੇਅਰ ਆਪ ਕਰਦੇ ਹੁੰਦੇ ਸੀ ਸਾਡੀ ਬੱਚਿਆਂ ਦੀ ਨਾ। ਏਦਾਂ ਹੀ ਜਿਸ ਵੇਲੇ ਬਜ਼ੁਰਗ ਤੁਹਾਡੇ ਹੁੰਦੇ ਆ, ਮਾਂ ਬਾਪ ਤੁਹਾਡੇ ਹੁੰਦੇ ਆ, ਤਾਂ ਉਹਨਾਂ ਦੀ ਸੇਵਾ ਜੇ ਤੁਸੀਂ ਆਪ ਕਰ ਸਕੋ ਨਾ, ਘਰ ਵਿਚ ਰੱਖ ਕੇ ਕਰ ਸਕੋ, ਕਈ ਤੁਹਾਨੂੰ ਕੁਰਬਾਨੀਆਂ ਦੇਣੀਆਂ ਪੈਣੀਆਂ ਇਸ ਸਿਚੁਏਸ਼ਨ ਦੇ ਵਿਚ, ਪਰ ਉਹ ਕਰ ਲੈਣੀਆਂ ਚਾਹੀਦੀਆਂ। ਹੁਣ ਮੈਂ ਇੱਥੇ ਆਪਣੇ ਫਰੈਂਡ ਦੀ ਐਗਜ਼ਾਮਪਲ ਦਵਾਂ, ਸਾਡੇ ਸੁਰਿੰਦਰ ਭਾਜੀ ਆ, ਉਹਨਾਂ ਦੇ ਡੈਡੀ ਪਿੱਛੇ ਬਿਮਾਰ ਹੋ ਗਏ ਸੀ ਤੇ 2-3 ਸਾਲ ਘਰੇ, ਫਿਰ ਉਹਨੀ ਸੇਵਾ ਕੀਤੀ, ਫਿਰ ਉਹਨਾਂ ਤੋਂ ਸਾਨੂੰ ਨਾ ਏਦਾਂ ਉਤਸ਼ਾਹ ਮਿਲਦਾ ਆ ਤੇ ਤੁਸੀਂ ਬਜ਼ੁਰਗਾਂ ਦੀ ਸੇਵਾ ਘਰ ਵਿਚ ਕਰ ਸਕਦੇ ਆ। ਫਿਰ ਘਰ ਵਿਚ ਇੱਕ ਤਾਂ ਉਹਨਾਂ ਦਾ ਦਿਲ ਲੱਗਾ ਰਹਿੰਦਾ, ਇੱਕ ਐਟਮੋਸਫੇਅਰ ਜਿਹੜਾ ਉਹ ਤੁਹਾਡਾ ਉਦਾਂ ਦਾ ਹੀ ਹੁੰਦਾ ਜਿੱਦਾਂ ਦਾ ਤੁਹਾਡੇ ਘਰ ਵਿਚ ਆ। ਪਰ ਕਰਦੇ ਬਹੁਤ ਘੱਟ ਬੰਦੇ ਆ, ਮੇ ਬੀ 0.2% ਲੋਕ ਹੋਣਗੇ ਜਿਹੜੇ ਕਿ ਮਾਂ ਬਾਪ ਨੂੰ ਦੇਖਦੇ ਆ। ਕਈ ਤਾਂ ਇੱਦਾਂ ਦੇ ਵੀ ਬੰਦੇ ਆ, ਨਾ ਸ਼ੁਕਰੇ ਵੀ ਦੇਖੇ ਆ ਕਈ ਮੈਂ ਨਾਂ ਨੀ ਲੈਣਾ ਚਾਹਨਾ, ਉਹ ਜੀ ਉਹ ਸਿਆਣਾ ਹੋ ਤਾਂ ਸਿਆਣੇ ਹੋ ਗਏ, ਹੁਣ ਗੱਲਾਂ ਨੀ ਅੱਪਰ ਟੱਪਣੀਆਂ ਮਾਣ ਲੱਗ ਪਏ ਆ, ਉਹਨਾਂ ਦੀਆਂ ਗੱਲਾਂ ਫਿਰ ਅੱਪਰ ਟੱਪਣੀਆਂ ਲੱਗਣ ਲੱਗ ਪੈਂਦੀਆਂ ਉਹਨਾਂ ਨੂੰ। ਪਰ ਕਈ ਬੰਦੇ ਹੈਗੇ ਆ ਜਿਹੜੇ ਸੇਵਾ ਵੀ ਕਰਦੇ ਆ।
ਇੱਥੇ ਨਾ ਥੋੜਾ ਜਿਹਾ ਡਰਾ ਕਰਨਾ ਪੈਣਾ ਆਪਾਂ ਨੂੰ ਕਿ ਇੱਕ ਤਾਂ ਰਿਕੁਆਇਰਮੈਂਟ ਹੈ, ਕਈ ਸੀਨ ਇਹੋ ਜਿਹੇ ਦੇਖੇ ਨੇ ਕਿ ਜਿੱਥੇ ਮਤਲਬ ਕੋਈ ਇਹੋ ਜਿਹੀ ਏਲਮੈਂਟ ਹੁੰਦੀ ਹੈ ਜਿਹੜੀ ਘਰ ਦੇ ਵਿੱਚ ਨਹੀਂ ਫਿਰ ਤੁਸੀਂ ਉਹਨੂੰ ਹੈਂਡਲ ਕਰ ਸਕਦੇ, ਡਾਕਟਰ ਵੀ ਜਵਾਬ ਦੇ ਜਾਂਦੇ ਨੇ, ਨਰਸਾਂ ਵੀ ਆ ਕੇ ਕੇਅਰ ਲਈ ਜਵਾਬ ਦੇ ਜਾਂਦੇ, ਹਾਲਾਂਕਿ ਸਰਕਾਰ ਵੀ $35-40,000 ਡਾਲਰ ਦਿੰਦੀ ਹੈ ਤੁਹਾਨੂੰ ਅਪਗ੍ਰੇਡ ਕਰਨ ਦੇ ਲਈ ਆਪਣਾ ਘਰ ਬਜ਼ੁਰਗਾਂ ਵਾਸਤੇ, ਉੱਥੇ ਉਸ ਹਿਸਾਬ ਨਾਲ ਬਾਥਰੂਮ ਬਣਾਉਣੇ, ਉਸ ਹਿਸਾਬ ਨਾਲ ਲਿਫਟ ਲਾਣੀ, ਪਰ ਫਿਰ ਕੀ ਹੁੰਦਾ ਵੀ ਮੈਂ 2-3 ਕੇਸ ਇਹੋ ਜਿਹੇ ਦੇਖੇ ਨੇ ਕਿ ਉਹ ਬਜ਼ੁਰਗ ਨੂੰ ਇਹੋ ਜਿਹੀ ਬਿਮਾਰੀ ਹੁੰਦੀ ਹੈ ਜਾਂ ਕਹਿ ਲਓ ਕਿ ਕਮਜ਼ੋਰੀ ਹੁੰਦੀ ਹੈ ਕਿ ਉਹ ਫਿਰ ਨਰਸਾਂ ਤੇ ਡਾਕਟਰ ਕਹਿੰਦੇ ਨੇ ਕਿ ਇਹ ਸਾਨੂੰ ਇੱਥੇ ਨਹੀਂ ਆ ਸਕਦੇ, ਸੇਫ ਨਹੀਂ ਹੈਗਾ, ਤੇ ਉਹ ਫਿਰ ਮੱਲੋ ਮੱਲੀ ਫਿਰ ਉਹਨਾਂ ਨੂੰ ਉਸ ਸਿਚੁਏਸ਼ਨ ਚ ਏਜ ਕੇਅਰ ਸੈਂਟਰ ਉਸ ਫੈਸਿਲਿਟੀ ਦੇ ਵਿੱਚ ਉਦਾਂ ਦੀ ਚ ਭੇਜਣਾ ਪੈਂਦਾ ਆ। ਪਰ ਜਿਹੜਾ ਆਪਾਂ ਇਹ ਕਲਚਰ ਦੇਖਦੇ ਆ ਮਤਲਬ ਗੋਰਿਆਂ ਦਾ, ਇਹਦੇ ਵਿੱਚ ਉਹ ਤਕਰੀਬਨ ਸਾਰੇ ਹੀ ਏਜਡ ਕੇਅਰ ਸੈਂਟਰ ਜਾਂਦੇ ਨੇ, ਬਹੁਤ ਘੱਟ ਹੁੰਦੇ ਨੇ ਜਿਹੜੇ ਆਪਣੇ ਘਰ ਉਹਨਾਂ ਦੇ ਪੋਤੇ ਪੋਤੀਆਂ ਉਹਨਾਂ ਦੀ ਦੇਖਭਾਲ ਕਰਦੇ ਨੇ। ਮੈਂ ਇੱਧਰ ਨੂੰ ਗੱਲ ਕਰ ਰਿਹਾ, ਦੇਖੋ ਜੇ ਤਾਂ ਡਾਕਟਰ ਮੈਡੀਕਲ ਸਿਸਟਮ ਕਹਿ ਰਿਹਾ ਵੀ ਨਹੀਂ ਬਈ ਅਸੀਂ ਘਰ ਨਹੀਂ ਦੇਖਭਾਲ ਕਰ ਸਕਦੇ, ਫਿਰ ਤਾਂ ਕਰਨਾ ਹੀ ਪੈਣਾ ਚਾਹੇ ਉਹ ਕੋਈ ਭਾਈਚਾਰਾ ਹੋਵੇ। ਪਰ ਮੈਂ ਇਹ ਸੋਚਦਾ ਹਾਂ ਵੀ ਜੇ ਨੈਚੁਰਲ ਤਰੀਕੇ ਦੇ ਨਾਲ ਜਿਹੜੇ ਏਜਡ ਸਾਡੇ ਸੀਨੀਅਰਸ ਨੇ ਉਹ ਘਰ ਰਹਿਣ, ਉਹ ਵੀ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤਰੀਕੇ ਨਾਲ ਰਹਿਣ ਘਰ ਦੇ ਵਿੱਚ, ਪੋਤੇ ਪੋਤੀਆਂ ਨਾਲ ਪਿਆਰ ਬਣਾਈ ਰੱਖਣ, ਨੌਹਾਂ ਨਾਲ ਪਿਆਰ ਬਣਾਈ ਰੱਖਣ, ਮੁੰਡਿਆਂ ਨਾਲ ਪਿਆਰ ਬਣਾਈ ਰੱਖਣ, ਹੈ ਨਾ। ਸੋ ਉਹ ਜੇ ਫੁਲਫਿਲ ਕਰਦੇ ਨੇ ਤਾਂ ਮੰਨ ਲਓ ਕਿ ਬਜ਼ੁਰਗ ਨੂੰ ਕੋਈ ਹੈ ਨਾ ਉਹ ਝੱਲ ਸਕਦਾ ਆ, ਕਿਉਂਕਿ ਉਹ ਕਲਸਟਰ ਨਹੀਂ ਬਣਦੇ। ਜਿੱਦਾਂ ਜੇ ਤੁਸੀਂ ਸਮਝਦੇ ਹੋ ਨਾ ਮੈਂ ਕੀ ਕਹਿ ਰਿਹਾ ਕਿ ਏਜਡ ਕੇਅਰ ਦੇ ਵਿੱਚ ਮਤਲਬ
ਬਿਲਕੁਲ ਬਿਲਕੁਲ
200 ਮਤਲਬ ਪੂਰਾ ਵਨਰੇਬਲ ਮਤਲਬ ਇਹੋ ਜਿਹੇ ਬਜ਼ੁਰਗ ਬੈਠੇ ਨੇ ਕਿ ਇੱਕ ਨੂੰ ਵੀ ਹੋ ਗਿਆ ਤਾਂ ਘੱਟੋ ਘੱਟ 10-15 ਨੂੰ ਤਾਂ ਹੋਏ ਜਾਣਾ ਆ, ਫੈਲ ਜਾਣਾ, ਉਹ ਵੀ ਸੇਫਟੀ ਇਸ਼ੂ ਹੈ। ਇਹੀ ਬਣਿਆ ਹੋਇਆ ਹੈ ਵਿਕਟੋਰੀਆ ਦੇ ਵਿੱਚ ਇਸ ਵੇਲੇ ਏਜਡ ਕੇਅਰ ਸੈਂਟਰ ਵਿੱਚ। ਹੁਣ ਪਿੱਛੇ ਮੌਤਾਂ ਹੋਈਆਂ ਇੱਕ ਦੇ ਵਿੱਚ, ਉਹਦੀ ਇਨਕੁਆਇਰੀ ਵੀ ਚੱਲ ਰਹੀ ਆ, ਉਹਦਾ ਇਹ ਸੀਗਾ ਕਿ ਟੂ ਮੈਨੀ ਪੀਪਲ ਵਿਦ ਵੈਰੀ ਲੋ ਇਮਿਊਨਿਟੀ ਵਰ ਕਲਸਟਰਡ ਵਰ ਲਿਵਿੰਗ ਇਨ ਅ ਸਮਾਲ ਸਪੇਸ, ਥੋੜੇ ਥੋੜੇ ਥਾਂ 'ਚ ਰਹੇ ਸੀ, ਪਰ ਜੇ ਸਪਰੈਡ ਆਊਟ ਹੁੰਦੇ ਆਪਣੇ ਆਪਣੇ ਘਰ ਹੀ ਹੁੰਦੇ, ਇਹਨਾਂ ਦੀ ਦੇਖਭਾਲ ਇਹ ਸਮਾਜਿਕ ਤਾਣਾ ਬਾਣਾ ਇਹੋ ਜਿਹਾ ਹੁੰਦਾ, ਤਾਂ ਉੱਥੇ ਇਹਦਾ ਫੈਲਣਾ ਬਹੁਤ ਘੱਟ ਸੀ, ਕਿਉਂਕਿ ਫੈਲ ਜਾਣਾ ਸੀ ਮਤਲਬ ਬਹੁਤ ਏਰੀਆ ਵੱਡਾ ਹੋ ਜਾਣਾ ਸੀਗਾ, ਆਈਸੋਲੇਸ਼ਨ ਜ਼ਿਆਦਾ ਹੋ ਜਾਣੀ ਸੀ। ਸੋ ਇਹ ਕਹਿਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਸਾਨੂੰ ਮਤਲਬ ਐਜ਼ ਏ ਮੇਨ ਸਟ੍ਰੀਮ ਸਾਰੇ ਆਸਟ੍ਰੇਲੀਆ ਨੂੰ ਇਹ ਚੀਜ਼ਾਂ ਸੋਚਣ ਦੀ ਲੋੜ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਏਜਡ ਕੇਅਰ ਸੈਂਟਰ ਜਿਹੜੇ ਆ ਉਹ ਗੜ ਨਾ ਬਣ ਜਾਣ ਬਿਮਾਰੀ ਦਾ, ਤੇ ਜਿਹੜੇ ਬਜ਼ੁਰਗ ਆ ਉਹ ਬਿਨਾਂ ਆਪਣੇ ਮਤਲਬ ਟਾਈਮ ਆਏ ਤੋਂ ਕਿਤੇ ਪਹਿਲਾਂ ਹੀ ਦੁਨੀਆਂ ਤੋਂ ਮਤਲਬ ਬਿਮਾਰੀ ਕਾਰਨ ਨਾ ਚਲੇ ਜਾਣ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ।
ਨਹੀਂ ਅਮਨਦੀਪ, ਇੱਥੇ ਮੈਂ ਹੁਣ ਇਹ ਤਾਂ ਇਹ ਕਹਿਣਾ ਚਾਹੂੰਗਾ ਕਿ ਏਜ ਕੇਅਰ ਸਿਸਟਮ ਦਾ ਇੱਥੇ ਫਾਲਟ ਨਹੀਂ ਆ, ਕਿਉਂਕਿ ਇਹ ਬਿਮਾਰੀ ਬੜੀ ਭਿਆਨਕ ਆ। ਇਮਿਊਨ ਸਿਸਟਮ ਜਿਹੜੇ ਬਜ਼ੁਰਗ ਉਹਨਾਂ ਦਾ ਬਹੁਤ ਲੋ ਹੁੰਦਾ ਆ, ਉਹ ਅਵੇਅਰ ਨਹੀਂ ਕਰ ਸਕਦੇ ਜਿਹੜੀ ਸਿਚੁਏਸ਼ਨ ਹੁੰਦੀ ਆ ਜਾਂ ਜਿਹੜੀ ਵਾਇਰਸ ਹੁੰਦੀ ਆ ਉਹਨੂੰ ਸਹਿਣ ਨਹੀਂ ਕਰ ਸਕਦੇ। ਉਸ ਵੇਲੇ ਏਅਰ ਜਿਹੜਾ ਏਜ ਕੇਅਰ ਸੈਂਟਰ ਆ ਉਹਦਾ ਕਸੂਰ ਨਹੀਂ ਹੁੰਦਾ, ਕਸੂਰ ਤਾਂ ਕਿਸੇ ਦਾ ਵੀ ਨਹੀਂ ਵੈਸੇ ਹੁੰਦਾ, ਅਜਿਹੀ ਸਿਚੁਏਸ਼ਨ ਦੇ ਵਿੱਚ ਤੁਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਉਹਨੂੰ ਮਿਨੀਮਾਈਜ਼ ਕਰ ਸਕਦੇ ਉਹਦੇ ਇੰਪੈਕਟ ਨੂੰ, ਤੋਂ ਉਹਨੂੰ ਰੋਕ ਨਹੀਂ ਸਕਦੇ ਤੁਸੀਂ, ਅਜਿਹਾ ਵਾਪਰ ਰਿਹਾ ਅਜਿਹਾ ਵਾਪਰ ਰਿਹਾ। ਪਰ ਕਈ ਜਿਹੜੇ ਲੋਕ ਆ ਨਾ ਇਕਦਮੇ ਕ੍ਰਿਟੀਸਾਈਜ਼ ਕਰਨ ਲੱਗ ਪੈਂਦੇ ਆ, ਜੇ ਕੋਈ ਸਿਸਟਮ ਬੜਾ ਖਰਾਬ ਆ, ਕੇਅਰ ਨਹੀਂ ਕਰਦੇ ਸਰਕਾਰ ਜਿਹੜੀ ਲੋਕਾਂ ਦਾ ਕੇਅਰ ਨਹੀਂ ਕਰਦੀ, ਹੋ ਸਕਦਾ ਨਾ ਵੀ ਕਰਦੀ ਹੋਵੇ, ਪਰ ਐਡੀ ਵੱਡੀ ਗੱਲ ਨਹੀਂ ਹੁੰਦੀ ਜਿੰਨੀ ਬਣਾ ਕੇ ਦੱਸੀ ਜਾਂਦੀ ਹੈ।
ਹਾਂਜੀ, ਇੱਧਰ ਨਾ ਜੀ ਐਸ ਚਾਹਲ ਉਹਨਾਂ ਨੇ ਬੜੀ ਸੋਹਣੀ ਇਨਪੁਟ ਦਿੱਤੀ ਆ, ਕਹਿੰਦੇ ਵੀ ਇਹ ਬਹੁਤ ਵੱਡੀ ਇੰਡਸਟਰੀ ਆ ਏਜਡ ਕੇਅਰ ਜਿਹੜੀ ਇੰਡਸਟਰੀ ਹੈ, ਸੋ ਮੈਨੀ ਪੀਪਲ ਵਰਕਿੰਗ ਇਨ ਇਟ ਸਪੈਸ਼ਲੀ ਸਾਡੇ ਕਮਿਊਨਿਟੀ ਦੇ, ਸੋ ਇਟਸ ਵੈਰੀ ਇੰਪੋਰਟੈਂਟ ਫਾਰ ਜੋਬਸ। ਦੇਖੋ ਇੰਡਸਟਰੀ ਤਾਂ ਹੈਗੀ ਆ ਮੰਨਦੇ ਆ, ਪਰ ਜਿਹੜੀ ਜੀਵਨ ਹੈ ਉਹ ਇੰਡਸਟਰੀ ਨਹੀਂ ਹੈਗੀ। ਜੀਵਨ ਜਾਂ ਜਿਹੜਾ ਕਿ ਉਸ ਹਿਸਾਬ ਨਾਲ ਢਾਲਣਾ ਚਾਹੀਦਾ ਕਿ ਉਹ ਇੰਡਸਟਰੀ ਨਾ ਬਣੇ, ਉਹ ਚ ਪੈਸੇ ਨਾ ਹੋਣ, ਕੋਈ ਇਸ ਹਿਸਾਬ ਨਾਲ ਸਿਸਟਮ ਹੋਣਾ ਚਾਹੀਦਾ ਆ। ਕਿ ਦੇਖੋ ਮੈਂ ਆਪਣੇ ਸਹੁਰਾ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ, ਤੇ ਉਹ ਇੰਗਲੈਂਡ ਦੇ ਪੜ੍ਹੇ ਲਿਖੇ ਨੇ ਤੇ ਉਹ ਕਾਫੀ ਸਟੱਡੀ ਰੱਖਦੇ ਨੇ, ਕਹਿੰਦੇ ਜਦੋਂ ਕੋਵਿਡ ਫੈਲਿਆ ਨਾ ਸ਼ੁਰੂ ਹੋਇਆ ਤਾਂ ਉਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਬੋਰਿਸ ਜੌਨਸਨ, ਉਹਨਾਂ ਨੇ ਜਵਾਬ ਪਤਾ ਕੀ ਦਿੱਤਾ, ਉਹਨਾਂ ਨੇ ਬਿਆਨ ਪਤਾ ਕੀ ਦਿੱਤਾ, ਉਹਨਾਂ ਨੇ ਦਿੱਤਾ ਡੋਂਟ ਈਟ ਐਟ ਹੋਮ, ਗੋ 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 ਐਂਡ ਵਿਜ਼ਿਟ, ਮਤਲਬ ਟੇਕ ਅਵੇ ਫਰੋਮ ਰੈਸਟੋਰੈਂਟਸ, ਡੋਂਟ ਈਟ ਐਟ ਹੋਮ, ਰਾਈਟ। ਕਹਿਣ ਦਾ ਮਤਲਬ ਕੀ ਹੈ, ਕਹਿਣ ਦਾ ਮਤਲਬ ਹੈ ਕਿ ਉਹ ਸਰਕਾਰ ਨੂੰ ਪੈਸੇ ਆਉਂਦੇ ਨੇ ਹਨਾ, ਉੱਥੇ ਜੋਬਾਂ ਕ੍ਰੀਏਟ ਹੋਈਆਂ ਨੇ, ਹੋ ਕਿਉਂ ਰਿਹਾ, ਰੈਸਟੋਰੈਂਟ ਕਿਉਂ ਪ੍ਰਫੁੱਲਿਤ ਹੋ ਰਿਹਾ, ਕਿਉਂਕਿ ਲੋਕੀ ਘਰ ਖਾਣਾ ਬਣਾਉਣਾ ਨਹੀਂ ਚਾਹੁੰਦੇ, ਫਾਸਟ ਫੂਡ ਕਿਉਂ ਚੱਲ ਰਿਹਾ, ਕਿਉਂਕਿ ਲੋਕੀ ਇਹ ਜਿਹੜਾ ਕਲਾ ਆ ਘਰ ਫੂਡ ਬਣਾਉਣ ਦੀ, ਇਹ ਗਵਾ ਚੁੱਕੇ ਨੇ ਜਾਂ ਗਵਾ ਰਹੇ ਨੇ, ਠੀਕ ਹੈ। ਸੋ ਉਹਦਾ ਫਾਇਦਾ, ਇੱਕ ਮੈਂ ਸਿਆਣੇ ਬੰਦੇ ਦੀ ਅਖਾਣ ਪੜ੍ਹ ਰਿਹਾ ਸੀ, ਉਹਨੇ ਦੋ ਲਾਈਨਾਂ 'ਚ ਗੱਲ ਮੁਕਾ ਦਿੱਤੀ ਸੀ, ਕਹਿੰਦਾ ਵੀ ਅਗਿਆਨਤਾ ਹੀ ਦੂਸਰੇ ਦਾ ਪੈਸਾ ਹੈ, ਤੁਹਾਡੀ ਅਗਿਆਨਤਾ ਹੀ ਦੂਸਰੇ ਦੀ ਆਮਦਨ ਹੈ, ਠੀਕ ਹੈ। ਜੇ ਤੁਹਾਨੂੰ ਗਿਆਨ ਹੋਵੇ ਤਾਂ ਦੂਜੇ ਨੂੰ ਫਿਰ ਤੁਸੀਂ ਕਿਉਂ ਯੂਜ਼ ਕਰੋ, ਜੇ ਘਰੇ ਰੋਟੀ ਬਣਾਉਣੀ ਆਉਂਦੀ ਹੋਵੇ, ਤੁਹਾਡੇ ਕੋਲ ਸਕਿੱਲ ਹੋਵੇ,
ਇੱਥੇ ਮੈਨੂੰ ਅਮਲੀਪ ਰਾਮ ਈਟਿੰਗ ਬਿਹੇਵੀਅਰ ਦਾ ਵੀ ਇੱਕ ਫੰਦਾ ਇੱਥੇ ਹੁੰਦਾ, ਜੇ ਤਾਂ ਤੁਸੀਂ ਰੋਟੀ ਖਾਣੀ ਤਾਂ ਘਰ ਚ ਖਾਓ, ਜੇ ਲੰਚ ਤੇ ਬ੍ਰੇਕਫਾਸਟ ਕਰਨਾ ਫਿਰ ਜਾਓ ਹਰਨਾਮ ਸਿੰਘ ਦੇ ਹੋਟਲ ਤੇ ਚੰਮ ਲਹਾਓ ਉੱਥੇ ਜਾ ਕੇ।
ਮਤਲਬ ਕਹਿਣ ਦਾ ਮਤਲਬ ਹੈ, ਦੇਖੋ ਤੁਸੀਂ ਠੰਡੇ ਮਰਦ ਦੇਖੋ ਸੋਚੋ, ਉਹ ਲਾਈਨ ਮੈਂ ਪੜ੍ਹੀ ਸੀ ਬੜੀ ਖੂਬਸੂਰਤ ਸੀ, ਕਹਿੰਦੇ ਤੁਹਾਡੀ ਅਗਿਆਨਤਾ ਹੀ ਦੂਸਰੇ ਦੀ ਆਮਦਨ ਹੈ। ਸੋ
ਅਮਨਦੀਪ ਅਮਨਦੀਪ ਤੁਸੀਂ ਨਾ ਪਿੱਛੇ ਜਿਹੇ ਪੰਜਾਬ ਵਿਚ ਗਏ ਸੀ 2-3 ਸਾਲ ਪਹਿਲਾਂ, ਤੁਸੀਂ ਵੀ ਥੋੜੀ ਜਿਹੀ ਅਗਿਆਨਤਾ ਸ਼ੋਅ ਕੀਤੀ ਸੀ ਉੱਥੇ ਜਾ ਕੇ, ਕਹਿੰਦੇ ਪਾਰਟੀਆਂ ਹੋ ਰਹੀਆਂ, ਵਿਆਹ
ਥੋੜੀ ਅਗਿਆਨਤਾ, ਮੈਂ ਤਾਂ ਬਹੁਤ ਵੱਡਾ ਅਗਿਆਨੀ ਹਾਂ ਇਸ ਮਾਮਲੇ ਦੇ ਵਿੱਚ, ਮੈਨੂੰ ਤਾਂ ਚਾਹ ਬਣਾਉਣੀ ਆਉਂਦੀ ਹੋਰ ਕੁਝ ਵੀ ਨਹੀਂ।
ਅਮਨਦੀਪ ਮੈਨੂੰ ਤਾਂ ਉਹ ਵੀ ਨਹੀਂ ਆਉਂਦੀ, ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਤੁਸੀਂ ਨਾ ਉਹ ਕਹਿੰਦੇ ਸੀਗੇ ਭਈ ਜਿਹੜੇ ਵਿਆਹ ਆ ਇਹ ਬਹੁਤ ਪੋਜ਼ਿਟਿਵ ਥਿੰਗ ਆ, ਇਹਦੇ ਨਾਲ ਜੋਬਸ ਬਹੁਤ ਕ੍ਰੀਏਟ ਹੋ ਰਹੀਆਂ, ਹਲਵਾਈ ਬਣਾ ਰਹੇ ਖਾਣਾ, ਉਧਰੋਂ ਚਾਨਣੀਆਂ ਵਾਲੇ ਕਿਹਦੇ, ਕਈ ਹੋਰ ਬੰਦੇ ਨਾਲ ਜੁੜੇ ਹੁੰਦੇ ਹੁੰਦੇ ਆ, ਡੀਜੇ ਵਾਲੇ ਹੁੰਦੇ ਆ, ਸੰਗੀਤ ਵਾਲੇ ਹੁੰਦੇ ਆ, ਡਾਂਸ ਵਾਲੇ ਹੁੰਦੇ ਆ, ਹੋਰ ਬਹੁਤ ਕੁਛ ਹੁੰਦਾ, ਪਰ ਇਹ ਅਨਸੈਸਰੀ ਐਕਟੀਵਿਟੀਜ਼ ਆ, ਇਹ ਐਕਟੀਵਿਟੀ ਚਾਹੀਦੀਆਂ ਨਹੀਂ, ਇਹ ਐਕਟੀਵਿਟੀ ਨਹੀਂ ਹੋ ਗਈਆਂ ਤਾਂ ਕ੍ਰਿਟੀਕਲ ਨਹੀਂ ਹੈਗੀਆਂ, ਇਹ ਨਹੀਂ, ਇਹ ਤੋਂ ਗੁਜ਼ਾਰਾ ਹੋ ਸਕਦਾ, ਜੇ ਇਹ ਐਕਟੀਵਿਟੀਜ਼ ਨਾ ਹੋਣ ਤਾਂ ਕੋਈ ਹੋਰ ਐਕਟੀਵਿਟੀਜ਼ ਕ੍ਰੀਏਟ ਹੋਗੀਆਂ। ਇਹ ਤੁਸੀਂ ਕਹਿੰਦੇ ਨਾ ਇਕਾਨਮੀ ਨੂੰ ਬੜਾ ਪੁਸ਼ ਅਪ ਕਰਦੀਆਂ, ਜੋਬਸ ਦਿੰਦੀਆਂ, ਇਹ ਅਨਸੈਸਰੀ ਐਕਟੀਵਿਟੀਜ਼ ਆ, ਜੋਬ ਨਹੀਂ ਦਿੰਦੀਆਂ, ਐਕਚੁਲੀ ਦੇ ਆਰ ਕ੍ਰੀਏਟਿੰਗ ਟ੍ਰਬਲ ਇਨ ਦਾ ਇਕਾਨਮੀ,
ਲੋਡ ਪੈਂਦੀ,
ਇਹਦੇ ਨਾਲ ਬਹੁਤ ਸਾਰੀਆਂ ਟ੍ਰਬਲਸ ਆਉਣੀਆਂ,
ਰਿਸੋਰਸਿਸ ਤੇ ਲੋਡ ਪੈਂਦਾ ਹੈ,
ਰਿਸੋਰਸਿਸ ਡਿਪਲੀਸ਼ਨ ਤੇ ਇਹਦਾ ਬਹੁਤ ਜ਼ਿਆਦਾ, ਰਿਸੋਰਸਿਸ ਬਹੁਤ ਜ਼ਿਆਦਾ ਵੇਸਟ ਹੁੰਦੇ ਆ, ਇਨਵਾਇਰਮੈਂਟ ਤੇ ਬਹੁਤ ਜ਼ਿਆਦਾ ਇੰਪੈਕਟ ਪੈਂਦਾ, ਜਿਹੜਾ ਤੁਹਾਡਾ ਐਟਮੋਸਫੇਅਰ ਆ ਨਾ ਇਹ ਅਨਸਸਟੇਨੇਬਲ ਹੋ ਜਾਂਦਾ। ਤੇ ਏਦਾਂ ਹੀ ਜਿਹੜੇ ਹੁਣ ਤੁਸੀਂ ਇੱਕ ਗੱਲ ਬਹੁਤ ਵਧੀਆ ਕਹੀ ਆ ਕਿ ਜੋਬ ਤਾਂ ਜ਼ਰੂਰ ਆ ਉੱਥੇ ਏਜ ਕੇਅਰ ਸੈਂਟਰ ਚ ਮਿਲਦੀਆਂ, ਪਰ ਇਹਦੇ ਜਿਹੜੇ ਇੰਪੈਕਟ ਆ ਉਹ ਵੀ ਤਾਂ ਬਹੁਤ ਜ਼ਿਆਦਾ ਨੈਗੇਟਿਵ ਪੈਂਦੇ ਆ ਨਾ ਸਾਡੇ ਸਮਾਜ ਤੇ। ਇੱਕ ਤਾਂ ਆਈਸੋਲੇਸ਼ਨ ਵਿੱਚ ਜਾਂਦੇ ਆ ਬਜ਼ੁਰਗ, ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਜਿੱਦਾਂ ਇਸ ਤਰ੍ਹਾਂ ਦੀ ਬਿਮਾਰੀਆਂ ਫੈਲਦੀਆਂ, ਫਿਰ ਉਹ ਕਲਸਟਰ ਬਣਦੇ ਆ, ਫਿਰ ਅੱਗੇ ਬਿਮਾਰੀਆਂ ਫੈਲਦੀਆਂ। ਤੇ ਇਹ ਜੇ ਘਰਾਂ ਵਿੱਚ ਹੀ ਰੱਖਿਆ ਜਾਵੇ ਆਪਣੇ ਪੋਤੇ ਪੋਤੀਆਂ ਵਿੱਚ, ਆਪਣੇ ਫੱਤੋ ਦੇ ਨਾਲ ਜਾਂ ਆਪਣੇ ਦੂਜੇ ਮੈਂਬਰ ਦੇ ਨਾਲ ਰਹਿਣ, ਤਾਂ ਫਿਰ ਦੇਖੋ ਕਿੰਨਾ ਕਿੰਨਾ ਸਾਜ਼ਗਾਰ ਮੌਸਮ ਸਿਰਜਿਆ ਜਾਂਦਾ ਆ ਨਾ। ਮੇਰੇ ਦਾ ਇਹ ਕਹਿਣ ਦਾ ਭਾਵ ਆ
ਪਿਛਲਾ ਪ੍ਰੋਗਰਾਮ ਸੁਣ ਲੈਣ, ਫੱਤੋ ਨੂੰ ਫਿਜੀਅਨ ਜਿਹੜੇ ਨੇ ਭਾਈਚਾਰਾ ਉਹ ਨੌ ਨੂੰ ਕਹਿੰਦੇ ਨੇ, ਬਹੁ ਨੂੰ ਫੱਤੋ। ਤੇ ਅਮਰੀਕ ਭਾਜੀ ਗੱਲ ਹੁਣ ਆਪਾਂ ਜੋਬਸ ਦੀ ਕਰਦੇ ਆ, ਮਤਲਬ ਇਹਦੇ ਖੇਤਰ ਦੇ ਵਿੱਚ ਏਜਡ ਕੇਅਰ ਸੈਂਟਰ, ਮਤਲਬ ਜਿੱਦਾਂ ਚਾਲ ਹੁਣਾਂ ਨੇ ਕਿਹਾ ਕਿ ਸਾਡਾ ਬਹੁਤ ਭਾਈਚਾਰਾ ਇਹ ਜੋਬਸ ਕਰਦਾ ਆ ਇਸ ਖੇਤਰ ਦੇ ਵਿੱਚ, ਏਜਡ ਕੇਅਰ ਸੈਂਟਰ ਦੇ ਵਿੱਚ, ਜਿਹੜੀਆਂ ਕਿ ਸਾਡੇ ਜਿਹੜੀਆਂ ਕੁੜੀਆਂ ਨੇ ਨੌਜਵਾਨ ਹੈ ਉਹਨਾਂ ਨੂੰ ਇੱਕ ਬਹੁਤ ਵਧੀਆ ਸੋਰਸ ਹੈ ਇਹ, ਨਾ ਮਤਲਬ ਥੋੜੀ ਟ੍ਰੇਨਿੰਗ ਦੇ ਕੇ ਦੇ ਆਰ
ਸੋਰਸ ਆਫ ਇਨਕਮ ਹੈ ਅਮਨਦੀਪ, ਥੋੜੀ ਹਾਂਜੀ ਹਾਂਜੀ ਥੋੜੀ ਜਿਹੀ ਟ੍ਰੇਨਿੰਗ ਦੇ ਕੇ ਜੋਬਸ ਮਿਲ ਜਾਂਦੀਆਂ। ਥੋੜੀ ਅਗਰ ਇੱਦਾਂ ਦੀਆਂ ਜੋਬ ਨਹੀਂ ਹੋਣਗੀਆਂ ਫੇਰ ਪਤਾ ਕੀ ਹੋਊਗਾ ਅਮਨਦੀਪ, ਫੇਰ ਉਹ ਆਪਣੇ ਸਕਿੱਲ ਅਪਗ੍ਰੇਡ ਕਰਨਗੀਆਂ, ਚੰਗੀਆਂ ਜੋਬ ਤੇ ਜਾਣਗੀਆਂ।
ਜਿਦਾਂ ਹੁਣ ਬੱਚੇ ਵੀ ਸਾਹਮਣੇ ਹੁੰਦੇ ਆ ਨਾ ਕੁੜੀਆਂ ਨੇ, ਤੇ ਉਹਨਾਂ ਨੂੰ ਫਲੈਕਸੀਬਿਲਿਟੀ ਮਿਲ ਜਾਂਦੀ ਹੈ ਕਿ ਵੀਕਐਂਡ ਤੇ ਕਰਿਓ ਹਸਬੈਂਡ ਘਰ ਹੈ ਜਾਂ ਆਫ ਟਾਈਮ ਕਰਿਓ ਰਾਤ ਨੂੰ ਕਰਿਓ ਹਸਬੈਂਡ ਘਰ। ਸੋ ਉਹ ਇੱਕ ਸਟਾਰਟਰਸ ਵਾਸਤੇ ਬਹੁਤ ਵਧੀਆ ਵਸੀਲੇ ਨੇ। ਮੈਂ ਤੁਹਾਨੂੰ ਇਹਦੇ ਥੋੜੇ ਹਾਸੇ ਨਾਲ ਗੱਲ ਦੱਸਦਾ ਕਿ ਸਾਡੇ ਬਹੁਤ ਹੀ ਨੋਨ ਮੇਰੇ ਬੈਸਟ ਫਰੈਂਡ ਹੈ ਨਾ, ਮਤਲਬ ਇੱਥੋਂ ਆਸਟ੍ਰੇਲੀਆ ਆਏ ਸੀ ਤੇ ਉਹਨਾਂ ਦੀ ਵਾਈਫ ਨੇ ਨਰਸਿੰਗ ਕਰ ਰਹੇ ਸੀ ਤੇ ਉਹਨਾਂ ਨੇ ਵੀ ਏਜਡ ਕੇਅਰ ਸੈਂਟਰ ਦੇ ਲਈ ਅਪਲਾਈ ਕਰਤਾ ਕਿਉਂਕਿ ਇਟ ਵਾਜ਼ ਅ ਈਜ਼ੀ ਜੋਬ। ਜਿਹੜੇ ਨਰਸਿੰਗ ਕਰ ਰਹੀਆਂ ਕੁੜੀਆਂ ਜਾਂ ਮੁੰਡੇ ਹੈ ਨਾ ਉਹਨਾਂ ਨੂੰ ਫਿਰ ਆਟੋਮੈਟਿਕਲੀ ਉਹਨਾਂ ਨੇ ਕਾਫੀ ਕੁਛ ਕੀਤਾ ਹੁੰਦਾ, ਉਹਨੂੰ ਸਿਰਫ ਇੱਕ ਦੋ ਸਰਟੀਫਿਕੇਟ ਹੀ ਲੈਣੇ ਹੁੰਦੇ ਹੈ ਨਾ। ਤਾਂ ਉਹ ਮੈਨੂੰ ਫੋਨ ਆਇਆ ਤੇ ਸਾਡੀ ਭਾਬੀ ਦਾ, ਕਹਿੰਦੀ ਭਾਜੀ ਕਹਿੰਦੀ ਤੁਹਾਡਾ ਮੈਂ ਨੰਬਰ ਦਿੱਤਾ ਹੈ ਰੈਫਰੈਂਸ ਦੇ ਲਈ ਵੀ ਤੁਹਾਨੂੰ ਫੋਨ ਆਊਗਾ ਤੁਸੀਂ ਦੱਸ ਦਿਓ। ਮੈਂ ਕਿਹਾ ਕਾਹਦਾ ਦੱਸ ਦਿਓ, ਮੈਨੂੰ ਦੱਸੋ ਤਾਂ ਸਹੀ ਵੀ ਕੀ ਕੀਤਾ ਆ, ਅਪਲਾਈ ਕੀ ਕੀਤਾ ਤੇ ਮੈਂ ਦੱਸਣਾ ਕੀ ਆ। ਕਹਿੰਦੇ ਵੀ ਮੈਂ ਅਪਲਾਈ ਕੀਤਾ ਆ ਵੀ ਮੈਂ ਏਜਡ ਕੇਅਰ ਸੈਂਟਰ, ਏਜ ਕੇਅਰ ਸੈਂਟਰ ਚ ਅਪਲਾਈ ਕੀਤਾ ਜੋਬ ਦੇ ਲਈ ਬਜ਼ੁਰਗਾਂ ਦੀ ਦੇਖਭਾਲ ਦੇ ਲਈ, ਤੇ ਤੁਸੀਂ ਦੱਸ ਦਿਓ ਵੀ ਇਹ ਬਹੁਤ ਵਧੀਆ ਆ, ਇਹ ਵਧੀਆ ਕਰਦੀ ਆ। ਮੈਂ ਕਿਹਾ ਆਹੋ ਹੁਣ, ਮੈਂ ਕਿਹਾ ਮੈਂ ਤਾਂ ਇੱਦਾਂ ਦੱਸੂਗਾ, ਮੈਂ ਨਹੀਂ ਦੱਸਦਾ। ਕਹਿੰਦੇ ਕਿੱਦਾਂ ਦੱਸੂਗਾ? ਮੈਂ ਕਿਹਾ ਤੇ ਮੈਂ ਉਹਨਾਂ ਨੂੰ ਇਹ ਦੱਸਣਾ ਵੀ ਇਹਦੇ ਆਪਣੇ ਸੱਸ ਸਹੁਰਾ ਤਾਂ ਇੰਡੀਆ ਛੱਡ ਕੇ ਆ ਗਈ ਇਹ, ਉਹਨਾਂ ਨੂੰ ਹੈਂ ਇਹ ਤੁਹਾਡੇ ਕਿੱਦਾਂ ਸਾਂਭੂਗੀ ਆਪਣੇ ਤਾਂ ਮੈਂ ਕਿਹਾ ਇੰਨੀ ਇਹ ਸੇਵਾ ਭਾਵਨਾ ਹੁੰਦੀ ਇਹਦੇ ਵਿੱਚ ਤਾਂ ਉਹਨਾਂ ਨੂੰ ਛੱਡ ਕੇ ਆ ਜਾਂਦੀ ਇਕੱਲਿਆਂ ਨੂੰ। ਮੈਂ ਕਿਹਾ ਇਹ ਸਿਰਫ ਭਾਜੀ
ਤੁਸੀਂ ਕਹਿਣਾ ਸੀ ਆਪਣੀ ਸੱਸ ਦਾ ਨਾਂ ਦੇ ਦੇ, ਉਹ ਤੇਰੀ ਰੈਫਰੈਂਸ ਦੇ ਦੇਊਗੀ।
ਮੈਂ ਉਹੀ ਕਿਹਾ, ਮੈਂ ਕਿਹਾ ਮੈਂ ਕਰਦਾ ਆਂਟੀ ਨੂੰ ਫੋਨ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਕਰਦਾ ਆਂਟੀ ਨੂੰ ਫੋਨ, ਤੁਹਾਡਾ ਨਾਂ ਲੈ ਕੇ ਤੁਹਾਨੂੰ ਇੱਥੇ ਛੱਡ ਕੇ ਆ ਗਈ ਤੇ ਤੁਹਾਡਾ ਨਾਂ ਲੈ ਕੇ ਜੋਬਾਂ ਲਈ ਫਿਰਦੀ ਆ। ਭਾਜੀ ਤੁਸੀਂ ਤਾਂ ਮਜ਼ਾਕ ਕਰੀ ਜਾ ਰਹੇ ਆ, ਕਿਤੇ ਸੱਚੀ ਨਾ ਕਹਿ ਦਿਓ, ਤੁਹਾਡੇ ਮੂੰਹ ਚੋਂ ਨਿਕਲ ਦੇਣੀ ਆ ਗੱਲ। ਮੈਂ ਕਿਹਾ ਮੈਂ ਸੱਚੀ ਗੱਲ ਹੀ ਕਹਿਣੀ ਆ, ਤੂੰ ਮੇਰਾ ਨੰਬਰ ਦੇਣਾ ਨਾ, ਤੈਨੂੰ ਪਤਾ ਮੈਂ ਸੱਚ ਬੋਲਦਾ ਆ, ਤੂੰ ਮੇਰੇ ਤੋਂ ਝੂਠ ਕੱਲੇ ਬੁਲਵਾ ਰਹੀ, ਮੈਨੂੰ ਪਤਾ ਤੂੰ ਭੱਜ ਕੇ ਆਈ ਆ ਉਥੋਂ ਆਪਣੀ ਜ਼ਿੰਮੇਵਾਰੀ ਤੋਂ।
ਗਲਤ ਨਾਂ ਦੇ ਦਿੱਤਾ
ਤੁਸੀਂ, ਮੈਂ ਕਿਹਾ ਮੇਰਾ ਨਾਂ ਨੀ ਸੀ ਦੇਣਾ, ਕਿਸੇ ਹੋਰ ਦਾ ਦੇਣਾ ਸੀ ਜਿਹੜਾ ਤੁਹਾਡੀ ਸਟੋਰੀ ਨੂੰ ਯਕੀਨ ਕਰਦਾ। ਮੈਂ ਤਾਂ ਤੁਹਾਨੂੰ ਰਗ ਰਗ ਤੋਂ ਵਾਕਫ ਆ, ਮੈਂ ਅੰਕਲ ਆਂਟੀ ਨੂੰ ਵੀ ਜਾਣਦਾ। ਮੈਂ ਕਿਹਾ ਉਹ ਮੇਰੇ ਕੋਲ ਫੋਨ ਕਰ ਕਰਕੇ ਰੋਂਦੇ ਆ, ਇੱਕੋ ਹੀ ਸਾਡਾ ਮੁੰਡਾ ਸੀ, ਸਾਡੀ ਨੌਂ ਆਸਟ੍ਰੇਲੀਆ ਨੂੰ ਲੈ ਗਈ, ਅਸੀਂ ਕਿਹਦੇ ਸਹਾਰੇ ਆ ਹੁਣ। ਮੈਂ ਕਿਹਾ
ਕਮਾਲ ਹੋ ਗਿਆ,
ਮੈਂ ਕਿਹਾ ਆਂਟੀ ਉਹ ਕਾਹਨੂੰ ਲੈ ਗਈ, ਤੁਹਾਡੇ ਮੁੰਡੇ ਨੂੰ ਵੀ ਬਹੁਤ ਬਲੀ ਹੋ ਸੀਗੀ ਵੀ ਮੈਂ ਜਾਣਾ ਆ, ਲੈ ਕਹਿੰਦੀ ਜਾਣਾ ਆ। ਉਹਦੀ ਕਹਿੰਦਾ ਉਹਦੀ ਆਈਲੈਟ ਹੁੰਦੀ ਪੂਰੀ, ਕਹਿੰਦੀ ਸਾਡੀ ਨੌ ਨਾ ਹੁੰਦੀ, ਆਈਲੈਟ ਨਾ ਕਰਦੀ ਤਾਂ ਜਾਣਾ ਨਾ, ਕਸੂਰੇ ਹੀ ਸਾਡੀ ਨੌ ਦਾ ਆ। ਮੈਂ ਕਿਹਾ ਚੱਲ ਠੀਕ ਹੈ ਆਂਟੀ, ਤੁਸੀਂ ਠੰਡੇ ਰਹੋ। ਤਾਂ ਚਲੋ, ਤੇ ਸਾਡੇ ਨਾਲ ਨਰਿੰਦਰ ਰਾਠੌਰ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਹਾਊ ਇਜ਼ ਪੈਰਾਮੈਟਾ ਵਿਦ ਕੋਵਿਡ? ਪੈਰਾਮੈਟਾ ਚ ਵੀ ਮੇਰਾ ਖਿਆਲ ਕਲਸਟਰ ਹੋਈ ਸੀ ਇੱਕ ਦੋ, ਹਨਾ, ਤੇ ਬਾਕੀ
ਪੈਰਾਮੈਟਾ ਵੀ ਇਲਾਕੇ ਚ ਹੈਗੇ ਆ।
ਹਾਂ, ਉਹ ਕਹਿੰਦੇ ਨੇ ਕਿ ਬਾਈ ਜੀ ਏਜਡ ਕੇਅਰ ਹੋਮਸ ਬਹੁਤ ਵੱਡਾ ਪ੍ਰੋਫਿਟੇਬਲ ਇੰਡਸਟਰੀ ਆ, ਦਸਾਂ ਵਿੱਚੋਂ ਦੋ ਬੰਦੇ ਜਿਹੜੇ ਨੇ ਉਹ 3 ਜਾਂ 6 ਮਹੀਨੇ ਦੇ ਵਿੱਚ ਮਰ ਜਾਂਦੇ ਨੇ ਉੱਥੇ ਜਾ ਕੇ, ਜਿੱਦਾਂ ਹੀ ਉਹ ਆਉਂਦੇ ਨੇ, ਡਿਊ ਟੂ ਜ਼ਿਆਦਾ ਕਾਰਨ ਕਹਿੰਦੇ ਇਮੋਸ਼ਨਲ ਸਪੋਰਟ, ਤੇ ਇਮੋਸ਼ਨਲ ਸਪੋਰਟ ਹੁੰਦੀ ਹੈ, ਉਹਨਾਂ ਨੂੰ ਇਮੋਸ਼ਨਲ ਸਪੋਰਟ ਨਹੀਂ ਮਿਲਦੀ ਜਿਹਦੇ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਉਹਨਾਂ ਨੂੰ ਮਗਰ ਕੋਈ ਦੇਖਣ ਵੀ ਨਹੀਂ ਆਉਂਦਾ, ਹਨਾ, ਤੇ ਜਾਂ ਉਹਨਾਂ ਨੂੰ ਮਤਲਬ ਉਹ ਇਕਦਮ ਕੱਲੇ ਮਹਿਸੂਸ ਕਰਦੇ ਨੇ, ਹਨਾ। ਤੇ ਦੂਜਾ ਹੈਗਾ ਵੀ ਕੰਡੀਸ਼ਨ ਜਿਹੜੀਆਂ ਜਿੱਦਾਂ ਕਿ ਡਮੈਂਸ਼ੀਆ ਆ, ਉਹ ਲੀਡਿੰਗ ਕੌਜ਼ ਹੈ, ਮੇਜਰ ਕੌਜ਼ ਹੈ ਤੇ ਈਵਨ ਕੇ ਕਹਿੰਦੇ ਪਜਾਮਿਆਂ ਜਿਦਾ ਮਿਡ ਪਜਾਮਿਆਂ ਚ ਇਹ ਹੋ ਜਾਂਦੀ ਆ ਹਨਾ ਤੇ ਬਾਕੀ ਕਹਿੰਦੇ ਵੀ ਹੁਣ ਤਾਂ ਕਹਿੰਦੇ ਵੀ ਜਿਹੜੀ ਡਿਮੈਂਸ਼ੀਆ ਕਾਫੀ ਜ਼ਿਆਦਾ ਆ ਵਰਕਲੋਡ ਇਜ਼ ਟੂ ਮੱਚ ਪੀਪਲ ਵਰਕ ਲਾਈਕ ਮਸ਼ੀਨ ਦੇਅਰ ਹਨਾ ਤੇ ਉੱਥੇ ਬਹੁਤ ਘੱਟ ਮਤਲਬ ਇਹ ਕਿ ਰੱਬ ਨਾ ਹੀ ਕਰੇ ਮਤਲਬ ਮੈਂ ਇਹ ਕਹਿੰਦਾ ਹਾਂ ਕਿ ਸਾਨੂੰ ਜਿਹੜਾ ਅਸੀਂ ਵੀ ਆ ਤੁਸੀਂ ਵੀ ਸਾਡੀ ਏਜ ਦੇ ਵਿੱਚ ਅਸੀਂ ਵੀ ਬੁਢਾਪੇ ਵੱਲ ਨੂੰ ਹੁਣ ਜਾਣਾ ਆ ਕਿ ਆਪਾਂ ਇਹੋ ਜਿਹਾ ਆਪਣੇ ਦੁਆਲੇ ਮਾਹੌਲ ਸਿਰਜੀਏ ਕਿ ਅਸੀਂ ਬਹੁਤੀ ਇੰਟਰਫੇਰੈਂਸ ਵੀ ਨਾ ਕਰੀਏ ਆਪਣੇ ਬੱਚਿਆਂ ਚ ਉਹਨਾਂ ਨੂੰ ਇੰਡੀਪੈਂਡੈਂਸ ਵੀ ਦੇਈਏ ਤੇ ਉਹਨਾਂ ਨਾਲ ਪਿਆਰ ਸਤਿਕਾਰ ਵੀ ਬਣਾਈ ਰੱਖੀਏ ਤੇ ਉਹ ਸਾਡੀ ਦੇਖਭਾਲ ਵੀ ਕਰੀ ਜਾਣ ਹਨਾ ਤੇ ਇਹੋ ਜਿਹਾ ਮਾਹੌਲ ਆਪਾਂ ਬਣਾ ਕੇ ਰੱਖੀਏ ਸੋ ਅਮਰੀਕ ਭਾਜੀ ਏਦਾਂ ਕਰਦੇ ਹਾਂ ਸੁਨੇਹੇ ਸਾਡੇ ਨਾਲ ਬਹੁਤ ਆਏ ਹੋਏ ਨੇ ਸਾਡੇ ਮਿੱਤਰਾਂ ਸਿਰਾਂ ਦੇ ਉਹ ਵੀ ਸੁਣਨੇ ਆ ਤੇ ਇੱਕ ਮੈਂ ਗੀਤ ਲਾਇਆ ਸੀ ਦਿਖਾਈ ਦੀਏ ਯੂੰ ਕਿ ਬੇਖੁਦਗੀ ਹਨਾ ਇਹਦੇ ਬਾਰੇ ਮੈਂ ਪੁੱਛਣਾ ਆ ਮੈਨੂੰ ਸਮਝ ਨਹੀਂ ਆਈ ਇਹ ਕਹਿਣਾ ਕੀ ਚਾਹੁੰਦੇ ਆ ਤੇ ਉਰਦੂ ਦਾ ਸੀਗਾ ਮੈਂ ਕਿਹਾ ਤੁਸੀਂ ਜਾਮੀਆ ਮਿਲੀਆ ਦੇ ਗ੍ਰੈਜੂਏਟ ਹੋ ਤੁਹਾਨੂੰ ਹੀ ਪੁੱਛ ਲੈਂਦੇ ਆ
ਗਾਣਾ ਤਾਂ ਇਹ ਵੀ ਮੈਂ ਵੀ ਸੁਣਿਆ ਇਹ ਮੈਂ ਤਾਂ ਇਸੇ ਸਿੱਟੇ ਤੇ ਪਹੁੰਚਿਆ ਨਾ ਇਹ ਕੁੜੀ ਕਹਿੰਦੀ ਆ ਮੈਂ ਜਿਦਾਂ ਜਿਦਾਂ ਮੈਨੂੰ ਤੁਸੀਂ ਜਿਦਾਂ ਮੈਂ ਦੇਖਿਆ ਨਾ ਜਿਦਾਂ ਨਾਮ ਸਿੰਘ ਕਹਿੰਦਾ ਜਿਦਾਂ ਮੈਂ ਸੁਮਨ ਨੂੰ ਦੇਖਿਆ ਅਧਿਕਾਰ ਕੌਰ ਨੂੰ ਦੇਖਿਆ ਤਾਂ ਉਹ ਬੇਖੁਦ ਹੋ ਗਿਆ ਸੀ ਆਪਣੀ ਨਾ ਉਹ ਹੋਸ਼ ਹੀ ਗਵਾ ਬੈਠਾ ਤੇ ਉਹ ਕੋਈ ਨਾ ਉਹਨਾਂ ਦੇ ਪਿੰਡ ਜਦੋਂ ਗਿਆ ਉਹ ਫਲੋਰ ਤਾਂ ਕੋਈ ਬੁੜੀ ਨਾ ਉਹਨੂੰ ਗਾਲਾਂ ਕੱਢ ਗਈ ਵੀ ਤੂੰ ਨਾ ਵੀ ਇੱਥੇ ਕੀ ਕਰਦਾ ਘੁੰਮੀ ਜਾਂਦਾ ਗਲੀਆਂ ਚ ਵੀ ਤੇਰਾ ਕੀ ਕੀ ਦੇਖਦਾ ਫਿਰਦਾ ਉਹ ਦੂਜੇ ਹੋਰ ਉਹ ਗਾਲਾਂ ਚਾਰ ਪੰਜ ਚੰਗੀਆਂ ਉਹਨੂੰ ਕੱਢ ਗਈ ਉਹ ਤੇ ਉਹ ਅੱਗੇ ਜਾ ਕੇ ਹੋਰ ਉਹਨੂੰ ਕੋਈ ਹਾਂਜੀ ਭਾਰੀਆਂ ਭਾਰੀਆਂ ਤੇ ਮੋਹਰੇ ਉਹਨੂੰ ਕੋਈ ਹੋਰ ਬੁੜੀ ਮਿਲ ਪਈ ਉਹ ਕਹਿੰਦਾ ਕਾਕਾ ਤੈਨੂੰ ਉਹ ਬੁੜੀ ਗਾਲਾਂ ਕੱਢ ਕੇ ਗਈ ਆ ਅੱਛਾ ਕਹਿੰਦਾ ਗਾਲਾਂ ਕੱਢ ਕੇ ਗਈ ਆ ਮੈਂ ਤਾਂ ਕਹਿੰਦਾ ਮੈਨੂੰ ਕਦੇ ਸਿਰ ਸਿਰ ਮੇਰਾ ਸਿਰ ਪਰੋਸ ਕੇ ਮੈਨੂੰ ਕੋਈ ਆਸ਼ੀਰਵਾਦ ਦੇ ਕੇ ਗਈ ਆ ਇੰਨਾ ਬੇਖੁਦ ਹੋ ਗਿਆ ਸੀ ਉਹ ਪਿਆਰ ਦੇ ਵਿੱਚ ਉਹਨੂੰ ਪਤਾ ਹੀ ਨੀ ਲੱਗਾ ਵੀ ਉਹ ਗਾਲਾਂ ਕੱਢ ਕੇ ਗਈ ਆ ਕਿ ਇਸ ਗਾਣੇ ਦਾ ਇਹ ਮਤਲਬ ਆ ਇਸ ਗਾਣੇ ਦਾ ਇਹ ਮਤਲਬ ਆ ਜਿਸ ਵੇਲੇ ਉਹ ਗਾਉਂਦੀ ਆ ਨਾ ਕੁੜੀ ਕਹਿੰਦੀ ਹੈ ਮੈਂ ਤੇਰੇ ਪਿਆਰ ਚ ਬੇਖੁਦ ਹੋ ਗਈ ਆ ਮੈਨੂੰ ਆਪਣਾ ਆਪ ਸਾਰਾ ਭੁੱਲ ਗਿਆ ਜਦੋਂ ਤੇਰੀ ਸੂਰਤ ਦੇਖਦੀ ਆ ਸਜਦਾ ਕਰਨ ਨੂੰ ਦਿਲ ਕਰਦਾ ਸਜਦਾ ਮੈਨੇ ਮੈਂ ਪੂਜਾ ਕਰਨ ਨੂੰ ਨਮਸਕਾਰ ਕਰਨ ਨੂੰ ਵੀ ਝੁੱਕ ਕੇ ਸਰ ਝੁੱਕ ਕੇ ਕੁਛ ਕਹਿਣ ਨੂੰ ਜੀ ਕਰਦਾ ਵੀ ਮੈਂ ਤੇਰੇ ਪਿਆਰ ਦੇ ਵਿੱਚ ਨਾ ਮੈਂ ਜਾਣੀ ਗੁਆਚ ਗਈ ਆ ਇਹਦਾ ਮਤਲਬ ਇਹੀ ਆ ਹੋਰ ਕੋਈ ਮਤਲਬ ਨੀ ਇਹ ਫਿਰ ਜਿਸ ਵੇਲੇ ਪਿਆਰ ਬੰਦਾ ਪੈਂਦਾ ਨਾ ਚਾਹੇ ਤੁਹਾਨੂੰ ਕੋਈ ਗਾਲਾਂ ਵੀ ਕੱਢ ਲਵੇ ਏਦਾਂ ਲੱਗਦਾ ਸਿਰ ਪਰੋਸ ਕੇ ਆਸ਼ੀਰਵਾਦ ਦੇ ਗਿਆ ਨਾਮ ਸਿੰਘ ਵਾਲੀ ਗੱਲ ਟੁੱਕਦੀ ਆ ਇੱਥੇ ਤੇ ਉਹੀ ਗੱਲ ਹੋਈ ਹੈ
ਠੀਕ
ਹੈ ਇਸ ਗਾਣੇ ਵਿੱਚ ਵੀ ਇਹੀ ਹੈ
ਗਾਣੇ ਵਿੱਚ ਵੀ ਕੀ ਬਹੁਤ ਸੋਹਣੀ ਐਕਸਪਲੇਨੇਸ਼ਨ ਕੀਤੀ ਹੈ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਬਹੁਤ ਸਾਰੇ ਸੁਨੇਹੇ ਮਸਲੇ ਕੰਟੀਨਿਊ ਰੱਖਣੇ ਜਾਰੀ ਰੱਖਣੇ ਜੁੜੇ ਰਹੋ ਹਰਮਨ ਰੇਡੀਓ ਨਾਲ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106 5394
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9198152-93297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸ,
ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਤੇ ਦਿਲ ਵਾਲੀ ਗੱਲ ਵੀ ਚੱਲ ਰਹੀ ਆ, ਤੇ ਪ੍ਰੋਗਰਾਮ ਅੱਧਾ ਨਿਪਟ ਗਿਆ ਤੇ ਅੱਧਾ ਪ੍ਰੋਗਰਾਮ ਰਹਿੰਦਾ ਆ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਅਮਰੀਕ ਭਾਜੀ, ਤੇ ਆਪਾਂ ਸੁਨੇਹੇ ਲੈਣੇ ਸ਼ੁਰੂ ਕਰੀਏ। ਅਰਸ਼ ਮੱਲੀ ਸਾਡੇ ਨਾਲ ਜੁੜੇ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਅਰਸ਼ ਜੀ, ਖਰੜਾ ਸਾਹਿਬ, ਲੱਕੀ ਖਰੜਾ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰੀ ਸ਼ਰੋੜਾ ਵੀ ਜੀ ਆ ਗਏ ਨੇ ਆਪਣੇ ਅਮਰੀਕ ਭਾਜੀ, ਤੁਹਾਡੇ ਗੁਆਂਢੀ।
ਠੀਕ ਹੈ ਠੀਕ ਹੈ, ਹਰੀ ਸਾਹਿਬ ਕੀ ਹਾਲ ਚਾਲ ਆ? ਬਾਕੀ ਇਹਨਾਂ ਨੂੰ ਪੁੱਛੋ ਉਧਰ ਜਾਣਾ ਕਿਦਾਂ। ਹੁਣ ਤਾਂ ਵੈਸੇ ਨਹੀਂ ਜਾਣਾ ਚਾਹੀਦਾ,
ਨਹੀਂ ਜਾਣਾ ਚਾਹੀਦਾ,
ਹੁਣ ਥੋੜੇ ਜਿਹੇ ਰਿਸਕੀ ਆ, ਫੇਰ ਹਾਲਾਤ
ਤੁਸੀਂ ਜਾ ਸਕਦੇ ਆ ਕੈਂਪਸ ਕਰੀਕ, ਦੋਏ ਜਣੇ, ਤੁਹਾਨੂੰ ਨੀ ਕਹਿਣਾ ਪੁਲਿਸ ਵਾਲਿਆਂ, ਤੁਹਾਡੇ ਕੋਲ ਤਾਂ ਬਹਾਨਾ ਹੀ ਬਹੁਤ ਵਧੀਆ ਆ। ਤੁਸੀਂ ਕਹਿਣਾ ਵੀ ਜੇ ਤੁਹਾਨੂੰ ਫੜ ਲਿਆ ਪੁਲਿਸ ਵਾਲਿਆਂ ਨੇ, ਵੀ ਤੁਸੀਂ ਕੈਂਪਸ ਕਰੀਕ ਕੱਲ ਹੀ ਚੱਲੇ ਆ, ਤੁਸੀਂ ਦੱਸ ਦਿਓ ਤੂੰ ਕਿ ਅਸੀਂ ਉਹ ਘੜਾ ਪਾਇਆ ਸੀਗਾ, ਅਸੀਂ ਉਹ ਲੈਣ ਚੱਲੇ ਆ ਸੌਦਾ, ਉਨੀ ਤੁਹਾਨੂੰ ਛੱਡ, ਉਨੀ ਤੁਹਾਨੂੰ ਤੁਹਾਨੂੰ ਇੱਕ ਸਵਾਲ ਹੋਰ ਪੁੱਛਣਾ,
ਮਰ ਜਾਂਦੀ
ਹੈ, ਨਹੀਂ ਨਹੀਂ ਤੁਹਾਨੂੰ ਉਨੀ ਇੱਕ ਸਵਾਲ ਹੋਰ ਪੁੱਛਣਾ, ਫੇਰ ਉਨੀ ਤੁਹਾਨੂੰ ਛੱਡ ਦੇਣਾ, ਤੇ ਉਨੀ ਤੁਹਾਨੂੰ ਇਹ ਪੁੱਛਣਾ ਵੀ ਫੇਰ ਕਹਿੰਦੇ ਵੀ ਤੂੰ ਤੁਸੀਂ ਉਹਨੂੰ ਉਹਨਾਂ ਨੂੰ ਇਹ ਬਹਾਨਾ ਲਾਣਾ ਆ ਵੀ ਸਾਨੂੰ ਨੀ ਮਿਲਦੇ ਸੈਨੇਟਾਈਜ਼ਰ, ਅਸੀਂ ਉਹ ਜਿਹੜਾ ਘੜਾ ਪਾਇਆ ਆ ਉਹ ਸੌਦਾ ਲਿਆ ਕੇ ਅਸੀਂ ਸੈਨੇਟਾਈਜ਼ਰ ਬਣਾ ਕੇ ਵੰਡਣੇ ਆ ਲੋਕਾਂ ਨੂੰ, ਸੇਵਾ ਹੈ, ਸੇਵਾ ਕਰਨੀ ਆ, ਉਹਨੀ ਤੁਹਾਨੂੰ ਛੱਡ ਦੇਣਾ,
ਫੇਰ ਤਾਂ ਛੱਡ ਦੇਣਾ, ਉਹਨੀ ਕਹਿੰਦਾ ਸਾਨੂੰ ਵੀ ਦੇ ਜਾਓ,
ਉਹਨੀ ਕਹਿੰਦਾ ਜਾਂਦੇ ਹੋਏ ਸਾਨੂੰ ਵੀ ਦੇ ਜਾਓ ਇੱਕ ਅੱਧੀ ਸ਼ੀਸ਼ੀ। ਠੀਕ, ਇੰਡੀਆ ਹੁੰਦੇ ਤਾਂ ਇੱਦਾਂ ਹੀ ਹੋ ਜਾਣੀ ਸੀਗੀ, ਇੰਡੀਆ ਤੋਂ ਨੀ ਨਾਲੇ ਚੱਲ ਜਾਣਾ, ਕਹਿੰਦਾ ਚੱਕੋ ਤੁਸੀਂ ਬੈਠੋ ਭਾਈ ਸਾਹਿਬ, ਇੱਕ ਜਿਪਸੀ ਅੱਗੇ ਤੇ ਇੱਕ ਪਿੱਛੇ, ਅਸੀਂ ਆਪ ਜਾਂਦੇ ਹਾਂ ਜੀ ਤੁਹਾਡੇ, ਤੁਸੀਂ ਇੱਥੇ ਖੜੋ, ਅਸੀਂ ਚੱਕ ਲੈ ਆਨੇ ਘੜਾ ਉਹਨਾਂ ਦਾ ਕੈਂਪਸ ਕਰੀਕ।
ਬਿਲਕੁਲ ਬਿਲਕੁਲ,
ਹਾਂਜੀ ਚਲੋ, ਤੇ ਕਹਿੰਦੇ ਵੀ ਸਰਬੱਤ ਦਾ ਭਲਾ ਮੰਗ ਰਹੇ ਨੇ, ਕਹਿੰਦੇ ਵੀ ਅੱਜ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤਾਂ ਭਾਂਡੇ ਧੋ ਹੋ ਗਏ ਨੇ ਤੇ ਮੈਂ ਗਮਲੇ ਵਿਚ ਪਾਣੀ ਪਾ ਦਿੱਤਾ ਹੈ, ਇਹ ਜੀ ਕਹਿੰਦੇ ਨਾਲੇ ਕਹਿੰਦੇ ਫੁੱਲਾਂ ਨਾਲ ਵੀ ਕਹਿੰਦੇ ਵੀਕਐਂਡ ਜਿਹੜਾ ਗੁਜ਼ਾਰ ਰਹੇ ਆ ਹਨਾ, ਤੇ ਏਦਾਂ ਹੀ ਕਹਿੰਦੇ ਸਾਡਾ ਇੱਦਾਂ ਹੀ ਜਾਂਦਾ ਹੈ ਜੀ ਵੀਕਐਂਡ ਤਾਂ, ਸੋ ਵਧੀਆ ਕੰਮ ਕਰ
ਰੋੜਾ ਸਾਹਿਬ। ਵੈਸੇ ਗਲਤ ਜਗ੍ਹਾ ਪਾਣੀ ਪਾਇਆ ਇਹਨਾਂ ਨੂੰ, ਕੈਟਲ ਜਿਹੜੀ ਹੈ ਨਾ ਕੈਟਲ ਹੁੰਦੀ ਚਾਹ ਬਣਾਉਣ ਵਾਲੀ, ਉਹ ਚ ਪਹਿਲਾਂ ਪਾਣੀ ਪਾ ਕੇ ਚਾਹ ਬਣਾ ਕੇ ਦੇਣੀ ਚਾਹੀਦੀ ਸੀ ਤੇ ਇਹ ਜਾ ਕੇ ਗਮਲਿਆਂ ਚ ਪਾਣੀ ਪਾਉਣ ਲੱਗ ਪਏ।
ਠੀਕ ਹੈ ਜੀ, ਜਗਤਾਰ ਭਾਜੀ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿਚ, ਤੇ ਉਹਨਾਂ ਨੇ ਬਹੁਤ ਸੋਹਣੀ ਤਸਵੀਰ ਦੇ ਉੱਤੇ ਸਮੁੰਦਰ ਦੀ ਦੇ ਉੱਤੇ ਇੱਕ ਵਿਚਾਰ ਲਿਖ ਕੇ ਭੇਜਿਆ, ਕਹਿੰਦੇ ਕਿ ਇਸ ਦੁਨੀਆਂ ਚ ਦੋ ਤਰ੍ਹਾਂ ਦੇ ਲੋਕ ਵੱਸਦੇ ਹਨ, ਕੁਛ ਕੁ ਦੇਣ ਵਾਲੇ ਹੁੰਦੇ ਨੇ, ਕੁਛ ਕੁ ਲੈਣ ਵਾਲੇ ਹੁੰਦੇ ਨੇ, ਹੋ ਸਕਦਾ ਲੈਣ ਵਾਲੇ ਕੁਛ ਚੰਗਾ ਖਾਂਦੇ ਹੋਣ, ਪਰ ਇਹ ਯਕੀਨੀ ਹੈ ਕਿ ਦੇਣ ਵਾਲੇ ਚੰਗਾ ਸੁਣਦੇ ਜ਼ਰੂਰ ਨੇ, ਤੇ ਬਿਲਕੁਲ ਜਿਹੜੇ ਮਤਲਬ ਸੇਵਾ ਕਰਦੇ ਨੇ, ਦਾਨ ਪੁੰਨ ਕਰਦੇ ਨੇ, ਉਹ ਵਧੀਆ ਗੱਲ ਹੈ, ਤੇ ਕਹਿੰਦੇ ਵੀ ਸੱਚ ਤਾਂ ਭਰ ਜਾਣੀ ਹੈ ਜੇ ਮਤਲਬ ਜੇ ਦਇਆ ਜਾਣੇ ਜੀ, ਮਤਲਬ ਸੋਰੀ ਮੈਸ਼ਅਪ ਹੋ ਗਿਆ, ਪਰ ਜਿਹੜਾ ਕੁਛ ਦਿਨ ਕੁਛ ਪੁੰਨ ਦਾਨ ਕਰੇ, ਮਤਲਬ ਜੇ ਪੁੰਨ ਦਾਨ ਵੀ ਕਰੇ ਹੋ ਤਾਂ ਉਹਦੇ ਨਾਲ ਫਿਰ ਜਿਹੜੀ ਜੀ ਦੇ ਵਿੱਚ ਦਇਆ ਆਉਂਦੀ ਹੈ। ਕੁਲਦੀਪ ਪੱਡਾ ਪ੍ਰੋਗਰਾਮ ਚ ਜੁੜੇ ਨੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਜੀ ਤੁਸੀਂ ਇੰਡੀਆ ਤੋਂ ਫਰਨੀਚਰ ਮੰਗਵਾਉਣ ਦੀ ਗੱਲ ਕੀਤੀ ਸੀ ਪਿੱਛੇ ਜਿਹੇ ਇੱਕ ਪ੍ਰੋਗਰਾਮ ਵਿੱਚ, ਕੋਈ ਕੰਟੈਂਟ ਹੈਗਾ ਤਾਂ ਸ਼ੇਅਰ ਕਰਿਓ। ਦੇਖੋ ਇੰਡੀਆ ਤੋਂ ਫਰਨੀਚਰ ਕਈ ਸੱਜਣ ਮਿੱਤਰ ਮੰਗਾਉਂਦੇ ਨੇ, ਕੰਟੇਨਰ ਦੇ ਵਿੱਚ ਆ ਜਾਂਦਾ ਹੈ। ਜੇ ਤੁਸੀਂ ਪਰਸਨਲ ਮੰਗਾਉਣਾ ਚਾਹੁੰਦੇ ਹੋ ਕਿਤੇਓ ਵੀ, ਲੁਧਿਆਣੇ ਤੋਂ ਕੰਟੇਨਰ ਚੜ੍ਹਦੇ ਨੇ, ਸ਼ਾਇਦ ਉੱਧਰ ਪਾਣੀਪੱਤ ਤੋਂ ਵੀ ਚੜ੍ਹਦੇ ਨੇ, ਤਾਂ ਕੋਈ ਨਹੀਂ, ਜੇ ਕਿਸੇ ਸੱਜਣ ਮਿੱਤਰ ਕੋਲ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਨ ਜਿਹਨੇ ਫਰਨੀਚਰ ਇੰਡੀਆ ਤੋਂ ਮੰਗਾਇਆ ਹੋਵੇ। ਗੁਰਮੀਤ ਸਿੰਘ ਬਦਨੀ ਗੱਲਾਂ ਵਾਲੇ ਹਾਂਗਕਾਂਗ ਤੋਂ ਪ੍ਰੋਗਰਾਮ ਦੇ ਵਿੱਚ ਆਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਤੁਸੀਂ ਮਾਸਕ ਵਾਲੀ ਗੱਲ ਬਿਲਕੁਲ ਸਹੀ ਕੀਤੀ ਆ, ਤੁਹਾਡੀ ਇਸ ਗੱਲ ਨਾਲ ਮੈਂ ਹਾਂਗਕਾਂਗ ਤੋਂ ਹੋਰ ਐਡ ਕਰ ਸਕਾਂ ਕਿ ਜਿਵੇਂ ਹਾਂਗਕਾਂਗ 'ਚ ਪਿਛਲੇ ਸਾਲ ਤੋਂ ਪ੍ਰੋਟੈਸਟਾਂ ਤੋਂ ਤੰਗ ਹੋਣ ਕਰਕੇ ਸਰਕਾਰ ਸੋਚ ਰਹੀ ਸੀ ਕਿ ਮਾਸਕ ਲਾਉਣ ਵਾਲਿਆਂ 'ਤੇ ਜੁਰਮਾਨਾ ਲਾਇਆ ਜਾਵੇਗਾ, ਪਰ ਹੁਣ ਹਾਂਗਕਾਂਗ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਮਾਸਕ ਨਾ ਲਾਉਣ ਵਾਲਿਆਂ 'ਤੇ $5,000 ਜੁਰਮਾਨਾ ਲਾ ਕੇ ਤੁਹਾਡੀ ਗੱਲ ਪੂਰੀ ਸਹੀ ਕਰਤੀ ਹੈ ਜੀ। ਅਮਰੀਕ ਭਾਜੀ ਮੈਂ ਗੱਲ ਕੀਤੀ ਸੀ ਕਿ ਪਿਛਲੇ ਸਾਲ ਬੁਰਕਿਆਂ ਦਾ ਬੜਾ ਰੌਲਾ ਪੈ ਰਿਹਾ ਸੀ ਹੈ ਨਾ, ਤੇ ਹਿਜਾਬਾਂ ਦਾ ਰੌਲਾ ਪੈ ਰਿਹਾ ਸੀ, ਪੱਗਾਂ ਦਾ ਰੌਲਾ ਪੈ ਰਿਹਾ ਸੀ, ਤੇ ਹੁਣ ਉਹੀ ਸਰਕਾਰ ਜਿਹੜੀ ਆ ਜੁਰਮਾਨੇ ਲਾ ਰਹੀ ਹੈ ਵੀ ਜੇ ਤੁਸੀਂ ਲਾਓ ਜੀ। ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਇੱਕ ਕਾਲਾ ਕੱਪੜਾ ਕਿਸੇ ਨੇ ਮੂੰਹ ਤੇ ਲਾਇਆ, ਚਿੱਟਾ ਲਾਇਆ ਤੇ ਇੱਕ ਮਾਸਕ ਲਾਇਆ ਆ ਜਾਪਾਨ ਦੇ ਨੇ ਜਾਂ ਕੋਰੀਆ ਦੇ ਨੇ, ਉਹਦਾ ਫੇਸ ਰੈਕੋਗਨੇਸ਼ਨ ਤਾਂ ਦੋਨਾਂ ਦੀ ਹੈ ਨੀ, ਜੇ ਇਹ ਬਹਾਨਾ ਆ, ਠੀਕ ਹੈ ਨਾ
ਜੀ। ਉਹ ਫਿਰ ਇਹ ਜਿਹੜੀ ਆ ਸਿਚੁਏਸ਼ਨ ਜਿਹੜੀ ਆ ਡਿਫਰੈਂਟ ਆ ਨਾ, ਹੁਣ ਜਿਹੜੀ ਬਿਮਾਰੀ ਦੀ ਸਿਚੁਏਸ਼ਨ ਚ ਲਾ ਰਹੇ ਆ, ਅੱਗੇ ਪਤਾ ਨੀ ਕਾਹਤੇ ਲਾ ਰਹੇ ਹੁੰਦੇ ਸੀ।
ਨਹੀਂ ਫਿਰ
ਪੰਜਾਬ ਦੇ ਵਿੱਚ ਵੀ 4 ਸਾਲ ਪਹਿਲਾਂ ਜਾਂਦੇ ਸੀ,
ਨਹੀਂ ਭਾਜੀ
ਕੁੜੀਆਂ ਮੁੰਡਿਆਂ ਨੇ ਇਦਾਂ ਭਾਜੀ ਹੁੰਦੇ ਸੀ,
ਉਹ ਸਾਰਾ ਕੁਛ ਜਿਹੜਾ ਮਾਸਕ ਲਾਉਣਾ ਆ, ਜਿਹੜਾ ਇਹ ਰੈਸ਼ਨਲ ਦੇ ਰਹੇ ਸੀ, ਜਿਹੜਾ ਬਹਾਨਾ ਦੇ ਰਹੇ ਸੀ ਕਿ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਕਰ ਰਹੇ ਆ ਜੀ ਬੁਰਕਾ ਬੈਨ ਜਾਂ ਮੂੰਹ ਢੱਕਣਾ ਬੈਨ, ਹੁਣ ਉਹ ਸਿਕਿਉਰਿਟੀ ਕਿੱਥੇ? ਉਹੀ ਬੰਦੇ, ਉਹੀ ਧਰਤੀ, ਉਹੀ ਸਿਚੁਏਸ਼ਨ, ਸਾਰਾ ਕੁਛ ਉਹੀ ਆ, ਹੁਣ ਉਹ ਰੀਜ਼ਨ ਕਿੱਥੇ ਆ? ਮਤਲਬ ਝੂਠ ਬੋਲ ਰਹੇ ਸੀ ਨਾ ਉਦੋਂ।
ਹਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਆ, ਹੁਣ ਉਹ ਮਤਲਬ ਹੁਣ ਇਸ ਸਿਚੁਏਸ਼ਨ ਵਿੱਚ ਆਪ ਕਹਿ ਰਹੇ ਆ ਵੀ ਲਾਓ, ਹੁਣ ਜੁਰਮਾਨਾ ਕਰ ਰਹੇ ਵੀ ਤੁਸੀਂ ਨਹੀਂ ਲਾਏ ਆ, ਪਹਿਲਾਂ ਚ ਕਰਦੇ ਸੀ ਲਾਏ ਆ, ਇਹੀ ਤੁਸੀਂ ਕਹਿਣਾ ਚਾਹੁੰਦੇ ਆ?
ਹਾਂਜੀ ਹਾਂਜੀ, ਤੇ ਇਹ ਆਪਾਂ ਗੱਲ
ਕੀਤੀ ਕੋਈ।
ਹਾਂਜੀ ਗੁਰਨਾਮ ਸਿੰਘ ਭੁੱਲਰ ਜੁੜੇ ਨੇ ਮਲਡੂਰਾ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਲਰਾਜ ਸਿੰਘ ਕਹਿ ਰਹੇ ਨੇ ਕਿ ਮਾਸਕ ਮੈਲਬਨ ਦੇ ਵਿੱਚ ਕੰਪਲਸਰੀ ਹੈ ਤੇ ਪਬਲਿਕ ਫੋਲੋਇੰਗ ਵੀ ਕਰ ਰਹੀ ਹੈ, ਤੇ ਆਈ ਹੋਪ ਇਟ ਕੰਟਰੋਲਸ COVID-19। ਤੇ ਮੈਂ ਇੱਥੇ ਇਹ ਵੀ ਦੱਸਦਾ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਜਦੋਂ ਪੁੱਛਿਆ ਕਿ ਉਸ ਦੇ ਦੇਸ਼ ਨੇ ਟੋਕੀਓ ਵਰਗੇ ਸ਼ਹਿਰ ਜਿੱਥੇ ਕਿ ਬਹੁਤ ਵੱਡੀ ਆਬਾਦੀ ਹੈ, ਨਿਊ ਸਾਊਥ ਵੇਲਜ਼ ਜਿੰਨੀ, ਉੱਥੇ ਇਕੱਲੇ ਟੋਕੀਓ 'ਚ ਹੀ ਹੈ, ਇੰਨਾ ਵੀ ਜ਼ਿਆਦਾ, ਤਾਂ ਇਹ ਤੁਸੀਂ ਕਿੱਦਾਂ ਮਤਲਬ ਕੰਟਰੋਲ ਕਰ ਲਿਆ? ਤਾਂ ਉਹਦੇ ਇਹੀ ਕਹਿਣ ਦਾ ਮਤਲਬ ਸੀ, ਉਹਨੇ ਇਹੀ ਗੱਲ ਕਹੀ ਕਿ ਸਾਡੀ ਜਿਹੜੀ ਪਾਪੂਲੇਸ਼ਨ ਹੈ ਬੜੀ ਸਹਿਜ ਹੈ, ਬੜੀ ਕੰਪਲਾਇੰਟ ਹੈ, ਤੇ ਉਹਨਾਂ ਨੇ ਇਸ ਨੂੰ ਸਮਝਿਆ ਤੇ ਉਹਨਾਂ ਨੇ ਮਾਸਕ ਲਾਏ। ਉਹਨਾਂ ਨੇ ਭਾਜੀ ਸਿਰਫ ਮਾਸਕ ਦੇ ਨਾਲ ਕੰਟਰੋਲ ਕੀਤਾ ਆ, ਮਾਸਕ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਜਿਹੜਾ ਬਾਹਰੋਂ ਜਿਹੜਾ ਉਹ ਰੋਕਣ ਚ ਘੱਟ ਸਹਾਈ ਹੁੰਦਾ ਆ, ਅਸਲ ਦੇ ਵਿੱਚ ਕੀ ਹੁੰਦਾ ਕਿ
ਲਾਉਂਦੇ ਵੀ ਨਹੀਂ ਹੈ,
ਉਹ ਤੁਸੀਂ ਜਿਹੜੇ ਸਾਹ ਆਉਂਦਾ ਉਹ ਚ ਥੁੱਕ ਡਿੱਗਦਾ ਆ, ਜਾਂ ਤੁਹਾਡਾ ਮੋਇਸਚਰ ਜਿਹੜਾ ਥੁੱਕ ਜਿਹੜਾ ਹਵਾ ਚ ਪਾਰਟੀਕਲਸ ਬਣਦੇ ਸਾਨੂੰ ਦਿਸਦੇ ਨਹੀਂ ਹੈਗੇ ਭਾਫ, ਹਨਾ, ਉਹਨੂੰ ਰੋਕਦਾ ਆ, ਉੱਥੇ ਲਿਮਿਟ ਕਰ ਦਿੰਦਾ ਆ। ਸੋ ਇਹ ਇੱਕ ਪ੍ਰਕੋਸ਼ਨ ਹੈ, ਇਹ ਇਲਾਜ ਨਹੀਂ ਹੈਗਾ। ਸੋ ਜੇ ਆਪਾਂ ਉਹਨਾਂ ਜਾਪਾਨ ਵਾਲਿਆਂ ਨੇ ਪ੍ਰਕੋਸ਼ਨ ਲਈ, ਇੱਕਦਮ ਉਹਨਾਂ ਨੇ ਮਾਸਕ ਲਾਣੇ, ਉਹ ਤਾਂ ਪਹਿਲੇ ਹੀ ਲਾਉਂਦੇ ਸੀ, ਉਹਨਾਂ ਨੇ ਮਾਸਕ ਲਾਣੇ ਸ਼ੁਰੂ ਕੀਤੇ, ਸਮੱਸਿਆ ਜਿਹੜੀ ਆ ਉਹ ਕਾਬੂ ਚ ਰਹੀ, ਠੀਕ ਹੈ। ਸੋ ਕਿਉਂਕਿ ਉਹਨਾਂ
ਦੇ ਦੇਖਿਆ ਜਾਵੇ ਅਮਨਦੀਪ, ਜਿਹੜੇ ਚਾਈਨੀਜ਼ ਓਰੀਜਨ ਦੇ ਬੰਦੇ ਆ ਨਾ, ਜਿੱਦਾਂ ਜੈਪਨੀਜ਼ ਕੰਟਰੀ ਆ, ਕੋਰੀਅਨ ਆ, ਚਾਈਨੀਜ਼ ਇਟਸੈਲਫ ਆ, ਉਹ ਸਾਰੇ ਤੁਸੀਂ ਉਦਾਂ ਵੀ ਦੇਖਿਆ ਮਾਸਕ ਲਾ ਕੇ ਘੁੰਮਦੇ ਹੁੰਦੇ ਸੀ।
ਹਾਂਜੀ ਹਾਂਜੀ,
ਹੁਣ ਤੁਸੀਂ ਇੱਕ ਗੱਲ ਹੋਰ ਦੇਖੋ, ਜੇ ਤੁਸੀਂ ਧਰਮਾਂ ਦੇ ਚੱਕਰ ਵਿੱਚ ਪਾਓ ਤਾਂ ਜੈਨੀ ਜਿਹੜੇ ਸੀ ਉਹ ਮਾਸਕ ਲਾ ਕੇ ਰੱਖਦੇ ਆ, ਹਮੇਸ਼ਾ ਮੂੰਹ ਤੇ ਕੱਪੜਾ ਰੱਖਦੇ, ਉਹਦਾ ਰੀਜ਼ਨ ਹੁੰਦਾ ਸੀ ਕੋਈ?
ਨਹੀਂ, ਰੀਜ਼ਨ ਹੁੰਦਾ ਸੀ। ਹੁਣ ਆਪਾਂ ਗੁਰਦੁਆਰੇ ਚਲ ਜਾਈਏ, ਭਾਈ ਸਾਹਿਬ ਜਦੋਂ ਲੰਗਰ ਪ੍ਰਸ਼ਾਦ ਵਰਤਾਉਂਦੇ ਆ ਤਾਂ ਉਹਨੂੰ ਸਾਫਾ ਬੰਨਿਆ ਹੁੰਦਾ, ਜਿਹੜਾ ਗਲ ਮੂੰਹ ਢੱਕ ਕੇ ਕਰਦੇ ਜਦੋਂ ਪਾਠ ਕਰਦੇ, ਜਿਹੜਾ ਗਲ ਦੇ ਵਿੱਚ ਸਰੋਪਾ ਪਾਇਆ ਹੁੰਦਾ ਆ, ਉਹ ਇਸੇ ਕੰਮ ਲਈ ਪਾਇਆ ਹੁੰਦਾ ਨਾ, ਜਦੋਂ ਲੰਗਰ ਵਰਤਾਉਣਾ ਤਾਂ ਢੱਕ ਕੇ ਕਰਨਾ। ਜਿਹੜੇ ਪ੍ਰਕੋਸ਼ਨ ਇਹ ਤਾਂ ਨੈਚੁਰਲੀ ਦੱਸੇ ਗਏ ਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਪ੍ਰੋਟੋਕਾਲ ਦੱਸੇ ਆ, ਠੀਕ ਆ, ਵੀ ਸੁੱਚ ਰੱਖਣੀ ਆ, ਠੀਕ ਆ, ਤੁਸੀਂ ਇਸ਼ਨਾਨ ਕਰਨਾ ਰੋਜ਼, ਆਪਣੇ ਆਪ ਨੂੰ ਕਲੀਨ ਰੱਖਣਾ ਆ, ਠੀਕ ਆ, ਫੇਰ ਤੁਸੀਂ ਦੂਰੋਂ ਫਤਿਹ ਬੁਲਾਉਣੀ ਆ, ਇਹ ਜਿਹੜੇ ਇਹ ਬਿਲਟ ਇਨ ਕਰ ਦਿੱਤੇ ਗਏ, ਉਹ ਸਾਨੂੰ ਚੀਜ਼ਾਂ ਅੰਧ ਵਿਸ਼ਵਾਸ ਲੱਗਦੀਆਂ, ਜਦੋਂ ਹੁਣ ਸਰਕਾਰ ਕਹਿੰਦੀ ਆ ਉਹ ਸਾਨੂੰ ਹੁਣ ਚੰਗੀਆਂ ਲੱਗਦੀਆਂ, ਮਤਲਬ ਹੁਣ ਉਹਨਾਂ ਦੀ ਅਹਿਮੀਅਤ ਪਤਾ ਲੱਗ ਗਈ।
ਦੇਖੋ ਹਿੰਦੂ ਧਰਮ ਦੇ ਵਿੱਚ ਵੀ ਨਮਸਕਾਰ ਜਿਹੜੇ ਕਰਦੇ ਤਾਂ ਦੂਰੋਂ ਕਰਦੇ
ਆ, ਕਿਤੇ ਵੀ
ਮਤਲਬ ਇਹ ਤੁਸੀਂ ਕਲੋਜ਼ ਨਹੀਂ ਜਾਣਾ, ਤੁਸੀਂ ਵਾਇਰਸ ਜਾਂ ਤੁਸੀਂ ਜਿਹੜੇ ਜਰਮਸ ਆ ਉਹ ਫੈਲਾਣੇ ਨਹੀਂ ਆ, ਦੂਰੋਂ ਕਰਨੀ, ਹੋ ਸਕੇ ਤਾਂ ਆਪਣੇ ਮੂੰਹ ਢੱਕ ਕੇ ਰੱਖਣਾ ਚਾਹੀਦਾ। ਇਹ ਵਧੀਆ ਗੱਲ ਆ ਵੈਸੇ, ਹੁਣ ਸਾਰੇ ਧਰਮਾਂ ਵਾਲੇ ਸਿਖਾਲਦੇ ਆ, ਪਰ ਅਸੀਂ ਮੰਨਦੇ ਹੁਣ ਅਸੀਂ ਤਾਂ ਕਈ ਵਾਰੀ ਗੁਰਦੁਆਰੇ ਵੀ ਕ੍ਰਿਟੀਸਿਜ਼ਮ ਕਰਦੇ ਹੁੰਦੇ ਦੇਖੋ ਕਿੰਨਾ ਭਗਤ ਬਣਿਆ ਆ ਇਹ ਨਾ ਜਾਣ ਬੁੱਝ ਕੇ ਆਪਣਾ ਇਮਪੈਕਟ ਸ਼ੋ ਕਰਨ ਦੇ ਲਈ ਮੂੰਹ ਢੱਕਦੇ ਆ ਤਾਂ ਪ੍ਰਸ਼ਾਦ ਵਰਤਾਉਂਦੇ ਆ ਜਿੱਦਾਂ ਇਹ ਜਿਆਦਾ ਧਾਰਮਿਕ ਬਣੇ ਹੋਏ ਇੱਦਾਂ ਦੀ ਗੱਲਾਂ ਕਰਦੇ ਹੁੰਦੇ ਸੀ ਨਾ ਹੁਣ ਉਹ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ
ਹਾਂਜੀ ਉਹ ਗੱਲ ਤਾਂ ਇਹ ਹੈ ਭਾਜੀ ਭਈ ਆਪਾਂ ਨੂੰ ਦੇਖਣਾ ਪੈਣਾ ਕਿ ਸਮੇਂ ਸਮੇਂ ਸਿਰ ਜਿਹੜੀ ਚੀਜ਼ ਆ ਉਹ ਉਹਦੇ ਡਿਟੇਲ ਦੇ ਵਿੱਚ ਜਾ ਕੇ ਉਹਦਾ ਰੀਜ਼ਨ ਕੀ ਆ ਪਿੱਛੇ ਮੈਂ ਤੁਹਾਨੂੰ ਨਾ ਹੁਣ ਥੋੜ੍ਹਾ ਮੈਂ ਕਨਫੈਸ਼ਨ ਕਰਨਾ ਚਾਹੁੰਦਾ ਮੰਨਣਾ ਚਾਹੁੰਦਾ ਕੁਝ ਗੱਲ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਕਿ ਅਸੀਂ ਇੰਗਲੈਂਡ ਗਏ 2011 ਦੇ ਵਿੱਚ ਤੇ ਬ੍ਰਿਸਬੇਨ ਤੋਂ ਚੜ੍ਹਨਾ ਸੀ ਤੇ ਉੱਥੇ ਕੋਈ ਜਪੈਨ ਤੋਂ ਫਲਾਈਟ ਆਈ ਜਾਂ ਫਲਾਈਟ ਜਾਣੀ ਸੀ ਤਕਰੀਬਨ ਉਸ ਦੇ ਵਿੱਚ ਨਾ 80% ਜਿਹੜੇ ਜੈਪਨੀਜ਼ ਸੀਗੇ ਉਹਨਾਂ ਨੇ ਮਾਸਕ ਲਾਏ ਹੋਏ ਸੀ ਮਤਲਬ ਕੋਈ ਯਾਦ ਚਿੱਤ ਵੀ ਨਹੀਂ ਮਾਸਕ ਲਾਉਣ ਦੀ ਲੋੜ ਹੈ ਤੇ ਮੈਨੂੰ ਨਾ ਬੜਾ ਗੁੱਸਾ ਲੱਗਿਆ ਮਨ ਦੇ ਵਿੱਚ ਮੈਂ ਕਿਹਾ ਇਹ ਬੰਦੇ ਸਮਝਦੇ ਕੀ ਆ ਉਹ ਮੈਨੂੰ ਏਦਾਂ ਲੱਗਿਆ ਵੀ ਉਹਨੀ ਮਾਸਕ ਸਾਡੇ ਤੋਂ ਲਾਏ ਹੋਏ ਆ ਕਿ ਅਸੀਂ ਜੋ ਬਰੀਦ ਕਰਦੇ ਆ ਉਹ ਉਹਨਾਂ ਨੂੰ ਨਾ ਲੱਗ ਜਾਵੇ ਵੀ ਬੜੀ ਪ੍ਰੀਕੋਸ਼ਨਸ ਲੈ ਰਹੇ ਨੇ ਹਨਾ ਵੀ ਇੱਥੇ ਤਾਂ ਕੋਈ ਗੱਲਬਾਤ ਵੀ ਹੈ ਨਹੀਂ ਕੁਛ ਵੀ ਹੈ ਨਹੀਂ ਹੈਗਾ ਇਹ ਮਾਸਕ ਲਾਈ ਘੁੰਮੇ ਜਾ ਰਹੇ ਆ ਆਈ ਫੈਲਟ ਇਨਸਲਟਡ ਵੀ ਇਹ ਬੰਦੇ ਜਿਹੜੇ ਆ ਸਾਡੀ ਇਨਸਲਟ ਕਰ ਰਹੇ ਸਾਨੂੰ ਦਲਿੱਦਰੀ ਸਮਝਦੇ ਆ ਵੀ ਸਾਨੂੰ ਬਿਮਾਰੀਆਂ ਲੱਗੀਆਂ ਇਹ ਆਪਣੇ ਆਪ ਨੂੰ ਬਹੁਤ ਸਮਝਦੇ ਮੈਨੂੰ ਇਹ ਫੀਲਿੰਗ ਆਈ ਹੈ ਨਾ ਤੇ ਹੁਣ ਜਦੋਂ ਮੈਂ ਫਿਰ ਠੰਡੇ ਦਿਮਾਗ ਨਾਲ ਸੋਚਿਆ ਨਾ ਤੇ ਆਈ ਫੈਲਟ ਸੋਰੀ ਫੋਰ ਮਾਈ ਵਿਊਜ਼ ਹੈ ਨਾ ਵੀ ਮੈਨੂੰ ਆਪਣੇ ਜਿਹੜੇ ਵਿਚਾਰ ਸੀ ਨਾ ਉਹਨਾਂ ਤੋਂ ਮਾਫੀ ਮੰਗਣੀ ਪਈ ਆਪਣੇ ਆਪ ਤੋਂ ਹੀ ਵੀ ਆਈ ਵਾਜ਼ ਰੋਂਗ ਐਟ ਦੈਟ ਟਾਈਮ ਹੈ ਨਾ ਕਿ ਉਹ ਅਸਲ ਦੇ ਵਿੱਚ ਸਾਤੋਂ ਨਹੀਂ ਸੀ ਮਾਸਕ ਲਾ ਰਹੇ ਮਤਲਬ ਲਾ ਰਹੇ ਉਹ ਇਹ ਲਾ ਰਹੇ ਸੀ ਵੀ ਜਿਹੜੀ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹ ਸਾਨੂੰ ਨਾ ਲੱਗ ਜਾਵੇ ਇਟ ਵਾਜ਼ ਅਦਰ ਵੇ ਅਰਾਊਂਡ
ਸਾਨੂੰ ਹੈ ਨਾ
ਉਹ ਸਾਡੇ ਭਲੇ ਲਈ ਲਾ ਰਹੇ ਸੀ ਹਨਾ ਮੈਨੂੰ ਲੱਗ ਰਿਹਾ ਸੀ ਵੀ ਉਹ ਸਾਡੀ ਇਨਸਲਟ ਕਰ ਰਹੇ ਆ ਕਿਉਂਕਿ ਅਸੀਂ ਕਦੇ ਡੀਪ ਇਹਦੇ ਬਾਰੇ ਸੋਚਿਆ ਨਹੀਂ ਸੀਗਾ ਹਨਾ ਵੀ ਮਤਲਬ ਅਗਿਆਨਤਾ ਸੀ ਸਾਡੇ ਚ ਤੇ ਅਸੀਂ ਪਹਿਲੇ ਕਹਿ ਚੁੱਕੇ ਹਾਂ ਕਿ ਤੁਹਾਡੀ ਅਗਿਆਨਤਾ ਕਿਸੇ ਦੀ ਆਮਦਨ ਹੈ ਤੇ ਖੈਰ ਪੰਮਾ ਜੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗੱਲਾਂ ਸੁਣ ਰਹੇ ਤੇ ਫੱਤੋ ਦੀ ਗੱਲ ਸੁਣ ਕੇ ਮਜ਼ਾ ਆ ਗਿਆ ਠੀਕ ਹੈ ਜੀ ਪਾਲਾ ਜੀ ਆਓ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਕੋਬਰਮ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਮਨਪ੍ਰੀਤ ਸਿੰਘ SSK ਅਕਾਊਂਟੈਂਟ ਵਾਲੇ ਵੀ ਬੜੇ ਬਿਜ਼ੀ ਨੇ ਅੱਜ ਕੱਲ ਤੇ ਪਰ ਜੇ ਤੁਸੀਂ ਆਪਣਾ ਟੈਕਸ ਭਰਾਉਣਾ ਚਾਹੁੰਦੇ ਤਾਂ ਜ਼ਰੂਰ ਮੈਲਬਨ ਚ ਇਹਨਾਂ ਨੂੰ ਯਾਦ ਕਰੋ ਤੇ ਵੀ ਫਤਿਹ ਬੁਲਾ ਰਹੇ ਨੇ ਤੇ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਸਾਡੇ ਨਾਲ ਜੁੜਦੇ ਨੇ ਉਹ ਵੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਾਨੂੰ ਤੁਹਾਨੂੰ ਬੁਲਾ ਰਹੇ ਨੇ ਗੁਰਪ੍ਰੀਤ ਸਿੰਘ ਗੁਰੀ ਛੱਪਟਣ ਵਾਲੇ ਆਓ ਜੀ ਗੁਰੀ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਹੋ ਨਰਿੰਦਰ ਰਾਠੌਰ ਜੀ ਕਹਿੰਦੇ ਕਿ ਅਮਰੀਕ ਭਾਜੀ ਆਹ ਦੋ ਕੁ ਤਲਫਜ਼ਾ ਦਾ ਮਤਲਬ ਉਰਦੂ ਚ ਹਾਂਜੀ ਦੋ ਕੁ ਅਲਫਾਜ਼ਾਂ ਦਾ ਹਾਂਜੀ ਇੱਕ ਤਾਂ ਤਿਲੱਗਾ ਗੰਜ ਨਿਹਾਇਤੀ ਨਿਹਾਇਤੀ ਤਾਂ ਹੁੰਦਾ ਮਤਲਬ ਨਿਹਾਇਤੀ ਦਾ ਮਤਲਬ ਉਹ ਬੜਾ ਨਿਹਾਇਤੀ ਬੇਵਕੂਫ ਹੈ
ਨਿਹਾਇਤੀ
ਕੰਪਲੀਟਲੀ ਅੱਛਾ ਕਿਆ ਬਾਤ ਹੈ ਭਾਜੀ ਗੰਜ
ਇਹਦਾ ਨੀ ਪਤਾ
ਗੰਜ ਹੁਣ ਸਿਰ ਤੇ ਹੱਥ ਫੇਰ ਕੇ ਕਹੋ ਇਹਨੂੰ ਤਾਂ ਨੀ ਕਹਿੰਦੇ
ਇਹਨੂੰ ਤਾਂ ਨੀ ਕਹਿੰਦੇ ਹੋਣੇ ਹੋਰ ਮਤਲਬ ਹੋਣਾ ਇਹਦਾ ਗਾਂਜਾ ਹੋਣਾ ਜਿੱਦਾਂ ਤਮਾਕੂ ਨੂੰ ਕਹਿੰਦੇ ਹੋਣੇ
ਨਹੀਂ ਜਿੱਦਾਂ ਕਹਿੰਦੇ ਨਾ ਹਾਂਜੀ ਚਲੋ ਗੰਜ ਦਾ ਮੇਰਾ ਮਤਲਬ ਹੁੰਦਾ ਚੋਟੀ ਜਿੱਥੇ ਤੱਕ ਮੈਨੂੰ ਲੱਗਦਾ ਵੀ ਇੱਕ ਪੀਕ ਜਿਹੜਾ ਮਤਲਬ ਨੰਗਾ ਪੀਕ ਹੋਵੇ ਜਿੱਦਾਂ ਸਿਰ ਤਾਂ ਹੀ ਕਹਿੰਦੇ ਨਾ ਗੰਜਾ ਪਹਾੜੀ ਨੰਗੀ ਪਹਾੜੀ
ਨੰਗੀ ਪਹਾੜੀ ਤੋੜ ਕਹਿ ਸਕਦੇ ਆ ਤੋੜ ਪੰਜਾਬੀ ਚ
ਨੰਗਾ ਤੋੜ ਉੱਚਾ ਤੋੜ ਨੰਗਾ ਉੱਚਾ ਤੋੜ ਤੇ ਅਰਵਿੰਦਰ ਸਿੰਘ ਧਨੀ ਪ੍ਰੋਗਰਾਮ ਚ ਆ ਗਏ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਗੁਰਵਿੰਦਰ ਸਿੰਘ ਨੱਤ ਵੀ ਆ ਗਏ ਨੇ ਪ੍ਰੋਗਰਾਮ ਚ ਕਹਿੰਦੇ ਬਹੁਤ ਵਧੀਆ ਗੱਲਬਾਤ ਜੀ ਗੁਰਵਿੰਦਰ ਜੀ ਸ਼ਾਮ ਨੂੰ ਕਰਦੇ ਆ ਗੱਲਬਾਤ ਤੇ ਆਪਾਂ ਨਾ ਅਮਰੀਕ ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਮਿਸ ਵੀ ਕੀਤਾ ਸੀਗਾ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਹੈ ਹੋ ਰਹੀ ਹੈ ਨੌਜਵਾਨਾਂ ਚ ਹੋ ਰਹੀ ਹੈ ਉਹਦੇ ਬਾਰੇ ਨਾ ਆਪਾਂ ਇੱਕ ਦੋ ਪ੍ਰੋਗਰਾਮ ਕਰਾਂਗੇ ਆਉਣ ਵਾਲੇ ਟਾਈਮ ਚ ਤੇ ਆਪਾਂ ਚਾਹੁੰਦੇ ਹਾਂ ਕਿ ਆਪਣੇ ਸਰੋਤਿਆਂ ਨੂੰ ਬੇਨਤੀ ਕਰਨਾ ਕਿ ਉਹਨਾਂ ਕੋਲ ਕੋਈ ਨਾ ਕੋਈ ਜੇ ਸਟੋਰੀ ਹੈ ਉਹਨਾਂ ਦੇ ਆਸ ਪਾਸ ਆਪਾਂ ਕਰੈਕਟਰ ਬਦਲ ਲਾਂਗੇ ਕਿ ਉਹ ਆਪਣੇ ਸਟੋਰੀਜ਼ ਸਾਡੇ ਨਾਲ ਸ਼ੇਅਰ ਕਰਨ ਤੇ ਅਸੀਂ ਉਹਨੂੰ ਬੜੇ ਤਰੀਕੇ ਦੇ ਨਾਲ ਉਹ ਸਿਚੁਏਸ਼ਨਸ ਨੂੰ ਡਿਸਕਸ ਕਰਕੇ ਉਹਦੇ ਚੋਂ ਕੁਛ ਨਾ ਕੁਛ ਆਪਾਂ ਨੌਲੇਜ ਕੱਢ ਸਕਾਂਗੇ ਤੇ ਨਪਿੰਦਰ ਰੇਹਲ ਮੈਲਬਨ ਤੋਂ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਰੇਡੀਓ ਦਾ ਆਨੰਦ ਮਾਣ ਰਹੇ ਹਾਂ ਵਾਹਿਗੁਰੂ ਸਭ ਦਾ ਭਲਾ ਕਰੇ ਬਹੁਤ ਬਹੁਤ ਸ਼ੁਕਰਾਨਾ ਜੀ ਤੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਵੀ ਸਾਂਝ ਪਾ ਰਹੇ ਨੇ ਤੇ ਫਤਿਹ ਬੁਲਾ ਰਹੇ ਨੇ ਤਾਂ ਸਾਰਿਆਂ ਦਾ ਸਵਾਗਤ ਹੈ ਤੇ ਅਜਮੇਰ ਸਿੰਘ ਜੀ ਹੁਣੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ ਉਹ ਕਹਿੰਦੇ ਨੇ ਕਿ ਥਿਊਰੀ ਆਫ ਥ੍ਰੀ ਡੈਪਟਸ ਵਾਜ਼ ਦਾ ਫਸਟ ਲੈਸਨ ਵੈਨ ਸਟਾਰਟਿੰਗ ਟੂ ਐਜੂਕੇਟ ਡੈਪਟ ਆਫ ਪੇਰੈਂਟਸ ਰਿਸ਼ੀਜ਼ and theirs. Parents bring up 20 years. Feed, provide shelter, educate and arrange. So, ਅਮਰੀਕ ਭਾਜੀ ਆਪਾਂ ਗੱਲ ਕਰ ਰਹੇ ਸੀ ਨਾ ਏਜ ਕੇਅਰ ਦੀ, ਤੇ ਜਿਹੜਾ ਨਾ ਤਿੰਨ ਕਰਜ਼ੇ, ਤਿੰਨ ਕਰਜ਼ੇ ਹੁੰਦੇ ਆ ਬੰਦੇ ਦੇ, ਠੀਕ ਹੈ, ਤੇ ਉਹ ਹਾਂ ਉਹ ਚੜੇ ਹੁੰਦੇ ਆ ਤੇ ਉਹ ਨਾ ਮਤਲਬ ਆਪਾਂ ਪੂਰੇ ਕਰਨੇ ਹੁੰਦੇ ਆ, ਉਹਨਾਂ ਨੂੰ ਲਾਉਣਾ ਸਾਡਾ ਫਰਜ਼ ਬਣਦਾ ਆ। ਤੇ ਪਹਿਲੇ 20 ਸਾਲ ਤਾਂ ਸਾਨੂੰ ਉਹ ਫੀਡ ਕਰਦੇ ਨੇ, ਉਹ ਵੀ ਕਰਜ਼ਾ ਹੁੰਦਾ। ਉਹ ਤੋਂ ਬਾਅਦ ਕਹਿੰਦੇ ਜਿਹੜੇ ਫਿਰ ਜਿਹੜੇ ਮੈਰਿਜ ਕਪਲ ਹੈ ਉਹ ਲੀਵ ਕਰ ਛੱਡ ਦਿੰਦੇ ਨੇ, ਤੇ ਦੇ ਸ਼ੁੱਡ ਕੇਅਰ ਫੋਰ ਦੈਮ ਐਟ ਲੀਸਟ 5-10 ਈਅਰ ਆਫ ਦੇਅਰ ਲਾਈਫ, ਦੇ ਸ਼ੁੱਡ ਪੇ ਦਾ ਡੈਪਟ ਟੂ ਦਾ ਮਦਰ ਐਂਡ ਫਾਦਰ। ਬਿਲਕੁਲ ਬਿਲਕੁਲ, ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਈਮੇਲਸ ਨਾ ਹੋਰ ਬਹੁਤ ਜ਼ਿਆਦਾ ਆ ਰਹੀਆਂ ਨੇ, ਤੇ ਮੌਲੀ ਜੋਹਲ ਭੈਣ ਜੀ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਨੇ ਕਾਫੀ ਈਮੇਲਸ ਭੇਜੀਆਂ ਨੇ, ਤੇ ਮੌਲੀ ਜੋਹਲ ਐਂਡ ਸਰੂਪ ਸਿੰਘ ਜੋਹਲ ਤੇ ਸ਼ੇਖਾਂ ਵਾਲੇ ਫਰੋਮ ਰਿਵਰਲੈਂਡ ਸਾਊਥ ਆਸਟ੍ਰੇਲੀਆ ਤੋਂ ਪ੍ਰੋਗਰਾਮ ਸੁਣ ਰਹੇ ਨੇ, ਤੇ ਹਾਂਜੀ ਹਾਂਜੀ, ਤੇ ਉਹਨਾਂ ਨੇ ਵੀ ਮਤਲਬ ਸਾਂਝ ਪਾਈ ਆ, ਤੇ ਬਹੁਤ ਬਹੁਤ ਧੰਨਵਾਦ। ਕਾਫੀ ਈਮੇਲਸ ਆ, ਹੁਣ ਮੈਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਨਹੀਂ ਪੜ ਸਕਦਾ। ਕਮਲ ਚੀਮਾ ਪ੍ਰੋਗਰਾਮ ਚ ਜੁੜੇ ਨੇ, ਸ਼ਰਨਜੀਤ ਉੱਪਲ, ਸ਼ਰਨਪ੍ਰੀਤ ਉੱਪਲ, ਤੇ ਕਹਿੰਦੇ ਕਿ ਅੱਛਾ ਠੀਕ ਹੈ। ਹਾਂ, ਇੱਕ ਵੀਰ ਨੇ ਕਹਿੰਦੇ ਇੰਡੀਆ ਤੋਂ ਫਰਨੀਚਰ ਮੰਗਾਉਣ ਦੇ ਲਈ ਨੰਬਰ ਮੰਗਿਆ ਸੀ, ਮੇਰਾ ਨੰਬਰ ਸ਼ੇਅਰ ਕਰ ਦਿਓ ਜੀ, ਤੇ ਮੈਂ ਨੰਬਰ ਸ਼ੇਅਰ ਕਰਦਾ ਜੀ, ਉਹਨਾਂ ਨਾਲ ਉਹ ਤੁਹਾਡੇ ਨਾਲ ਗੱਲਬਾਤ ਕਰ ਲਓਗੇ, ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਤਾਂ ਅਮਰਿੰਦਰ ਸਿੰਘ ਸਾਡੇ ਨਾਲ ਪ੍ਰੋਗਰਾਮ ਜੁੜੇ ਸੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਆਇਆਂ ਨੂੰ, ਤੇ ਕਲਵੀਰ ਸਿੰਘ ਸੰਧੂ, ਗੰਜ ਮੀਨਸ ਲੋਡਸ ਮੈਨੀ ਬੁੱਕ ਗੰਜੇ ਸ਼ਹੀਦਾਂ, ਤੇ ਨਰਿੰਦਰ ਰਾਠੌਰ ਦਾ ਕਹਿਣਾ ਹੈ ਕਿ ਬਾਈ ਜੀ ਗੰਜ ਦਾ ਮਤਲਬ ਖਜ਼ਾਨਾ, ਤਿਲੱਗਾ ਦਾ ਮਤਲਬ ਲੁੱਚਾ ਲਫੰਗਾ, ਸੋ ਮੈਂ ਆਪ ਤੋਂ ਤਲਫਜ਼ ਚੈੱਕ ਕਰ ਰਿਹਾ ਤਾ, ਮੈਂ ਤੋਂ ਆਪ ਕੋਈ ਪਤਾ ਨੀ ਕੀ ਕਹਿ ਰਹੇ ਨੇ, ਮੈਨੂੰ ਸਾਨੂੰ ਤਾਂ ਸਮਝ ਨੀ ਆਉਂਦਾ
ਅਲਫਾਜ਼।
ਹਾਂਜੀ ਚਲੋ, ਆਸਟ੍ਰੇਲੀਅਨ ਡੈਫੀਸਿਟ ਦੀ ਗੱਲ ਕਰੀਏ ਅਮਰੀਕ ਭਾਜੀ। ਕੱਲ ਨਾ ਖਜ਼ਾਨਚੀ ਨੇ ਸਾਡੇ ਨਾ ਜਿਹੜੇ ਜੋਸ਼ ਫਰੈਡਰਬਰਗ ਨੇ ਬਿਆਨ ਦਿੱਤਾ ਹੈ ਕਿ 2019 ਤੇ 20 ਦਾ ਜਿਹੜਾ ਡੈਫੀਸਿਟ ਸੀਗਾ ਉਹ 85 ਬਿਲੀਅਨ ਡਾਲਰ ਸੀਗਾ, ਤੇ 2021 ਦਾ ਜਿਹੜਾ ਡੈਫੀਸਿਟ ਹੈ ਇਹ ਵਰਲਡ ਵਾਰ 2 ਤੋਂ ਬਾਅਦ ਇੰਨਾ ਡੈਫੀਸਿਟ ਦੇਖਿਆ ਨਹੀਂ, 184 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਸੋ ਕੁੱਲ ਮਿਲਾ ਕੇ ਇੱਦਾਂ ਕਹਿ ਲਓ ਕਿ 250 ਬਿਲੀਅਨ ਤੋਂ ਉੱਤੇ ਜਿਹੜਾ ਆ ਘਾਟਾ ਸਰਕਾਰ ਨੂੰ ਪੈਣਾ ਆ ਇਸ ਸਾਲ ਵੀ। ਹੁਣ ਇਹ ਆਰਟੀਫਿਸ਼ਲ ਤਰੀਕੇ ਦੇ ਨਾਲ ਇਕੋਨਮੀ ਨੂੰ ਸਸਟੇਨ ਕੀਤਾ ਜਾ ਰਿਹਾ ਇਸ ਵੇਲੇ, ਜੋਬ ਕੀਪਰ, ਜੋਬ ਸੀਕਰ, ਉਸ ਇੰਡਸਟਰੀ ਨੂੰ ਰਹਿਤਾਂ ਦੇ, ਉਸ ਇੰਡਸਟਰੀ ਨੂੰ ਰਹਿਤਾਂ ਦੇ। ਇਸ ਦੇ ਬਾਵਜੂਦ ਕੱਲ ਦੀ ਰਿਪੋਰਟ ਹੈ ਸਵੇਰ ਦੀ ਕਿ ਹੋ ਸਕਦਾ ਆ ਕਿ ਕ੍ਰਿਸਮਸ ਤੱਕ ਆਸਟ੍ਰੇਲੀਆ ਦੇ 10% ਜਿਹੜੇ ਬਿਜ਼ਨਸ ਹੈ ਉਹ ਬੰਦ ਹੋ ਜਾਣ ਜੇ ਇੱਦਾਂ ਰਿਹਾ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਹਾਂਜੀ ਦੇਖੋ, ਜਿੱਥੋਂ ਤੱਕ ਅਮਨਦੀਪ ਡੈਫਿਸਿਟ ਬਜਟ ਦਾ ਸਵਾਲ ਹੁੰਦਾ, ਜਿਹੜੇ ਡੈਫਿਸਿਟ ਇਕਾਨਮੀ ਹੁੰਦੀ ਹੈ ਨਾ, ਜਿਨ੍ਹਾਂ ਦੇ ਵੱਡੇ ਡੈਫਿਸਿਟ ਦੇ ਬਿੰਦੂ ਘਾਟੇ ਵਿੱਚ ਹੁੰਦੇ ਆ, ਉਹ ਐਕਚੁਲੀ ਕੀ ਹੁੰਦੀਆਂ? ਪ੍ਰੋਗਰੈਸਿਵ ਇਕਾਨਮੀਜ਼ ਹੁੰਦੀਆਂ, ਉਹ ਜ਼ਿਆਦਾ ਪ੍ਰੋਗਰੈਸ ਕਰਦੀਆਂ ਤਾਂ ਉਹਨਾਂ ਤੇ ਡੈਕਟ ਹੁੰਦਾ ਆ। ਜਿਹੜਾ ਡੈਫਿਸਿਟ ਬਜਟ ਵਿੱਚ ਡੈਫਿਸਿਟ ਹੁੰਦਾ ਇਹ ਕੋਈ ਮਾੜੀ ਗੱਲ ਨਹੀਂ ਹੁੰਦੀ, ਕਿਉਂਕਿ ਹੁਣ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜੀ ਕੰਡੀਸ਼ਨ ਹੈ ਬਿਲਕੁਲ ਡਿਫਰੈਂਟ ਹੈ, ਉਹਦੇ ਕਰਕੇ ਡੈਫਿਸਿਟ ਆਇਆ। ਉੱਦਾਂ ਵੀ ਜਾਣ ਬੁੱਝ ਕੇ ਵੀ ਜਿਹੜੇ ਇਕਾਨਮੀਜ਼ ਹੈ ਨਾ ਬਜਟ ਨੂੰ ਡੈਫਿਸਿਟ ਕਰਦੀਆਂ ਆ। ਜਿਸ ਵੇਲੇ ਤੁਸੀਂ ਡੈਫਿਸਿਟ ਬਜਟ ਨੂੰ ਇਹਨੂੰ ਕਹਿੰਦੇ ਤੁਸੀਂ ਫਾਈਨੈਂਸ਼ੀਅਲ ਪਾਲਿਸੀ ਦੇ ਵਿੱਚ ਆਉਂਦਾ ਇਹ, ਇਹਨੂੰ ਫਿਸਕਲ ਪਾਲਿਸੀ ਕਹਿੰਦੇ ਆ, ਜਾਣ ਬੁੱਝ ਕੇ ਤੁਸੀਂ ਡੈਫਿਸਿਟ ਕਰਦੇ ਆ ਤਾਂ ਕਿ ਜਿਹੜੀ ਮਨੀ ਹੈ ਨਾ, ਜਿਹੜੀ ਫਾਈਨੈਂਸ ਆ, ਇਹ ਜ਼ਿਆਦਾ ਇਹਦਾ ਸਰਕੂਲੇਟ ਮਾਰਕੀਟ ਵਿੱਚ ਕੀਤਾ ਜਾਵੇ ਅਤੇ ਇਹਦੇ ਨਾਲ ਜਿਹੜੀਆਂ ਜੋਬ ਜ਼ਿਆਦਾ ਕ੍ਰੀਏਟ ਹੋਣ। ਹੁਣ ਮਨੀ ਸਰਕੂਲੇਟ ਤਾਂ ਕੀਤੀ ਜਾ ਰਹੀ ਹੈ, ਹੁਣ ਤਾਂ ਵਿਪਤਾ ਹੈ, ਬਿਜ਼ਨਸ ਬੰਦ ਹੋ ਰਿਹਾ, ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਆ। ਲੇਕਿਨ ਆਮ ਤੌਰ ਤੇ ਜਿਹੜੇ ਬਜਟ ਜਿਨ੍ਹਾਂ ਦੇ ਕੰਟਰੀਆਂ ਦੇ ਵਿੱਚ ਜਿਹੜੇ ਡੈਫਿਸਿਟ ਹੁੰਦੇ ਆ ਉਹ ਪ੍ਰੋਗਰੈਸਿਵ ਕੰਟਰੀਜ਼ ਹੁੰਦੀਆਂ। ਹੁਣ ਨੇਪਾਲ ਆ, ਉੱਥੇ ਦਾ ਬਜਟ ਡੈਫਿਸਿਟ ਹੁੰਦਾ ਨਹੀਂ, ਸਰਪਲਸ ਦੇ ਵਿੱਚ ਹੈ। ਕਿੱਡੀ ਕੁ ਇਕਾਨਮੀ ਹੈ, ਕਿੱਡੀ ਕੁ ਬੈਟਰ ਇਕਾਨਮੀ ਹੈ। ਕਈ ਮਿਡਲ ਈਸਟ ਦੀਆਂ ਕੰਟਰੀ ਛੋਟੇ ਛੋਟੇ ਆ, ਉਹਨਾਂ ਦੇ ਬਜਟ ਹਮੇਸ਼ਾ ਪਲੱਸ ਦੇ ਵਿੱਚ ਹੁੰਦੇ ਆ, ਡੈਫਿਸਿਟ ਹੁੰਦਾ ਹੀ ਨਹੀਂ ਆ, ਕਿਉਂਕਿ ਸੋਸ਼ਲ ਵੈਲਫੇਅਰ ਤੇ ਬਹੁਤ ਘੱਟ ਖਰਚਾ ਕਰਦੇ ਆ। ਜਿਹੜੇ ਕੰਟਰੀ ਸੋਸ਼ਲ ਵੈਲਫੇਅਰ ਤੇ ਖਰਚਾ ਘੱਟ ਕਰਦੇ ਆ, ਬਿਜ਼ਨਸਿਸ ਨੂੰ ਪਿੰਨ ਅਪ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਹਮੇਸ਼ਾ ਡੈਫਿਸਿਟ ਹੁੰਦੇ ਆ। ਜਿਹੜੇ ਡੈਫਿਸਿਟ ਬਜਟ ਵਾਲੇ ਕੰਟਰੀ ਉਹ ਗਰੀਬ ਕੰਟਰੀ ਨਹੀਂ ਹੁੰਦੇ, ਉਹਨਾਂ ਦੇ ਬਜਟ ਡੈਫਿਸਿਟ ਹੁੰਦੇ, ਉਦਾਂ ਉਹ ਕਾਫੀ ਅਮੀਰ ਕੰਟਰੀ ਹੁੰਦੇ ਆ। ਅਸੀਂ ਹੁਣ ਕਹਿ ਦਿੰਦੇ ਨਾ ਕਿ ਜਿਹੜਾ ਅਮਰੀਕਾ ਦੇ ਬੜਾ ਕਰਜ਼ਾ ਚੜਿਆ, ਉਹਨੇ ਚੀਨ ਦਾ ਬੜਾ ਕਰਜ਼ਾ ਦੇਣਾ ਆ, ਉਹ ਫਲਾਨੀ ਕੰਟਰੀ ਦੇ ਕਰਜ਼ਾ ਬਹੁਤ ਚੜਿਆ ਹੁੰਦਾ। ਅਸੀਂ ਅਸਲ ਚ ਕਰਜ਼ੇ ਦੀ ਗੱਲ ਨਹੀਂ ਕਰਦੇ ਹੁੰਦੇ, ਅਸੀਂ ਬਜਟ ਡੈਫਿਸਿਟ ਦੀ ਗੱਲ ਕਰਦੇ ਹੁੰਦੇ ਆ। ਜਿਹੜਾ ਬਜਟ ਡੈਫਿਸਿਟ ਹੈ, ਦਿਸ ਇਜ਼ ਨਾਟ ਏ ਇੰਡੀਕੇਸ਼ਨ ਆਫ ਦ ਕੰਟਰੀ ਇਜ਼ ਪੂਅਰ, ਇਟ ਇੰਡੀਕੇਸ਼ਨ ਆ ਵੀ ਉਹ ਕੰਟਰੀ ਬੜਾ ਪ੍ਰੋਗਰੈਸਿਵ ਆ, ਵਧੀਆ ਆ, ਉਹ ਲੋਕਾਂ ਦੀ ਦੇਖਭਾਲ ਕਰ ਰਿਹਾ ਹੈ। ਮੈਂ ਮੇਰੇ ਇਹ ਆਪਣੇ ਵਿਚਾਰ ਆ, ਕਿਉਂਕਿ ਜਿੰਨਾ ਕੁ ਅਸੀਂ ਪੜਿਆ ਉਹਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਨੀ। ਲੇਕਿਨ ਇਕਨੋਮਿਕਸ ਦੇ ਵਿੱਚ ਜਾਂ ਇਕੋਨਮੀ ਦੇ ਵਿੱਚ ਤੁਸੀਂ ਕੋਈ ਵੀ ਜਿਹੜੀ ਗੱਲ ਹੈ ਨਾ, ਉਹ ਇੱਕ ਤਰ੍ਹਾਂ ਦੇ ਨਾਲ ਪਰਮਾਨੈਂਟ ਨਹੀਂ ਕਹਿ ਸਕਦੇ ਜਾਂ ਇੱਕ ਤਰ੍ਹਾਂ ਦਾ ਡੈਫੀਨੇਟ ਨਹੀਂ ਕਹਿ ਸਕਦੇ। ਉਹ ਗੱਲ ਇੱਧਰ ਵੀ ਜਾ ਸਕਦੀ, ਉਹ ਗੱਲ ਉੱਧਰ ਵੀ ਜਾ ਸਕਦੀ। ਦਵਾਈ ਦੀ ਤਰ੍ਹਾਂ ਆ ਕਿ ਅਗਰ ਤੁਸੀਂ ਇੱਕ ਚੰਗੀ ਦਵਾਈ ਦਿਓ ਨਾ, ਉਹਦੇ ਸਾਈਡ ਇੰਪੈਕਟ ਵੀ ਪੈਂਦੇ ਆ।
ਦੂਜੇ ਪਾਸੇ ਜਿਹੜੀ ਇਮੀਗ੍ਰੇਸ਼ਨ ਦੀ ਵੀ ਗੱਲ ਕਰੀਏ, ਮਾਈਗ੍ਰੈਂਟ ਦੀ, ਉਹ ਵੀ ਸਾਂਝੀ ਕਰ ਰਹੇ ਨੇ ਜਾਣਕਾਰੀ ਕਿ 2020-21 ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੈ ਉਹ 80% ਡਰੋਪ ਹੋ ਸਕਦੀ ਹੈ ਆਸਟ੍ਰੇਲੀਆ ਦੇ ਵਿੱਚ, ਮਤਲਬ ਹੋਏਗੀ। ਕਿਉਂਕਿ ਦੇਖੋ ਹੁਣ ਹੀ ਹੁਣ ਕਹਿ ਰਹੇ ਨੇ ਕਿ ਜਨਵਰੀ ਤੱਕ ਤਾਂ ਮੈਨੂੰ ਲੱਗਦਾ ਕੋਈ ਫਲਾਈਟ ਆਏ ਜਾਏਗੀ ਨਹੀਂ ਆਸਟ੍ਰੇਲੀਆ ਚੋਂ,
ਹੈ
ਨਾ। ਸੋ ਬੇਸਿਕਲੀ ਅੱਧੇ ਨਾਲੋਂ ਜ਼ਿਆਦਾ ਸਾਲ ਤਾਂ ਜਿਹੜਾ ਆ 60% ਤਾਂ ਨੋ ਫਲਾਈਟਸ ਦਾ ਆ। ਉਹ ਤੋਂ ਬਾਅਦ ਬਬਲਸ ਹੋਣਗੀਆਂ ਕਿ ਇਸ ਕੰਟਰੀ ਤੋਂ ਇਸ ਕੰਟਰੀ ਹੀ ਜਾ ਸਕਦੇ, ਇਸ ਕੰਟਰੀ ਤੋਂ ਇਸ ਕੰਟਰੀ ਹੀ ਜਾ ਸਕਦੇ ਆ। ਸੋ ਉੱਥੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਲੈਕ ਆਫ ਏਅਰ ਟਰੈਵਲ ਹੈ ਇਹ ਇੱਕ ਕਾਰਨ ਬਣੇਗਾ ਕਿ ਮਾਈਗ੍ਰੇਸ਼ਨ ਨਹੀਂ ਹੋਏਗੀ ਆਸਟ੍ਰੇਲੀਆ ਦੇ ਵਿੱਚ ਨੂੰ ਤੇ ਬਾਹਰ ਨੂੰ ਵੀ। ਹੁਣ ਜਿਹੜੇ ਲੋਕ ਇੱਥੇ ਆਲਰੇਡੀ ਆਏ ਹੋਏ ਨੇ, ਹੁਣ ਮੈਨੂੰ ਲੱਗਦਾ ਹੈ ਕਿ ਇੱਕ ਵਧੀਆ ਨਿਊਜ਼ ਹੈ, ਇੱਕ ਵਧੀਆ ਖ਼ਬਰ ਹੈ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਆਪਣੀ ਵੀਜ਼ਾ ਐਪਲੀਕੇਸ਼ਨ ਪਾਈ ਹੋਈ ਆ, PR ਪਾਈ ਹੋਈ ਆ ਜਾਂ ਪਾਉਣੀ ਆ। ਹੁਣ ਤਾਜ਼ੀ ਖ਼ਬਰ ਇਹ ਹੈ, ਮੈਂ ਆਲੇ ਦੁਆਲੇ ਆਪਣੇ ਸਰਕਲ ਦੇ ਵਿੱਚ 3-4 ਇਹੋ ਜਿਹੇ ਕੇਸ ਦੇਖੇ ਨੇ ਜਿਨ੍ਹਾਂ ਦੇ ਕੇਸ ਕਾਫ਼ੀ ਦੇਰ ਤੋਂ ਲਟਕੇ ਹੋਏ ਸੀ ਪੱਕੇ ਹੋਣ ਦੇ, PR ਦੇ, ਜਾਂ ਉਹਨਾਂ ਨੇ ਪਾਉਣੀ ਸੀ। ਆ ਸਟੇਟ ਨਿਊ ਸਾਊਥ ਵੇਲਜ਼ ਦੀ ਸਟੇਟ ਸਪੋਂਸਰਸ਼ਿਪ ਖੁੱਲੀ ਸੀ, ਤੇ ਮੈਂ ਇੱਕ ਆਪਣੇ ਮਿੱਤਰ ਪਿਆਰੇ ਨੂੰ ਜਾਣਦਾ ਹਾਂ, ਸਾਤੋਂ ਦੇ ਛੋਟੇ ਨੇ, ਉਹਨਾਂ ਦੀ ਤੀਜੇ ਦਿਨ ਨੋਮੀਨੇਸ਼ਨ ਆ ਗਈ ਸੀ ਜੀ ਸਟੇਟ ਤੋਂ। ਤੁਸੀਂ ਇਹ ਦੇਖ ਲਓ ਜਿੱਥੇ ਕਿ ਸਾਲ ਉਹ ਨੋਮੀਨੇਸ਼ਨ ਨਹੀਂ ਸੀ ਦਿੰਦੇ, ਉਹਨਾਂ ਦੀ ਐਪਲੀਕੇਸ਼ਨ ਪਾਉਣ ਤੋਂ ਤੀਜੇ ਦਿਨ ਨੋਮੀਨੇਸ਼ਨ ਆ ਗਈ ਤੇ 5ਵੇਂ ਦਿਨ ਉਹਨਾਂ ਦੀ ਫਾਈਲ ਖੁੱਲ ਗਈ ਪਾਉਣ ਤੋਂ ਇਮੀਗ੍ਰੇਸ਼ਨ ਦੇ, ਠੀਕ ਹੈ, ਉਹਨਾਂ ਤੋਂ ਡਾਕੂਮੈਂਟ ਮੰਗ ਲਏ। ਸੋ ਕਿਉਂਕਿ ਹੁਣ ਪੈਸੇ ਲਏ ਹੋਏ ਨੇ, ਫੀਸਾਂ ਲਈਆਂ ਹੋਈਆਂ ਨੇ ਜਾਂ ਹੋਰ ਲੈਣੀਆਂ ਆ, ਸੋ ਬਾਹਰੋਂ ਤਾਂ ਪ੍ਰੋਸੈਸਿੰਗ ਹੋ ਨਹੀਂ ਰਹੀ, ਨਾ ਹੀ ਸਾਲ ਡੇਢ ਸਾਲ ਬੰਦੇ ਆਉਣੇ ਆ। ਸੋ ਇਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਨੇ 457 ਵੀਜ਼ਿਆਂ ਤੇ ਨੇ, ਜਾਂ ਹੁਣ ਤਾਂ ਵੀਜ਼ਾ ਚੇਂਜ ਹੋ ਗਿਆ ਨਾ, ਜਿਹੜੇ ਵਰਕ ਵੀਜ਼ਿਆਂ ਤੇ ਨੇ ਜਾਂ ਸਟੂਡੈਂਟ ਵੀਜ਼ੇ ਆਪਣੇ ਜਿਹੜੇ ਉਹ ਕੰਪਲੀਟ ਕਰ ਲਈ ਆ ਸਟੱਡੀ, ਉਹਨਾਂ ਨੇ PR ਪਾਉਣੀ ਆ ਜਾਂ ਵੇਟ ਕਰ ਰਹੇ ਆ ਜਾਂ TR, ਉਹਨਾਂ ਦੇ ਲਈ ਮੈਨੂੰ ਲੱਗਦਾ ਇਹ ਬਹੁਤ ਵਧੀਆ ਖ਼ਬਰ ਹੈ, ਓਪਰਚੁਨਿਟੀ ਆ ਕਿ ਉਹ ਛੇਤੀ ਪੱਕੇ ਹੋਣਗੇ, ਔਰ ਹੋਣੇ ਵੀ ਚਾਹੀਦੇ ਆ। ਮੈਂ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਜਦੋਂ ਬੱਚੇ ਨੇ ਕਿਸੇ ਨੇ ਆਪਣੀ ਰਿਕੁਆਇਰਮੈਂਟ ਪੂਰੀ ਕਰ ਲਈ ਆ, ਇੰਗਲਿਸ਼ ਦੀ ਪੂਰੀ ਕਰ ਲਈ ਆ, ਪੜ੍ਹਾਈ ਦੀ ਪੂਰੀ ਕਰ ਲਈ ਆ, ਫਿਰ ਉਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਆ, ਪਾ ਦਿੱਤੀ ਆ, ਫੀਸਾਂ ਪੂਰੀਆਂ ਦੇ ਦਿੱਤੀਆਂ, ਫਿਰ 2-2, 4-4 ਸਾਲ ਲਟਕਾਉਣ ਦਾ ਕੀ ਮਤਲਬ ਹੈ? ਫਿਰ ਮਤਲਬ ਵਾਏ ਦੇ ਆ, ਮਤਲਬ ਦੈਟਸ ਪਨਿਸ਼ਮੈਂਟ ਨਾ ਔਨ ਟੋਪ ਆਫ ਇਟ, ਕਿ ਤੁਸੀਂ ਸਾਰੀਆਂ ਰਿਕੁਆਇਰਮੈਂਟ ਵੀ ਪੂਰੀ ਕੀਤੀਆਂ, ਉਹ ਤੁਹਾਨੂੰ ਲਟਕਾਈ ਜਾ ਰਹੇ ਨੇ, ਉਹ ਨਵਿਆਂ ਦੀਆਂ ਐਪਲੀਕੇਸ਼ਨਾਂ ਲਈ ਜਾ ਰਹੇ, ਪਹਿਲੀਆਂ ਦੀਆਂ ਪ੍ਰੋਸੈਸ ਹੀ ਨਹੀਂ ਕਰ ਰਹੇ, ਹੈ ਨਾ। ਸੋ ਉਹ ਹੁਣ ਮੈਨੂੰ ਲੱਗਦਾ ਕਿ ਥੋੜਾ ਬਹੁਤਾ ਕੁਦਰਤ ਨੇ ਵੀ ਇੱਥੇ ਮਤਲਬ ਚਿੱਕੂ ਲਾਣਾ ਇਸ ਮਾਮਲੇ ਦੇ। ਚਿੱਕੂ ਦਾ ਮਤਲਬ
ਚਿੱਕੂ
ਜੀ, ਚਿੱਕਾ ਹਾਂ, ਉਹਨੂੰ ਚਿੱਕੂ ਕਹਿੰਦੇ ਆ ਜੀ, ਉਹ ਚਿੱਕਾ ਹੁੰਦਾ ਮਤਲਬ ਜਿਹੜਾ ਬੰਦਾ ਬਾਹਲਾ ਹੀ ਬੋਲੀ ਜਾਵੇ ਨਾ, ਜਿੱਦਾਂ ਆਪਾਂ ਕਹਿੰਦੇ ਉੱਚਾ ਬੋਲ ਨਾ ਬੋਲੀਏ, ਹਾਂ, ਉਹਦੇ ਮੂੰਹ ਨੂੰ ਫਿਰ ਚਿੱਕਲੀ ਲਾ ਦਿੰਦੇ ਆ, ਤੂੰ ਹੋਰ ਪਾਸੇ ਨੀ ਹੁਣ ਮੂੰਹ ਮਾਰ ਸਕਦਾ, ਜਿਹੜਾ ਤੇ ਖਾਧਾ ਆ ਤੇ ਉਹਨੂੰ ਪਚਾਲਾ ਪਹਿਲਾਂ ਹਜੇ, ਉਹਨੂੰ ਕਹਿੰਦੇ ਚਿੱਕੂ ਲਾਣਾ, ਨਹੀਂ ਤੂੰ ਹੋਰ ਨੀ ਹੁਣ ਕਰ ਸਕਦਾ। ਤੇ ਹੁਣ ਉਹ ਵੀ ਕਹਿ ਰਹੇ ਨੇ ਕਿ
ਚਿੱਕੂ ਲਾ ਤਾਂ ਦਿੱਤੇ, ਹੁਣ ਜਿਹੜੇ ਕੋਰੋਨਾ ਵਾਇਰਸ ਦੇ ਨਾਲ ਲਾਉਂਦੇ ਅਸੀਂ ਮੂੰਹ ਨੂੰ ਮਾਸਕ, ਐਕਚੁਲੀ ਤਾਂ ਚਿੱਕੂ ਹੀ ਆ, ਚਲੋ ਚੱਕ ਕੇ ਖਾ ਸਕਦੇ ਆ, ਕਿਤੇ ਜਾਂਦੇ ਜਾਂਦੇ ਇਹਨਾਂ ਨੂੰ ਸੇਬ ਦਾ ਦਰਖਤ ਹੁੰਦਾ, ਸੇਬ ਤੋੜ ਕੇ ਖਾਣ ਲੱਪਣਾ, ਹੁਣ ਚਲੋ ਖਾਉਂਗੇ ਤਾਂ ਛਿੱਕੂ ਥੱਲੇ ਕਰੂੰਗੇ ਫੇਰ ਖਾਉਂਗੇ, ਹੈ ਨਾ, ਉਹ ਲਾਇਓ ਤਾਂ ਉਹਦੇ ਛਿੱਕੂ ਹੀ ਆ। ਇਹਦੇ ਨਾਲ ਕਈ ਦੇਖੋ ਕੁਦਰਤ ਨੇ ਜਿਹੜੇ ਕੋਈ ਵੀ ਚੀਜ਼ ਬਣਾਈ ਆ, ਉਹ ਹੁਣ ਬੰਦੇ ਜਿਹੜੇ ਜਿਆਦਾ ਪਤਾ ਕੀ ਹੋ ਗਏ ਸੀ, ਜਿਆਦਾ ਓਵਰ ਐਕਟਿੰਗ ਕਰਨ ਲੱਗ ਪਏ ਸੀ ਹਰੇਕ ਫੀਲਡ ਦੇ ਵਿੱਚ ਹੀ, ਚਾਹੇ ਉਹ ਘਰ ਸੀਗਾ, ਚਾਹੇ ਉਹ ਵਪਾਰ ਸੀ, ਚਾਹੇ ਉਹ ਇੰਟਰਟੇਨਮੈਂਟ ਦਾ ਸੈਕਟਰ, ਕੋਈ ਵੀ ਸੈਕਟਰ ਸੀ, ਉਹਦੇ ਵਿੱਚ ਅਸੀਂ ਵੀ ਸਾਰੇ ਹਾਂ, ਉਹ ਓਵਰ ਐਕਟਿੰਗ ਕਰਨ ਲੱਗ ਪਏ ਸੀ। ਓਵਰ ਐਕਟਿੰਗ ਅਸੀਂ ਪਿੱਛੇ ਜੇ ਨੀ ਅਮਨਦੀਪ ਕਰਦੇ ਹੁੰਦੇ, ਤੁਸੀਂ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ ਕਿ ਜਿਹੜੇ ਡਾਂਸ ਵਗੈਰਾ ਹੋ ਰਹੇ ਆ ਜਾਂ ਜਿੱਦਾਂ ਇੱਕ ਅਨਸੈਸਰੀ ਐਕਟੀਵਿਟੀਜ਼ ਹੋ ਰਹੀਆਂ, ਲਾਅ ਬਣਾਉਣਾ ਚਾਹੀਦਾ ਇਹਨੂੰ ਕਿੱਦਾਂ ਰੁਕ ਕੇ, ਪੰਜਾਬ ਕਿਹੜਾ ਲਾਅ ਬਣਾਊਗਾ, ਹਿੰਦੁਸਤਾਨ ਕਿਹੜਾ ਲਾਅ ਬਣਾਊਗਾ, ਤੇ ਹੋ ਨਹੀਂ ਸਕਦਾ, ਇਹਦੇ ਨਾਲ ਤੁਹਾਡੀ ਆਜ਼ਾਦੀ ਜਾਂਦੀ ਰਹਿੰਦੀ ਹੈ। ਹੁਣ ਕੁਦਰਤ ਨੇ ਕੀ ਕੀਤਾ, ਪੰਜਾਂ ਸੱਤਾਂ ਦਿਨਾਂ ਵਿਚ ਏਦਾਂ ਦੀ ਛਿੱਕੂ ਲਾ ਦਿੱਤਾ ਉਹਨੇ, ਲਾਅ ਬਣਾ ਦਿੱਤਾ ਕਿ ਨਹੀਂ। ਏਦਾਂ ਬਹੁਤ ਉਦਾਂ ਨਹੀਂ ਕਰਨਾ ਚਾਹੀਦੀ ਜੀ, ਇਨਵਾਇਰਮੈਂਟ ਖਰਾਬ ਹੋ ਗਿਆ ਹੁਣ ਇਹਨੂੰ ਕਿੱਦਾਂ ਕੰਟਰੋਲ ਕਰਾਂਗੇ, ਹੁਣ ਇਹਦਾ ਕੀ ਬਣੂਗਾ, ਇਹੀ ਸੋਚ ਸੋਚ ਕੇ ਡਿਪਰੈਸ਼ਨ ਆਈ ਜਾਂਦਾ, ਸਾਡੀ ਪੰਜਾਬੀ ਗੁਆਚ ਰਹੀ, ਇਹਦਾ ਕੀ ਬਣਾਂਗੇ, ਇਹੀ ਸੋਚ ਸੋਚ ਕੇ ਲੋਕ ਨਾ ਡਿਪਰੈਸ਼ਨ ਕ੍ਰੀਏਟ ਕਰੀ ਜਾਂਦੇ ਆ। ਉਹ ਜਿਸ ਵੇਲੇ ਪਰਮਾਤਮਾ ਨੇ ਪੰਜਾਬੀ ਨੂੰ ਵੀ ਬਚਾਉਣਾ ਨਾ, ਕੋਈ ਨਾ ਕੋਈ ਰਾਹ ਉਹਨੇ ਲੱਭ ਲੈਣਾ ਆ, ਜਿੱਦਾਂ ਇਹ ਰਾਹ ਲੱਭਿਆ ਉੱਥੇ ਵੀ ਰਾਹ ਲੱਭੇ ਆਣੇ ਆ, ਬਹੁਤੀ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਹੈ, ਆਟੋਮੈਟਿਕ ਸਿਸਟਮ ਚੱਲਦੇ ਆ, ਕੁਦਰਤ ਨੇ ਚਲਾਣੇ ਆ ਤੇ ਚੱਲਦੇ ਰਹੇ ਆ ਤੇ ਚੱਲਦੇ ਰਹਿਣਗੇ।
ਉਹ ਦੇਖੋ ਮਹਾਰਾਜ ਵੀ ਕਹਿੰਦੇ ਆ ਨਾ, ਜਨਤਾ ਕੇ ਹੱਥ ਕਿਛ ਨਹੀਂ, ਸਭ ਚੱਲੇ ਚਲਾਇਆ ਪਿਆ, ਦੁਨੀਆ ਸਮਝਦੀ ਆ ਸਾਡੇ ਹੱਥ, ਉਹ ਕਹਿੰਦੇ ਜਨਤਾ ਦੇ ਬਸ ਕੁਛ ਨੀ ਹੈਗਾ, ਮੈਂ ਲੋਕਾਂ ਦੇ ਬਸ ਕੁਛ ਨੀ, ਇਹ ਸਾਰੇ ਚੱਲੇ ਹੀ ਚਲਾਉਂਦੇ ਆ, ਇਹ ਰੱਬ ਇਹਨਾਂ ਨੂੰ ਮਹਾਰਾਜ ਹੀ ਚਲਾ ਰਿਹਾ। ਖੈਰ ਸਾਡੇ ਨਾਲ ਗੁਰਸ਼ਰਨ ਕੰਦੋਲਾ ਅਕਾਊਂਟੈਂਟ ਸਮਾਰਟ ਵਾਲੇ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਡਿਟੇਲ ਮੰਗ ਰਹੇ ਨੇ ਫਰਨੀਚਰ ਵਾਲਿਆਂ ਦੀ। ਮੈਂ ਭੇਜ ਰਿਹਾ ਜੀ ਤੇ ਮਾਫੀ ਚਾਹੁੰਦਾ ਕਿ ਤੁਸੀਂ ਮੈਨੂੰ ਮੈਸੇਜ ਵੀ ਕੀਤਾ ਸੀ, ਫੋਨ ਵੀ ਕੀਤਾ ਸੀ, ਮੇਰੇ ਮਨ ਚੋ ਕਹਿ ਲਓ ਦਿਮਾਗ ਚੋ ਗੱਲ ਨਿਕਲ ਗਈ, ਪਰ ਮੈਂ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਜ਼ਰੂਰ ਕਰਾਂਗਾ, ਕਿਉਂਕਿ ਅੱਜ ਮੈਂ ਸਾਰਾ ਦਿਨ ਕਾਫੀ ਬਿਜ਼ੀ ਹਾਂ ਤੇ ਮੈਂ ਇੱਕ ਦੋ ਦਿਨਾਂ ਤੁਹਾਨੂੰ ਕਾਲ ਜ਼ਰੂਰ ਕਰਾਂਗਾ। ਅਮਰੀਕ ਭਾਜੀ ਇੱਕ ਗਾਣਾ ਸੁਣਨਾ ਆ ਤੇ ਗਾਣਾ ਸੁਣ ਕੇ ਨਾ ਉਹ ਤੋਂ ਬਾਅਦ ਫਿਰ ਕੁਛ ਹੋਰ ਚਿੰਤਨ ਕਰਦੇ ਹਾਂ, ਗੱਲਾਂ ਹੋਰ ਵੀ ਆਈਆਂ ਹੋਈਆਂ ਨੇ ਤੇ ਆਪਾਂ ਜਾਰੀ ਰੱਖਾਂਗੇ। ਮਾਸ਼ਾ ਅਲੀ ਦਾ ਗੀਤ ਆਇਆ ਬਹੁਤ ਖੂਬਸੂਰਤ, ਮਾਈਆ, ਉਹ ਸੁਣਦੇ ਹਾਂ ਜੀ।
ਲਓ ਜੀ ਮਾਸ਼ਾ ਅੱਲਾ ਲਓ।
ਤਵਾ
ਜੀ ਮਾਸ਼ਾ ਅਲੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਸੁਣਿਆ ਤੇ ਬਹੁਤ ਸੋਹਣੇ ਗੀਤ ਗਾਉਂਦਾ ਮੁੰਡਾ ਮਤਲਬ ਫੁੱਲੀ ਟ੍ਰੇਨਡ ਹੈ ਔਰ ਘਰਾਣੇ ਦੇ ਵਿੱਚੋਂ ਹੈ ਗਾਇਕੀ ਘਰਾਣੇ ਦੇ ਵਿੱਚੋਂ ਹੈ ਸ਼ਾਇਦ ਪਟਿਆਲਾ ਘਰਾਣੇ ਦਾ ਹੋਵੇ ਤੇ ਅਮਰੀਕ ਭਾਅ ਜੀ ਸੁਨੇਹੇ ਆਪਾਂ ਚਾਲ ਸਾਹਿਬ ਦੇ ਵੀ ਲੈਣੇ ਆ ਤੇ ਜਗਤਾਰ ਗਿੱਲ ਭਾਅ ਜੀ ਕਹਿੰਦੇ ਨੇ ਕਿ ਫਲੋਰਾ ਸਾਹਿਬ ਤੁਹਾਡੀ ਗੱਲਬਾਤ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਜ਼ਿਆਦਾ ਕਰਜ਼ਾ ਕਾਮਯਾਬ ਓਨਾ ਹੀ ਇਨਸਾਨ ਹੈ ਇਹੀ ਕਹਿਣਾ ਹੈ ਬਾਦਲ ਸਾਹਿਬ
ਬਿਲਕੁਲ 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 ਅਮਨਦੀਪ ਜਿੰਨਾ ਆਸਟ੍ਰੇਲੀਆ ਵਿਚ ਜਿੰਨਾ ਜਿਸ ਦੇ ਉੱਪਰ ਕਰਜ਼ਾ ਹੈ ਨਾ ਉਹ ਜ਼ਿਆਦਾ ਕਾਮਯਾਬ ਆ ਕਰਜ਼ੇ ਦਾ ਇਹ ਮਤਲਬ ਨਹੀਂ ਹੁੰਦਾ ਵੀ ਤੁਸੀਂ ਗਰੀਬ ਆ ਹੁਣ ਆਸਟ੍ਰੇਲੀਆ ਦੇ ਵਿਚ ਜ਼ਿਆਦਾ ਲੋਕਾਂ ਨੇ ਕਿਸੇ ਮੈਨੂੰ ਇੱਕ ਵਾਰੀ ਮੈਂ ਟੈਕਸ ਭਰਾਉਣ ਗਿਆ ਤਾਂ ਉਹਨੇ ਇੱਕ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਵਿਚ ਜੇ ਤੁਸੀਂ ਰਹਿਣਾ ਹੈ ਨਾ ਤੇ ਹਮੇਸ਼ਾ ਕਰਜ਼ਾਈ ਹੋ ਕੇ ਰਹੋਗੇ ਤਾਂ ਤੁਸੀਂ ਪ੍ਰੋਗਰੈਸਿਵ ਹੋਵੋਗੇ ਉਹਦਾ ਮਤਲਬ ਇਹ ਆ ਜਿੰਨੀਆਂ ਤੁਸੀਂ ਪ੍ਰੋਪਰਟੀਜ਼ ਲਵੋਗੇ ਨਾ ਜਿੰਨੇ ਵੀ ਤੁਸੀਂ ਬਿਜ਼ਨਸ ਖੋਲੋਗੇ ਤੁਸੀਂ ਲੋਨ ਲੈ ਕੇ ਕਹੋਗੇ ਉਹ ਬਿਜ਼ਨਸ ਦੇ ਵਿਚ ਇੱਕ ਗੱਲ ਇਹ ਵੀ ਮਨਦੀਪ ਕਹੀ ਜਾਂਦੀ ਆ ਕਿ ਉਹ ਬੰਦਾ ਬੇਵਕੂਫ ਹੁੰਦਾ ਜਿਹੜਾ ਆਪਣਾ ਪੈਸਾ ਲਾ ਕੇ ਬਿਜ਼ਨਸ ਸ਼ੁਰੂ ਕਰਦਾ ਹੁੰਦਾ ਉਹ ਬੰਦਾ ਅਕਲਮੰਦ ਆ ਜਿਹੜਾ ਲੋਨ ਲੈ ਕੇ ਬਿਜ਼ਨਸ ਸ਼ੁਰੂ ਕਰਦਾ ਉਹਨੂੰ ਐਕਸਪੈਂਡ ਅੱਗੇ ਤੋਂ ਅੱਗੇ ਕਰਦਾ ਹੋਰ ਪੈਸਾ ਕਮਾਉਂਦਾ ਆ ਤੇ ਉਹ ਜਿਹੜਾ ਪੈਸਾ ਕਮਾਉਂਦਾ ਹੋਰ ਲੋਨ ਲੈ ਕੇ ਹੋਰ ਕਿਸੇ ਇਨਵੈਸਟਮੈਂਟ ਪੈਸਾ ਲਾਉਂਦਾ ਆ ਲੋਨ ਲੈਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਗਰੀਬ ਹੋ ਗਏ ਲੋਨ ਲੈਣ ਦਾ ਮਤਲਬ ਇਹ ਹੈ ਕਿ ਤੁਸੀਂ ਐਕਟੀਵਿਟੀਜ਼ ਨੂੰ ਐਕਸਪੈਂਡ ਕਰ ਰਹੇ ਆ ਮੇਰਾ ਕਹਿਣ ਦਾ ਭਾਵ ਇਹ ਹੈ
ਮਤਲਬ ਹੁਣ ਗੱਲ ਇਹ ਆ ਵੀ ਜੇ ਲੋਨ ਲੈ ਕੇ ਐਕਟੀਵਿਟੀ ਵਿਆਹ ਦੀ ਕਰਨੀ ਉਹ ਨਹੀਂ ਕਾਮਯਾਬ ਬਹੁਤੀ
ਨਹੀਂ ਉਹ ਮਾੜੀ ਆ ਉਹ ਮਾੜੀ ਹੈ ਐਕਟੀਵਿਟੀ ਵਿਆਹ ਦੀ ਕਰਨੀ ਆ ਨਾ ਉਹ ਮਾੜੀ ਆ ਜੇ ਲੋਨ ਲੈ ਕੇ ਤੁਸੀਂ ਨਾ ਲੰਚ ਕਰਨ ਜਾਣਾ ਜਾਂ ਲੋਨ ਲੈ ਕੇ ਤੁਸੀਂ ਬ੍ਰੇਕਫਾਸਟ ਕਰਨੇ ਆ ਉਹ ਮਾੜੀ ਆ
ਲੋਨ ਲੈ ਕੇ ਜੇ ਕੰਮ ਕਰਨਾ ਫੇਰ ਚੰਗਾ ਖੈਰ ਅਕਾਲੀ ਟੀਮਸਾ ਦੀ ਗੱਲ ਸ਼ੁਰੂ ਕੀਤੀ ਆ ਇਹ ਆਪਾਂ ਥੋੜੀ ਦੇਰ ਬਾਅਦ ਕਰਾਂਗੇ ਤੇ ਗੁਰਚਰਨ ਕੰਦੋਲਾ ਹੁਣੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਬਹੁਤ ਵਧੀਆ ਰਿਸਪੋਂਸ ਥੈਂਕ ਯੂ ਜੀ ਤੇ ਐਜ਼ ਯੂਜੁਅਲ ਪ੍ਰੋਗਰਾਮ ਗੋਇੰਗ ਗੁੱਡ ਸੋ ਅਮਰੀਕ ਭਾਜੀ ਆਪਾਂ ਥੋੜੀ ਸਪੋਰਟਸ ਦੀ ਵੀ ਗੱਲ ਕਰਨੀ ਆ ਪਰ ਮੈਂ ਪਹਿਲਾਂ ਸਪੋਰਟਸ ਦੀ ਕਰ ਲਈ ਕਿ ਜਾਂ ਚਲੋ ਪਹਿਲਾਂ ਸਪੋਰਟਸ ਦੀ ਕਰਦੇ ਆ ਕਿ ਦੇਖੋ ਪਿਛਲੇ ਸਾਲ ਕਿੰਨਾ ਰੌਲਾ ਪੈਂਦਾ ਆਹ ਮੈਚ ਹੋ ਗਿਆ ਉਹ ਮੈਚ ਹੋ ਗਿਆ ਬਿਗ ਬੈਚ ਹੋ ਗਏ ਜੀ ਕ੍ਰਿਕਟ ਚੱਲ ਪਈ ਜੀ ਉਹ ਕਬੱਡੀਆਂ ਵਾਲੇ ਮਤਲਬ ਉਹ ਜੀ ਪਲੇਅਰ ਇੱਧਰ ਆ ਗਏ ਜੀ ਉਹ ਬੈਨ ਕਰਤਾ ਹੁਣ ਉੱਥੇ ਖੇਲਣਾ ਉਹ ਟੂਰਨਾਮੈਂਟ ਹੋ ਰਿਹਾ ਤੇ ਹਾਕੀ ਦਾ ਮਤਲਬ ਹੁਣ ਦੇਖੋ ਵੀ ਉਹ ਮਤਲਬ ਇਟਸ ਵੈਰੀ ਵੈਰੀ ਸੈਡ ਕਿ ਜਿਹੜੇ ਪਲੇਅਰ ਇਸ ਤਿਆਰ ਹੋਏ ਸੀਗੇ ਉਹਨਾਂ ਦੀ ਮਤਲਬ ਜਿਹੜਾ ਪੀਕ ਟਾਈਮ ਤੇ ਜਿਹੜੇ ਪਲੇਅਰ ਸੀਗੇ ਆਪਣੇ ਪੀਕ ਤੇ ਸੀਗੇ ਉਹ ਇੱਕਦਮ ਹੀ ਖਤਮ ਹੋ ਗਿਆ ਕੰਮ ਤੁਹਾਡਾ ਕੀ ਕਹਿਣਾ ਇਹਦੇ ਬਾਰੇ
ਨਹੀਂ ਅਮਨਦੀਪ ਹੁਣ ਜਿਹੜੀ ਆ ਓਲੰਪਿਕਸ ਗੇਮ ਪੋਸਟਪੋਨ ਹੋਈਆਂ ਇੱਕ ਸਾਲ ਦੇ ਲਈ ਕਈ ਬੰਦਿਆਂ ਨੂੰ ਚਾਂਸ ਮਿਲਿਆ ਸੀ ਉਹ ਓਲੰਪਿਕ ਆਪਣੀ ਜਿਹੜੀ ਐਕਟੀਵਿਟੀਜ਼ ਗੇਮਸ ਹੈ ਉਹਦੇ ਸਿਲੈਕਟ ਹੋਏ ਸੀਗੇ ਉਹਨਾਂ ਨੇ ਓਲੰਪਿਕ ਖੇਡਣ ਟੋਕੀਓ ਜਾਣਾ ਸੀ ਲੇਕਿਨ ਓਲੰਪਿਕ ਕੈਂਸਲ ਹੋਣ ਦੇ ਨਾਲ ਕਈ ਓਵਰ ਏਜ ਵੀ ਹੋ ਜਾਣਗੇ ਜਾਂ ਕਈ ਉਹਨਾਂ ਦੀ ਜਿਹੜੀ ਸਕਿੱਲ ਆ ਉਹ ਖਤਮ ਵੀ ਇੱਕ ਸਾਲ ਦੇ ਵਿੱਚ ਹੋ ਸਕਦੇ ਆ ਹੁਣ ਇਹ ਓਲੰਪਿਕ ਜਿਹੜੀਆਂ ਹੋਣੀਆਂ ਨਾ ਉਹਨੂੰ 364 ਦਿਨ ਰਹਿੰਦੇ ਆ ਹੋਣ ਦੇ ਵਿੱਚ ਇੱਕ ਸਾਲ ਦੇ ਇੱਕ ਦਿਨ ਘੱਟ ਆ ਉਹ ਤੇ ਉਹ ਓਲੰਪਿਕ ਜਿਹੜੀਆਂ ਹੋਣੀਆਂ ਉਹ 24 July 2021 ਨੂੰ ਸ਼ੁਰੂ ਹੋਣੀਆਂ ਆ ਤੇ ਉਹ ਹੁਣ ਹੋਣੀਆਂ COVID-19 ਦਾ ਪ੍ਰਭਾਵ ਜਿੱਦਾਂ ਵੀ ਰਵੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਓਲੰਪਿਕਸ ਕਰਾਊਗੇ ਹੁਣ ਜਿੱਥੇ ਤੱਕ ਸਪੋਰਟਸਿੰਗ ਐਕਟੀਵਿਟੀ ਦਾ ਸਵਾਲ ਹੈ ਹੁਣ ਟੈਸਟ ਮੈਚਿਸ ਜਿਹੜੇ ਆ ਹੁਣ ਸ਼ੁਰੂ ਹੋਏ ਆ ਪਰਸੋਂ ਇਸ ਵੇਲੇ ਵੈਸਟ ਇੰਡੀਜ਼ ਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੇ ਦਰਮਿਆਨ ਟੈਸਟ ਸੀਰੀਜ਼ ਚੱਲ ਰਹੀ ਆ ਜਿਹਦਾ ਪਹਿਲਾ ਟੈਸਟ ਮੈਚ ਵੈਸਟ ਇੰਡੀਜ਼ ਨੇ ਜਿੱਤਿਆ ਸੀ ਇੰਗਲੈਂਡ ਦੇ ਵਿੱਚ ਦੂਜਾ ਟੈਸਟ ਮੈਚ ਇੰਗਲੈਂਡ ਨੇ ਜਿੱਤਿਆ ਕੱਲ ਤੀਜਾ ਟੈਸਟ ਮੈਚ ਦੀ ਸ਼ੁਰੂਆਤ ਹੋਈ ਸੀ ਉਹ ਟੈਸਟ ਮੈਚ ਟੀਵੀ ਤੇ ਲਾਈਵ ਵੀ ਆ ਰਹੇ ਆ ਪਰ ਉਹਦਾ ਬਹੁਤਾ ਰੌਲਾ ਨਹੀਂ ਅਮਨ ਦੀ ਪੈ ਰਿਹਾ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਭਾਰਤੀ ਟੀਮ ਵੀ ਆ ਰਹੀ ਆ ਅਕਤੂਬਰ ਨਵੰਬਰ ਦੇ ਵਿੱਚ ਉਹਦਾ ਵੀ ਕਾਫੀ ਖਰੂ ਪਿਆ ਆ ਕਿ ਉਹਨਾਂ ਨੂੰ ਇੱਥੇ 14 ਦਿਨ ਦਾ ਇਕਾਂਤਵਾਸ ਵਿੱਚ ਜਾਣਾ ਪੈਣਾ ਉਸ ਤੋਂ ਬਾਅਦ ਫਿਰ ਉਹ ਟੈਸਟ ਮੈਚ ਖੇਡੂਗੇ ਕਈ ਹੋਰ ਟਰਮਸ ਕੰਡੀਸ਼ਨ ਵੀ ਚੇਂਜ ਹੋਊਗੀਆਂ ਜਿੱਦਾਂ ਉਹ ਟੀਮ ਇੱਥੇ ਆਊਗੀ ਹੁਣ NRL ਵੀ ਖੇਡੀ ਜਾ ਰਹੀ ਹੈ ਰਗਬੀ ਲੀਗ ਵੀ ਖੇਡੀ ਜਾ ਰਹੀ ਹੈ ਉੱਥੇ ਕਰਾਊਡ ਨਹੀਂ ਹੁੰਦਾ ਲੇਕਿਨ ਜਿਹੜੀ ਉਹਦੀ ਕਮੈਂਟਰੀ ਆਊਗੀ ਨਾ ਟੀਵੀ ਤੇ ਜਾਂ ਰੇਡੀਓ ਤੇ ਉਹਦਾ ਦਰਸ਼ਕਾਂ ਦਾ ਇੰਪੈਕਟ ਦੇ ਕੇ ਆਊਗੀ ਓਹਦੇ ਵਿਚ ਸ਼ੋਰ ਵੀ ਹੋਊਗਾ, ਸ਼ਰਾਬ ਓਹਦੇ ਢੋਲ ਵੀ ਵੱਜਣਗੇ, ਲੇਕਿਨ ਦਰਸ਼ਕ ਨਹੀਂ ਹੋਣਗੇ ਤਾਂ ਕਿ ਜਿਹੜਾ ਲਿਸਨਰ ਆ ਉਹ ਬੋਰ ਨਾ ਹੋਵੇ ਕਿਸੇ ਤਰ੍ਹਾਂ ਵੀ ਸੁਣਨੇ ਨੂੰ ਮੈਚ, ਤੇ ਇਸ ਤਰ੍ਹਾਂ ਦੇ ਨਾਲ ਇੱਕ ਨਵੇਂ ਸੈਟਅਪ ਦੇ ਵਿਚ ਜਿਹੜੀਆਂ ਸਪੋਰਟਿੰਗ ਐਕਟੀਵਿਟੀ ਸ਼ੁਰੂ ਹੋ ਰਹੀ ਹੈ। ਇੱਕ ਦੋ ਮਹੀਨੇ ਦੇ ਵਿਚ ਟੈਸਟ ਮੈਚਿਸ ਵੀ ਸ਼ੁਰੂ ਹੋਏ ਆ, ਵਨਡੇ ਵੀ ਸ਼ੁਰੂ ਹੋ ਗਏ, ਤੇ ਟੀ ਟਵੈਂਟੀ ਜਿਹੜਾ ਵਰਲਡ ਕੱਪ ਹੋਣਾ ਸੀ ਆਸਟ੍ਰੇਲੀਆ ਵਿਚ ਉਹ ਤਾਂ ਹਜੇ ਪੋਸਟਪੋਨ ਹੋ ਗਿਆ ਆ, ਤੇ ਮੇਰੇ ਖਿਆਲ ਦੇ ਵਿਚ ਫਰਵਰੀ ਮਾਰਚ ਦੇ ਵਿਚ ਉਹ ਟੀ ਟਵੈਂਟੀ ਆਸਟ੍ਰੇਲੀਆ ਦੇ ਵਿਚ ਦੁਬਾਰਾ ਖੇਡਿਆ ਜਾਊਗਾ। ਮਨਦੀਪ, ਇਹ ਜਿਹੜੀ ਐਕਟੀਵਿਟੀ ਹੋਣ ਵਾਲੀਆਂ, ਲੇਕਿਨ ਉਹਦਾ ਸੈਟਅਪ ਡਿਫਰੈਂਟ ਹੋਊਗਾ।
ਨਹੀਂ ਦੇਖੋ ਅਮਰੀਕ ਭਾਜੀ, ਇਹ ਤਾਂ ਕਮਰਸ਼ੀਅਲ ਸਪੋਰਟ ਦੀ ਗੱਲ ਕਰਦੇ ਆ ਆਪਾਂ, ਜਿਹੜੇ ਕਮਰਸ਼ੀਅਲ ਸਪੋਰਟ ਹੈ।
ਹਾਂਜੀ ਹਾਂਜੀ,
ਤੇ ਇਨ ਦਾ ਮੇਨ ਟਾਈਮ ਮਤਲਬ ਜੇ ਕਮਰਸ਼ੀਅਲ ਸਪੋਰਟ ਹੈ ਨੀ ਤਾਂ ਜਿਹੜੇ ਕਲੱਬਸ ਨੇ ਜਾਂ ਜਿਹੜੇ ਸਪੋਰਟਿੰਗ ਆਰਗੇਨਾਈਜੇਸ਼ਨ ਹੈ ਉਹ ਉੱਦਾਂ ਵੀ ਨਹੀਂ ਸਪੋਰਟ ਖੇਡ ਸਕਦੇ, ਮਤਲਬ ਸਿਰਫ ਪੈਸੇ ਨਾਲ ਹੀ ਖੇਡਣੀ ਹੈ ਕਿ ਉੱਦਾਂ ਵੀ ਗਲੀ ਮੁਹੱਲੇ ਚ ਖੇਡ ਸਕਦੇ ਆ, ਗਰਾਊਂਡਾਂ ਚ ਖੇਡ ਸਕਦੇ ਆ?
ਨਹੀਂ ਉੱਦਾਂ ਤਾਂ ਅਮਦੀਪ ਗਲੀ ਮੁਹੱਲੇ ਵਾਲੀ ਤਾਂ ਮੈਂ ਇੱਥੇ ਤਾਂ ਰੋਕ ਲੱਗੂਗੀ ਕਿ ਇਹਦੇ ਨਾਲ ਫਿਰ ਉਹ ਬਿਮਾਰੀ ਫੈਲਣ ਦਾ ਖਦਸ਼ਾ ਹੁੰਦਾ ਆ, ਲੇਕਿਨ ਇਹਨੂੰ ਲਿਮਿਟ ਕਰੂਗੇ, ਕੁਛ ਦੇਰ ਬਾਅਦ ਸ਼ਾਇਦ ਖੋਲਣ ਦੀ ਆਸ ਹੋ ਸਕਦੀ ਆ। ਜਿਹੜੀਆਂ ਉਹ ਆਮ ਵੈਸੇ ਜਿਹੜੀਆਂ ਲੋਕਲ ਗੇਮਸ ਹੁੰਦੀਆਂ ਜਿੱਦਾਂ ਲੋਕਲ ਕ੍ਰਿਕਟ ਆ, ਸੋਕਰ ਆ, ਜਾਂ ਹੋਰ ਵੀ ਜਿਹੜੀਆਂ ਗੇਮ, ਉਹ ਜੋ ਦਰਸ਼ਕ ਤਾਂ ਬਹੁਤ ਘੱਟ ਹੁੰਦੇ, ਉਹ ਤਾਂ ਮਾਂ ਬਾਪ ਹੀ ਹੁੰਦੇ ਗਏ ਉਹ ਦੇਖਣ, ਤੇ ਬਹੁਤ ਗਿਣਤੀ ਵਿੱਚ ਨਹੀਂ ਹੁੰਦੇ। ਹੋ ਸਕਦਾ ਉਹਨਾਂ ਨੂੰ ਕਿਹਾ ਜਾਊਗਾ ਤੁਸੀਂ ਸਕੈਟਰਡ ਹੋ ਕੇ ਬੈਠਣਾ ਆ, ਇਕੱਠੇ ਨਹੀਂ ਬੈਠਣਾ, ਤੇ ਜਿਹੜੀਆਂ ਗੇਮਸ ਹੋਣਗੇ ਉਹਦੇ ਵਿੱਚ ਜਿਸ ਵੇਲੇ ਗੇਮ ਖੇਡੀ ਜਾਂਦੀ ਆ ਉਹਦੇ ਵਿੱਚ ਤਾਂ ਫਿਜ਼ੀਕਲ ਕੰਟੈਕਟ ਤਾਂ ਹੋਊਗੇ। ਹੁਣ ਸੋਕਰ ਗੇਮ ਖੇਡੂਗੇ ਦੂਰੋਂ ਥੋੜ੍ਹਾ ਤੁਸੀਂ ਕਿੱਕ ਮਾਰ ਦੂਗੇ, ਕ੍ਰਿਕਟ ਤਾਂ ਹੋ ਸਕਦਾ ਮੰਨਿਆ ਜਾ ਸਕਦਾ, ਕ੍ਰਿਕਟ ਦੇ ਵਿੱਚ ਜਿਹੜੀ ਆ ਉਹ ਫਿਜ਼ੀਕਲ ਟਸਲ ਬਹੁਤ ਘੱਟ ਹੁੰਦੀ ਆ, ਹੁਣ ਟੈਨਿਸ ਦੇ ਵਿੱਚ ਬਹੁਤ ਘੱਟ ਹੁੰਦੀ ਆ, ਟੇਬਲ ਟੈਨਿਸ ਦੇ ਵਿੱਚ ਬਹੁਤ ਘੱਟ ਹੁੰਦੀ ਆ, ਇਹ ਗੇਮਾਂ ਖੇਡੀਆਂ ਜਾ ਸਕਦੀਆਂ। ਰੈਸਲਿੰਗ ਵਗੈਰਾ ਆ, ਇਹ ਗੇਮ ਤੇ ਹੋ ਸਕਦਾ ਥੋੜੀਆਂ ਪਾਬੰਦੀਆਂ ਹੱਲੇ ਰਹਿਣ, ਉਹ ਗੇਮਾਂ ਅਮਨਦੀਪ ਨੇੜਲੇ ਭਵਿੱਖ ਵਿੱਚ ਦੁਬਾਰਾ ਖੇਡੀਆਂ ਜਾਊਗੀਆਂ, ਜਿਹਨਾਂ ਵਿੱਚ ਫਿਜ਼ੀਕਲ ਕੰਟੈਕਟ ਬਹੁਤ ਘੱਟ ਹੁੰਦੇ ਆ ਅਤੇ ਦੂਰ ਰਹਿ ਕੇ ਇੱਕ ਦੂਜੇ ਤੋਂ ਖੇਡੀਆਂ ਜਾ ਸਕਦੀਆਂ। ਹੁਣ ਜਿਹੜੀ ਦੇਖ ਲਓ ਜਿਹੜੀ ਸਕੁਐਸ਼ ਆ, ਇਹਦੇ ਵਿੱਚ ਤਾਂ ਕੰਟੈਕਟ ਹੁੰਦਾ ਹੀ ਨਹੀਂ ਹੈ, ਬਹੁਤ ਦੂਰ ਦੂਰ ਹੋ ਕੇ ਬੰਦੇ ਖੇਡਦੇ ਆ, ਤੇ ਇੱਦਾਂ ਦੀਆਂ ਗੇਮਾਂ ਸ਼ੁਰੂ ਕੀਤੀਆਂ ਜਾਊਗੀ। ਵਾਲੀਬਾਲ ਆ, ਉਹਦੇ ਵਿੱਚ ਵੀ ਬਹੁਤ ਫਿਜ਼ੀਕਲ ਕੰਟੈਕਟ ਨਹੀਂ ਹੁੰਦਾ ਕਿ ਆਪਣੀ ਟੀਮ ਆਪਣੇ ਪਾਲੇ ਵਿੱਚ ਹੁੰਦੀ ਹੈ, ਦੂਜੀ ਟੀਮ ਦੂਜੇ ਪਾਸੇ ਖੇਡ ਰਹੀ ਹੁੰਦੀ ਆ, ਤੇ ਮੇਰੇ ਖਿਆਲ ਦੇ ਇਹ ਨਵੇਂ ਸਿਨਾਰੀਓ ਦੇ ਵਿੱਚ ਗੇਮਾਂ ਖੇਡੀਆਂ ਜਾਊਗੀਆਂ। ਜਿਸ ਵੇਲੇ ਕੋਈ ਵੀ ਚੀਜ਼ ਹੁੰਦੀ, ਕੋਈ ਵੀ ਵਿਪਤਾ ਮੰਦੀ ਪੈਂਦੀ ਆ ਇਨਸਾਨ ਤੇ, ਤੇ ਉਹਨੂੰ ਹੱਲ ਕਰਨ ਦੇ ਉਹਦੇ ਵਿੱਚ ਰਹਿਣ ਦੇ ਰਾਹ ਉਹ ਇਨਸਾਨ ਆਪਣੇ ਆਪ ਹੀ ਲੱਭ ਲੈਂਦਾ, ਉਹ ਲੱਭੇ ਵੀ ਜਾਣਗੇ ਅਮਨਦੀਪ
ਭਵਿੱਖ। ਸੋ ਅਮਰੀਕ ਭਾਜੀ, ਉਦਾਂ ਤੁਹਾਡਾ ਜਿਹੜਾ ਪਿੰਡ ਹੈ ਪਿੱਛੋਂ ਪੰਜਾਬ, ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦਾ?
ਹਾਂਜੀ ਬਿਲਕੁਲ ਬਿਲਕੁਲ, ਹੁਸ਼ਿਆਰਪੁਰ ਚ। ਹਾਂਜੀ ਅਮਰੀਕ, ਤੁਹਾਡਾ ਹੀ ਪਹਿਲਾਂ ਹੁਸ਼ਿਆਰਪੁਰ ਹੀ ਹੁੰਦਾ ਸੀ, ਹੁਣੇ ਜੋਧੇ ਹੋਏ ਆ?
ਨਹੀਂ ਜਲੰਧਰ ਸੀ ਸਾਡਾ ਪਹਿਲਾਂ, ਪਹਿਲਾਂ ਤੋਂ ਜਲੰਧਰ ਰਿਹਾ। ਗੱਲ ਇਹ ਆ ਵੀ ਤੁਹਾਡੇ ਜ਼ਿਲ੍ਹੇ ਦੀ ਇੱਕ ਖਬਰ ਆਈ ਆ, ਮੈਂ ਤਾਂ ਸਾਂਝੀ ਕਰਨਾ ਚਾਹੁੰਦਾ, ਜਿਹੜੀ ਗੱਲ ਤੁਸੀਂ ਸਵੇਰੇ ਕਰ ਰਹੇ ਸੀ ਨਾ ਕੈਂਪਸ ਕਰੀਕ ਜਾਣ ਦੀ, ਉਹ ਦੇਖ ਲਓ ਖਬਰ ਆ ਗਈ ਹੁਣ ਅਖਬਾਰ ਚ ਛਪ ਵੀ ਗਈ।
ਅੱਛਾ ਜੀ।
ਹਾਂ, ਉਹ ਕਹਿੰਦੇ ਖਬਰ ਇਹ ਆ, ਕਹਿੰਦੇ ਵੀ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਨਸ਼ੇ ਖਿਲਾਫ਼ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜੀ।
ਅੱਛਾ ਜੀ।
ਹਾਂ, ਇਹ ਤਾਂ ਹੁਣ ਤੁਹਾਨੂੰ ਇੱਕ ਇਹਨੂੰ ਸੈਨਤਾ ਹੀ ਸਮਝਿਓ, ਇੱਕ ਇਸ਼ਾਰਾ ਹੀ ਸਮਝਿਓ, ਕੁਦਰਤ ਦੇ ਰਹੀ ਹੈ। ਹਾਂ, ਕਹਿੰਦੇ ਵੀ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਨਸ਼ੇ ਖਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ ਸ਼ੁੱਕਰਵਾਰ ਛਾਪੇਮਾਰੀ ਦੌਰਾਨ 40,000 ਕਿਲੋ ਲਾਉਣ, 15 ਚਾਲੂ ਭੱਠੀਆਂ ਸਮੇਤ 800 ਬੋਤਲਾਂ ਨਸ਼ਾਇਦ ਸ਼ਰਾਬ ਦੀਆਂ ਫੜੀਆਂ ਗਈਆਂ ਤੁਹਾਡੇ ਜ਼ਿਲ੍ਹੇ ਚ ਭਾਜੀ। ਕਿਆ ਬਾਤ ਹੈ। ਤੇ ਆਬਕਾਰੀ ਕਰ ਵਿਭਾਗ ਤੇ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਟਾਂਡਾ ਮੰਡ ਇਲਾਕੇ ਚ ਆਉਂਦੀ ਮਿਆਣੀ, ਸਲੇਮਪੁਰ, ਟਾਹਲੀ, ਆਦਮਪੁਰ, ਭੋਗਪੁਰ, ਕਾਵਾਂ ਦਾ ਪੱਤਣ ਤੇ ਮਿਆਦੀਆਂ ਦੇ ਇਲਾਕੇ ਚ ਸਾਂਝੇ ਤੌਰ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਨਾ। ਸੋ ਦੇਖ ਲੋ ਵੀ 40,000 ਲਾਣ ਤਾਂ ਲੀਟਰਾਂ ਚ ਨੀ ਹੁੰਦੀ, ਚਲੋ ਕਿਲੋ ਹੀ ਮੰਨ ਲੈਂਦੇ ਆ, ਹੋ ਸਕਦਾ ਪੱਤਰਕਾਰ ਨੂੰ ਨਾ ਪਤਾ ਹੋਵੇ। ਤੇ ਇਹ ਮੈਨੂੰ ਲੱਗਦਾ ਇਸੇ ਹੀ ਲੈਨ ਕਰਕੇ ਉਹ ਜਿਹੜੇ ਫੜੇ ਆ ਉਹਨੇ ਛੁੱਟ ਜਾਣਾ ਵੀ ਜੱਜ ਸਾਹਿਬ ਇਹ ਤਾਂ ਜਾਲੀ ਆ ਸਾਰੀ। ਉਹਨੇ ਕਹਿਣਾ ਕਿੱਦਾਂ ਲਾਣ ਤਾਂ ਜੀ ਕਿਲੋਆਂ ਚ ਕਿੱਦਾਂ ਲੈ ਹੁੰਦੀ ਆ, ਉਹ ਤਾਂ ਲੀਟਰਾਂ ਚ ਹੁੰਦੀ ਆ, ਇਹਨਾਂ ਨੂੰ ਪਤਾ ਹੀ ਨੀ ਲਾਣ ਸੀਗੀ ਕਿ ਨਹੀਂ।
ਬਿਲਕੁਲ ਬਿਲਕੁਲ ਅਮਦੀਪ,
ਹੈ ਨਾ।
ਲੇਕਿਨ ਅਮਦੀਪ ਇੱਥੇ ਜਿਹੜਾ ਸਾਡਾ ਸਾਥੀ ਆ ਨਾ, ਜਿੱਦਾਂ ਅਰੋੜਾ ਸਾਹਿਬ ਆ, ਉਹ ਥੋੜਾ ਹੁਸ਼ਿਆਰਪੁਰ ਦੇ ਤਾਂ ਪਟਿਆਲੇ ਦੇ ਆ, ਤੇ ਉਹਦੇ ਵਿੱਚ ਛੁੱਟਣ ਦੇ ਚਾਂਸ ਹੋ ਸਕਦੇ।
ਨਾ 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 ਨਾ, ਅਖਾ ਜੀ ਤੁਸੀਂ ਪੂਰੀ ਖਬਰ ਹੀ ਨਹੀਂ ਸੁਣੀ।
ਅੱਛਾ ਜੀ।
ਹਾਂ,
ਪਟਿਆਲੇ ਆਪਣੇ ਹੈਗੇ ਆ?
ਉਹ ਨਹੀਂ, ਗੱਲ ਤਾਂ ਸੁਣੋ, ਉਹ ਕਹਿੰਦੇ ਵੀ ਕਹਿੰਦੇ ਉਹ ਪਹਿਲੀ ਵਾਰੀ ਆ ਵੀ ਚਾਲੂ ਹਾਲਾਤ ਚ ਭੱਠੀਆਂ ਸਮੇਤ ਦੋ ਤਸਕਰਾਂ ਨੂੰ ਵੀ ਕਾਬੂ ਕੀਤਾ, ਉਹ ਵੀ ਦੋ ਸੀਗੇ ਤੇ ਤੁਸੀਂ ਵੀ ਦੋ ਹੀ ਆ। ਤੁਹਾਡੀ ਖਬਰ ਪਹਿਲਾਂ ਲੱਗ ਗਈ ਆ, ਜੇ ਤੁਹਾਡੀ ਹੋਣੀ ਚਾਹੀਦੀ ਸੀਗੀ। ਕਹਿੰਦੇ ਦੋ, ਹਾਂ ਹੁਣ ਜਿਦਾਂ ਮੰਨ ਲਓ ਤੁਸੀਂ ਕੈਂਪਸਕਰੀ ਤੋਂ ਫੜੇ ਗਏ, ਠੀਕ ਹੈ, ਨੌ ਤਾਂ ਹੁਣ ਹੁਸ਼ਿਆਰਪੁਰ ਦਾ ਲੱਗਿਆ, ਉਹ ਬੰਦੇ ਸੀਗੇ ਪਤਾ ਕਿੱਥੇ ਦੇ?
ਹਾਂਜੀ,
ਉਹ ਕਹਿੰਦੇ ਗੁਰਦਾਸਪੁਰ ਜ਼ਿਲ੍ਹੇ ਦੇ ਸੀਗੇ।
ਅੱਛਾ ਜੀ,
ਹੁਣ ਹੁਣ ਖਬਰ ਏਦਾਂ ਆਣੀ ਆ ਕੈਂਪਸ ਕ੍ਰੀਕ ਦੇ ਵਿੱਚ ਫੜੇ ਗਏ ਆ, ਨੌ ਬਦਨਾਮ ਹੁਣ ਕੈਂਪਸ ਕ੍ਰੀਕ ਦਾ, ਪਰ ਸਹੋਣੇ ਉਹ ਲਿਵਰਪੂਲ ਦੇ।
ਬਿਲਕੁਲ ਬਿਲਕੁਲ,
ਹਾਂਜੀ। ਤੇ ਗੱਲ ਇਹ ਹੈ ਵੀ ਦੇਖੋ, ਮੇਰੀ ਗੱਲਬਾਤ ਹੋਈ ਸੀ ਪਿੰਡ, ਆਪਣੇ ਪਿੰਡ ਦੇ ਨੌਜਵਾਨ ਨਾਲ, ਉਹ ਕਹਿੰਦਾ ਭਾਜੀ ਵੀ ਨਸ਼ੇ ਬਹੁਤ ਘੱਟ ਗਏ ਆ, ਜਿਹੜੀ ਅੱਗੇ ਡਿਲੀਵਰੀ ਹੁੰਦੀ ਸੀਗੀ ਨਸ਼ਿਆਂ ਦੀ ਘਰੇ ਆਉਂਦੇ ਪਏ, ਉਹ ਨਸ਼ੇ ਘੱਟ ਗਏ ਕਿਉਂਕਿ ਸਪਲਾਈ ਬੰਦ ਹੋ ਗਈ ਆ ਆਲਮੋਸਟ, ਜਿੱਦਾਂ ਬਹੁਤ ਘੱਟ ਹੈ ਸਪਲਾਈ ਹੁਣ। ਤੇ ਹੁਣ ਲੋਕ ਫਿਰ ਇਹ ਖਬਰਾਂ ਜਿਹੜੀਆਂ ਆਉਣੀਆਂ ਵੀ ਹੁਣ ਉਹ ਸ਼ਰਾਬ ਕੱਢਦੇ ਨੇ ਦੇਸੀ ਦੇਸੀ ਦੀ, ਪਰ ਕਹਿੰਦੇ ਦੇਸੀ ਜਿਹੜੀ ਸ਼ਰਾਬ ਹੈ ਉਹ ਬੜੀ ਚੱਲ ਰਹੀ ਆ, ਕਿਉਂਕਿ ਲੋਕ ਘਰੇ ਆ ਗੁੜ ਪਾ ਲੈਂਦੇ ਨੇ, ਇੱਕ ਪੈਸੇ ਦੀ ਥੋੜੀ ਜਿਹੀ ਹੁਣ ਤੁਹਾਨੂੰ ਪਤਾ ਵੀ ਫਲੋ ਨਹੀਂ ਹੋ ਰਿਹਾ, ਠੇਕੇ ਜਿਹੜੇ ਬੰਦ ਰਹੇ ਆ, ਹੁਣ ਲੋਕਾਂ ਨੇ ਆਪਣੀ ਕੱਢਣੀ ਸ਼ੁਰੂ ਕਰਤੀ ਆ ਹਨਾ। ਸੋ ਇਸ ਕਰਕੇ ਜਿਹੜਾ ਉਹ ਦੂਸਰੇ ਨਸ਼ੇ ਸੀਗੇ ਉਹਨਾਂ ਦੀ ਸਪਲਾਈ ਜਿਹੜੀ ਆ ਕਹਿੰਦੇ ਵੀ ਉਹ ਘੱਟ ਹੈ। ਗੱਲ ਇਹ ਆ ਕਹਿੰਦੇ ਵੀ ਜਿਹੜੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਹਾਈਐਸਟ ਰੇਟ ਹੁੰਦਾ ਆ ਨਸ਼ੇ ਦਾ, ਕਿਉਂਕਿ ਇੱਥੋਂ ਤਕਰੀਬਨ NRI ਬਹੁਤ ਗਏ ਹੋ ਆ ਤੇ ਇੱਥੇ ਫਲੋ ਜ਼ਿਆਦਾ ਹੁੰਦਾ ਆ। ਹੁਣ ਕਹਿੰਦੇ ਉਹ ਸਾਡੇ ਇਲਾਕੇ ਚ ਹੀ ਜਿੱਦਾਂ ਬਹੁਤ ਘੱਟ ਸੇਲ ਹੋ ਰਹੀ ਆ ਜਾਂ ਹੈ ਹੀ ਨਹੀਂ, ਉਹ ਮਤਲਬ ਮੈਟਰ ਹੀ ਨਹੀਂ ਆ ਰਿਹਾ ਪਿੱਛੋਂ ਜਿਹੜਾ ਚਿੱਟਾ ਆ। ਤੇ ਇਹਦਾ ਕਾਰਨ ਪਤਾ ਨਹੀਂ ਕੋਰੋਨਾ ਵਾਇਰਸ ਹੈ, ਪਤਾ ਨਹੀਂ ਸਰਕਾਰ ਦੀ ਸਖਤੀ ਆ, ਪਰ ਜਿੱਥੇ ਤੱਕ ਖਬਰ ਆ ਰਹੀ ਸੀ ਪਿੱਛੇ ਜੇ ਰਿਪੋਰਟ ਆਈ ਸੀ ਕਿ 36,000 ਦੇ ਕਰੀਬ ਜਿਹੜੇ ਤਸਕਰ ਨੇ, ਜਿਹੜੇ ਵਿਕਰੇਤਾ ਨੇ ਜਾਂ ਜਿਹੜੇ ਡੀਲਰ ਨੇ, ਡਰੱਗ ਡੀਲਰ ਨੇ ਲੋਕਲ ਲੈਵਲ ਦੇ ਜਾਂ ਹਾਇਰ ਲੈਵਲ ਦੇ ਵੀ, ਉਹ 36,000 ਜੇਲਾਂ ਦੇ ਵਿੱਚ ਬੰਦ ਨੇ, ਨਜ਼ਰਬੰਦ ਨੇ ਜਾਂ ਉਹਨਾਂ ਤੇ ਕੇਸ ਚੱਲ ਰਹੇ ਨੇ। ਸੋ 12,000 ਪਿੰਡ ਪੰਜਾਬ ਦੇ ਵਿੱਚ, 13,000 ਪਿੰਡ ਹੈ ਤੇ 36 ਦੇਖ ਲਓ, 12 × 36, ਤਿੰਨ ਤਿੰਨ ਇੱਕ ਪਿੰਡ ਵਿੱਚ ਤਿੰਨ ਤਿੰਨ ਡੀਲਰ ਬੈਠੇ ਸੀ ਤੇ ਜੇ ਆਪਾਂ ਹਿਸਾਬ ਲਾਈਏ ਹਨਾ ਕਿੱਡੀ, ਮਤਲਬ ਉਹ ਜਿਹੜਾ ਨਾ ਤਰਾਸਦੀ ਹੈ, ਇੱਕ ਮਤਲਬ ਤਰਸਯੋਗ ਸਿਚੁਏਸ਼ਨ ਬਣਦੀ ਜਾ ਰਹੀ ਹੈ। ਜਿੱਦਾਂ ਪਿਰਾਮਿਡ ਸਕੀਮ ਸੇਲਸ ਦੀ ਨਹੀਂ ਚੱਲਦੀ ਵੀ ਤੂੰ ਇੰਨਾ ਵੇਚੇ ਤੈਨੂੰ ਇੰਨਾ ਕਮਿਸ਼ਨ, ਤੂੰ ਇੰਨਾ ਵੇਚੇ ਤੂੰ ਇੰਨਾ ਕਮਿਸ਼ਨ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਪਿਰਾਮਿਡ ਸਕੀਮ ਜਿਹੜੀ ਆ ਪਿੰਡਾਂ ਦੇ ਵਿੱਚ ਮੈਂ ਨੋਟ ਕੀਤੀ ਆ, ਮੈਨੂੰ ਦੱਸਿਆ ਕਈਆਂ ਬੰਦਿਆਂ ਨੇ, ਉਹਨੂੰ ਪੁੱਛਿਆ ਕਹਿੰਦੇ ਇੱਕ ਪਿੰਡ 'ਚ 4-4, 5-5 ਵੀ ਜਿਹੜੇ ਤਸਕਰ ਨੇ ਉਹ ਬਣੇ ਹੋਏ ਨੇ ਪਿੰਡ ਦੇ, ਉਹੀ ਗਾਂਹ ਮੁੰਡਿਆਂ ਨੂੰ ਵੇਚ ਰਹੇ ਨੇ, ਉਹੀ ਪਿੰਡ ਨੇ ਲਾ ਰਹੇ ਨੇ। ਪਿੱਛੇ ਜੇ ਕਬੱਡੀ ਦਾ ਪਲੇਅਰ ਇੱਕ ਹਨਾ, ਉਹਦੀ ਮੌਤ ਹੋਈ ਆ, DS ਉਹਨੇ ਗੋਲੀ ਮਾਰੀ ਆ ਹਨਾ ਪੁਲਿਸ ਆਫਿਸਰ ਨੇ, ਤੇ ਉਹਦਾ ਕਾਰਨ ਵੀ ਇਹੀ ਸੀ ਕਿ ਉਹ ਨਸ਼ਿਆਂ ਨੂੰ ਬੰਦ ਕਰਾਉਂਦਾ ਸੀ, ਆਪ ਵੀ ਪਹਿਲਾਂ ਨਸ਼ੇ ਕਰਦੇ ਪਰ ਉਹ ਫਿਰ ਉਹ ਨਸ਼ਿਆਂ ਤੋਂ ਹਟਾਉਂਦਾ ਸੀਗਾ ਕਬੱਡੀ ਪਲੇਅਰਾਂ ਨੂੰ, ਤਾਂ ਉਹਨੂੰ ਰੋਕਣ ਦੇ ਕਾਰਨ ਪਿੰਡ ਦੇ ਨਹੀਂ ਕਹਿੰਦੇ ਫਿਰ ਉਹਨੂੰ ਗੋਲੀ ਮਰਵਾਈ ਆ, ਪਿੰਡ ਦਾ ਹੀ ਨਾਲ ਲੜਿਆ ਹੋਇਆ ਸੀ ਕਿਉਂਕਿ ਉਹਦਾ ਧੰਦਾ ਬੰਦ ਹੋ ਰਿਹਾ ਸੀ। ਤੇ ਇਹ ਗੱਲ ਨਵਦੀਪ ਪੱਡਾ ਉਹਨਾਂ ਨੇ ਵੀ ਮੇਰੇ ਨਾਲ ਕੀਤੀ ਆ। ਤੇ ਉਧਰੋਂ ਆਸਟ੍ਰੇਲੀਆ ਤੋਂ ਸਾਡੇ ਦਲਵੀਰ ਸਿੱਧੂ ਆ, ਉਹਨਾਂ ਦੇ ਪਿੰਡਾਂ ਦੇ ਲਾਗੇ ਦੇ ਆ, ਸੋ ਉਹਨਾਂ ਨੇ ਵੀ ਸਾਨੂੰ ਇਹੀ ਗੱਲ ਦੱਸੀ ਹੈ। ਸੋ ਦੋ ਪਾਸਿਆਂ ਤੋਂ ਇਹ ਸਹੀ ਰਿਪੋਰਟ ਮਿਲੀ ਆ, ਇੱਕੋ ਹੀ ਕਹਾਣੀ ਆ, ਇੱਕੋ ਹੀ ਰਿਪੋਰਟ ਆ ਗਰਾਊਂਡ ਲੈਵਲ ਦੀ। ਪਰ ਉਹ ਤੋਂ ਬਾਅਦ ਉਸ ਪੁਲਿਸ ਆਫਿਸਰ ਨਾਲ ਕੀ ਹੋਇਆ ਉਹਦੀ ਕੋਈ ਖਬਰ ਨਹੀਂ ਆ ਰਹੀ। ਜੇ ਕਿਸੇ ਸੱਜਣ ਮਿੱਤਰ ਨੂੰ ਪਤਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦੇਣ। ਸੋ ਅਮਰੀਕ ਭਾਜੀ, ਜਿਹੜਾ IPL ਆ, IPL ਤਾਂ UAE ਚ ਹੋਣਾ ਆ, ਪਰ ਜਿਹੜਾ 2020 ਦਾ ਵਰਲਡ ਕੱਪ ਆ ਉਹ ਪੋਸਟਪੋਨ ਕਰ ਦਿੱਤਾ ਗਿਆ।
ਮੇਰੇ ਖਿਆਲ ਵਿੱਚ ਅਮਦੀਪ ਪੋਸਟਪੋਨ ਕੀਤਾ ਆ, ਉਹਦਾ ਨਵੰਬਰ ਦੇ ਵਿੱਚ ਹੋਣਾ ਸੀ ਆਸਟ੍ਰੇਲੀਆ ਦੇ ਵਿੱਚ ਉਹ, ਤੇ ਉਹ ਹਲੇ ਤੱਕ ਉਹਦੀ ਕੋਈ ਖਬਰ ਤਾਂ ਆ ਨਹੀਂ ਰਹੀ ਹੈ। ਉਹ ਪਹਿਲਾਂ ਜਦੋਂ COVID-19 ਪਹਿਲਾਂ ਸ਼ੁਰੂ ਹੋਇਆ ਇਹ ਆਸਟ੍ਰੇਲੀਆ ਦੇ ਵਿੱਚ, ਉਦੋਂ ਖਬਰਾਂ ਆਉਂਦੀ ਹੁੰਦੀ ਸੀ ਕਿ ਉਸ ਨੂੰ ਪੋਸਟਪੋਨ ਕੀਤਾ ਗਿਆ ਆ, ਉਹ ਫਰਵਰੀ ਮਾਰਚ ਦੇ ਵਿੱਚ ਖੇਡਿਆ ਜਾਊਗਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ। ਤੇ ਮੇਰੀ ਉਮੀਦ ਹੈ ਕਿ ਉਹ ਉਹਨੂੰ ਪੋਸਟਪੋਨ ਕੀਤਾ ਹੈ ਕਿਉਂਕਿ ਇੰਡੀਆ ਦੀ ਟੀਮ ਆ ਰਹੀ ਨਾ ਉਸ ਸਮੇਂ ਜਦੋਂ ਵਰਲਡ ਕੱਪ ਖੇਡਿਆ ਜਾਣਾ ਸੀ, ਉਹਨਾਂ ਡੇਟਾਂ ਦੇ ਵਿੱਚ ਇੱਥੇ ਇੰਡੀਅਨ ਕ੍ਰਿਕਟ ਟੀਮ ਟੂਰ ਕਰ ਰਹੀ ਹੈ।
ਓਕੇ ਓਕੇ, ਠੀਕ ਹੈ। ਸੋ ਕਾਫੀ ਸਪੋਰਟਸ ਜਿਹੜੀਆਂ ਨੇ ਉਹ ਪੋਸਟਪੋਨ ਕੀਤੀਆਂ ਗਈਆਂ ਨੇ। ਤਾਂ ਚਲੋ, ਸਾਡੇ ਨਾਲ ਜਗਤਾਰ ਜੌਲ ਬਾਈ ਜੀ ਵੀ ਜੁੜੇ ਨੇ ਮਨੀਲਾ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਤੁਹਾਡਾ ਵੀ ਸਵਾਗਤ ਹੈ ਜੀ। ਹੋ ਸਕਦਾ ਕਿ ਤੁਸੀਂ ਪੋਡਕਾਸਟ ਬਾਕੀ ਪ੍ਰੋਗਰਾਮ ਸੁਣੋ, ਪਰ ਜੀ ਆਇਆਂ ਨੂੰ ਪਹਿਲਾਂ ਕਾਫੀ ਵਧੀਆ ਗੱਲਬਾਤ ਚੱਲਦੀ ਰਹੀ ਆ। ਤੇ ਅਮਰੀਕ ਭਾਜੀ, ਹੁਣ ਆਪਾਂ ਮੇਰੀ ਗੱਲ ਮੈਂ ਕਰੂੰਗਾ ਗੁਰਨਾਮ ਸਿੰਘ ਹੁਣਾਂ ਨਾਲ ਵੀ, ਹਰਨਾਮ ਸਿੰਘ ਹੁਣਾਂ ਨਾਲ ਵੀ, ਤੇ ਰਿੱਕੀ ਨੂੰ ਵੀ ਫੋਨ ਲਾਉਣਾ ਕਿਸ ਦਿਨ, ਉਹਦੀ ਵੀ ਗੱਲਬਾਤ ਆਪਾਂ, ਮੈਂ ਇੰਟਰਵਿਊ ਹੀ ਕਰੂੰਗਾ ਅਸਲ ਦੇ ਵਿੱਚ, ਫਿਰ ਉਹਦੇ ਨਾਲ ਸਿੱਧੀ ਗੱਲਬਾਤ ਕਰੂੰਗਾ, ਫਿਰ ਉਹਨੂੰ ਪੁੱਛੂਗਾ ਵੀ ਯੂਕੇ ਦੇ ਕੀ ਹਾਲਾਤ ਨੇ, ਉਹ ਸਭ ਮੇਰੇ ਬਾਰੇ ਕਈ ਵਾਰੀ ਗਲਤ ਸੋਚਣ ਲੱਗ ਪੈਂਦਾ ਆ, ਹਨਾ, ਉਹ ਹਜੇ ਬੱਚਾ ਹੈ ਨਾ, ਤੇ ਉਹਨੂੰ ਫਿਰ ਮੈਂ ਆਪ ਹੀ ਫੋਨ ਕਰੂੰਗਾ ਤਾਂ ਸੂਤ ਆਉਣਾ, ਨਹੀਂ ਤਾਂ ਫਿਰ ਇੱਦਾਂ ਦਾ ਫਿਰ ਗੱਲਬਾਤ ਕਰਨੀ ਚਾਹੀਦੀ ਹੈ ਇਹਨਾਂ ਮਾਮਲੇ ਚ।
ਬਾਗੀ ਹੋ ਸਕਦਾ
ਉਹ ਸਾਡਾ ਉਲਟ ਪ੍ਰਚਾਰ ਕਰ ਸਕਦਾ, ਜੇ ਕਿਤੇ ਉਹ ਪੰਜਾਬੀ ਦਾ ਟੀਚਰ ਲੱਗ ਗਿਆ, ਪੰਜਾਬੀ ਉਹਨੂੰ ਆ ਗਈ, ਉਹ ਆਪਣਾ ਰੇਡੀਓ ਵੀ ਖੋਲ ਸਕਦਾ,
ਸਾਡਾ ਰੇਡੀਓ ਬੰਦ ਕਰਾਊਗਾ,
ਉਹਦਾ ਹਿੱਟ ਹੋ ਜਾਣਾ, ਕਿਉਂਕਿ ਉਹ ਜੈਜੀ ਬੈਂਸ ਹਰ ਕੇ ਬਾਲ ਲਾਈ ਫਿਰਦਾ, ਜਦ ਜੈਜੀ ਬੈਂਸ ਹਿੱਟ ਹੋ ਗਿਆ ਉਹ ਕੁੱਕੜ ਹਰ ਕੇ ਕਲਗੀ ਜੀ ਲਾ ਕੇ, ਹਨਾ, ਤੇ ਉਹ ਵੀ ਅਮਰੀਕ ਭਾਜੀ ਉਹ ਵੀ ਖਬਰ ਹੋਣੀ ਪਤਾ ਨੀ ਲੱਗੀ, ਰੁਲ ਜਾਂਦੀ ਛੇਤੀ ਸਾਡੇ ਬੰਦੇ ਭੁੱਲ ਜਾਂਦੇ ਆ, ਉਹ ਪਿੱਛੇ ਜੇ ਅੰਮ੍ਰਿਤ ਛਕਣ ਨੂੰ ਫਿਰਦਾ ਸੀ, ਕਹਿੰਦੇ ਵੀ ਉਹ ਹੁਣ ਜੀ ਇਹ ਵੀ ਰੌਲਾ ਪਿਆ ਸੀ, ਮੈਂ ਤਾਂ ਇਹੀ ਕਿਹਾ ਉਦੋਂ ਵੀ ਇਹੀ ਕਿਹਾ ਸੀਗਾ ਵੀ ਆਪਾਂ ਰਲ ਕੇ ਇੱਕ ਪਟੀਸ਼ਨ ਪਾਈਏ ਵੀ ਭਰਾਵਾ ਨਾ ਛਕੀ ਤੂੰ ਰਹਿਣੇ ਨਹੀਂ, ਹਨਾ, ਆਹੋ ਮੱਖਣ ਨੇ ਵੀ ਛਕਿਆ ਹੀ ਸੀਗਾ, ਮੱਖਣ ਨੇ ਵੀ ਛਕਿਆ ਹੀ ਸੀਗਾ, ਮਤਲਬ ਮਿੰਟ ਨੀ ਲਾਇਆ ਫਿਰ, ਹਨਾ, ਕਕਾਰ ਲਾ ਕੇ ਗੁਰੂ ਸਾਹਿਬ ਦੇ ਅੱਗੇ ਚੜਾਉਣ ਨੂੰ ਮੁੜ ਕੇ ਬਦਾਵਾ ਦੇਣ ਨੂੰ, ਮੱਖਣ ਬਰਾੜ
ਉਹੀ
ਨੀ, ਮੱਖਣ ਹੈ ਆਪਣੇ ਸ਼ੰਕਰ ਆਲਾ, ਸ਼੍ਰੀ ਸ਼ੰਕਰ ਆਲਾ,
ਇਹ ਵੀ ਗਾਇਕ ਹੀ ਆ,
ਲੈ ਤੁਸੀਂ ਤਾਂ ਭਾਜੀ ਉਹੀ ਗੱਲ ਕਰਦੇ ਆ, ਇਕੋਨੋਮਿਸਟ ਦੇ ਇਕੋਨੋਮਿਸਟ ਹੀ ਰਹੇ ਤੁਸੀਂ ਤਾਂ,
ਰਾਮਚੰਦਰ ਸੀਤਾ ਵਾਲੀ ਗੱਲ, ਰਾਮਚੰਦਰ ਸੀਤਾ ਵਾਲੀ ਗੱਲ ਕੀਤੀ,
ਤੁਹਾਡੇ ਬਸ ਦੀ ਗੱਲ ਨੀ, ਇਹ ਵੱਡੇ ਮਸਲੇ ਆ ਸਾਡੇ ਤੱਕ ਰਹਿੰਦੇ, ਤੁਸੀਂ ਇਕੋਨਮੀ ਦਾ ਖਿਆਲ ਰੱਖੋ,
ਗਾਇਕ ਆ
ਉਹ, ਗਾਇਕ
ਹੋਰ ਦੱਸੋ, ਕ੍ਰਿਕਟ ਕੈਪਟਨ ਗਾਇਕ ਹੋਣਾ,
ਹੋਰ ਦੱਸੋ ਮੱਖਣ ਜਿਹੜਾ ਉਹ ਕਿਤੇ ਉਹਨੂੰ ਛੋੜ ਕੇ ਲਿਆਂਦਾ ਚਾਟੀ ਦੇ ਉੱਪਰ, ਉਸ ਮੱਖਣ ਦੀ ਗੱਲ ਕਰ ਰਹੇ ਆਪਾਂ, ਆਹੋ ਉਹ ਅਸਲ ਦੇ ਵਿੱਚ
ਅੱਗੇ ਅੱਗੇ ਕਹਿੰਦੇ ਹੁੰਦੇ ਸੀ ਨਾ, ਜਿੱਦਾਂ ਅੱਗੇ ਕਹਿੰਦੇ ਹੁੰਦੇ ਸੀ ਨਾ, ਨਾਂ ਨੀ ਲੈਂਦੀਆਂ ਹੁੰਦੇ ਸੀ ਆਪਣੇ ਸਹੁਰੇ ਦਾ ਨਾਂ ਨੀ ਲੈਣਾ ਨਾ, ਕਿਸੇ ਜਨਾਨੀ ਦੇ ਸਹੁਰੇ ਦਾ ਨਾਂ ਸੀ ਮੱਖਣ ਸਿੰਘ, ਉਹਦੀ ਸੱਸ ਕਹਿੰਦੀ ਵੀ ਫੱਤੋ ਤੂੰ ਨਾ ਇਹਦਾ ਨਾਂ ਨੀ ਲੈਣਾ ਆਪਣੇ ਸਹੁਰੇ ਦਾ ਕਦੇ ਵੀ, ਉਹ ਨਾ ਇੱਕ ਦਿਨ ਕਹਿੰਦੀ ਬੀਬੀ ਬੀਬੀ ਅਖੇ ਪਿਤਾ ਜੀ ਹੁਣ ਤਰਨ ਲੱਗ ਪਏ ਆ, ਇਹਨੂੰ ਹੁਣ ਕੱਢ ਲਈਏ ਬਾਹਰ,
ਕਲਾਸਿਕ ਚੁਟਕਲਾ ਭਾਜੀ, ਇਹ ਤਾਂ ਸਾਡੇ ਸਭਿਆਚਾਰ ਨੂੰ ਦਰਸਾਉਂਦਾ ਹੋਇਆ ਚੁਟਕਲਾ ਦਿਨਾ, ਪਿਤਾ ਜੀ ਤਰਨ ਲੱਗ ਪਏ,
ਹੁਣ ਦੁੱਧ ਰੇੜਕ ਲਿਆ ਹੁਣ ਪਿਤਾ ਜੀ ਉੱਪਰ ਤਰਨ ਲੱਗ ਪਏ, ਹੁਣ ਇਹਨਾਂ ਨੂੰ ਕੱਢ ਲਈ ਬਾਹਰ,
ਲੱਸੀ ਦੇ ਉੱਤੇ ਤਰ ਰਹੇ
ਮੱਕੜ ਸਿੰਘ ਹੋਣੀ, ਨਾਂ ਨੀ ਲੈਣਾ ਉਹ ਚ ਮਰਜੀ,
ਉਹ ਚ ਮਰਜੀ ਕਰੀ ਜਾ, ਚਲੋ ਤੇ ਰਾਜਵਿੰਦਰ ਕੱਕ ਉਹਨਾਂ ਨੇ ਪਰਸਨਲ ਮੈਸੇਜ ਭੇਜਿਆ, ਵੀਡੀਓ ਆ ਪਰ ਹੁਣ ਮੈਂ ਚੱਲਦੇ ਪ੍ਰੋਗਰਾਮ ਦੇਖ ਨੀ ਸਕਦਾ, ਕੱਲ ਨੂੰ ਕਰਾਂਗੇ, ਤੇ ਕੱਲ ਨੂੰ ਨਾ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਤੇ ਆਪਾਂ ਡੂੰਘੇ ਮਸਲੇ ਨੇ, ਅਕਾਲੀਆਂ ਦੇ ਮਸਲੇ ਨੇ, ਉਹ ਵੀ ਆਪਾਂ ਕੱਲ ਨੂੰ ਡਿਸਕਸ ਕਰਾਂਗੇ, ਤੇ ਹੋਰ ਵੀ ਜਿਹੜੇ ਚਲੰਤ ਮਾਮਲੇ ਨੇ, ਤੇ ਨਾਲ ਦੀ ਨਾਲ ਆਪਾਂ ਅਰਦਾਸ ਦੀ ਜਿਹੜੀ ਸੀਰੀਜ਼ ਆ ਉਹਨੂੰ ਕੰਟੀਨਿਊ ਰੱਖਾਂਗੇ ਅਮਰੀਕ ਭਾਜੀ। ਤਾਂ ਮੈਨੂੰ ਲੱਗਦਾ ਕਿ ਹੁਣ ਸਮਾਂ ਕਾਫੀ ਹੋ ਗਿਆ, ਤੇ ਆਪਾਂ ਹੁਣ ਅੱਜ ਕਾਫੀ ਵਧੀਆ ਗੱਲਬਾਤ ਹੋਈ, ਰੀਅਲੀ ਇੰਜੋਏਡ ਇਟ, ਤੇ ਮੈਨੂੰ ਲੱਗਦਾ ਕਿ ਆਪਾਂ ਹੁਣ ਵਿਦਾ ਲਈਏ ਤਾਂ ਜ਼ਿਆਦਾ ਵਧੀਆ। ਤੇ ਕੀ ਖਿਆਲ ਹੈ, ਮੌਸਮ ਕਿੱਦਾਂ, ਮੀਂਹ ਮੂੰਹ ਹੋਇਆ ਸ਼ੁਰੂ ਜਾਂ ਹਜੇ ਉਦਾਂ ਹੀ ਆ ਸਿਡਨੀ ਚ?
ਅਮਨੀ ਭਾਈ ਸ਼ੁਰੂ ਹੋਣ ਨੂੰ ਫਿਰਦਾ, ਜਿੱਦਾਂ ਤੁਹਾਨੂੰ ਪਹਿਲੀ ਵਾਰ ਕਿਹਾ ਸੀ, ਤਾਂ ਮੈਨੂੰ ਪਤਾ ਨਹੀਂ ਹੈ, ਮੈਂ ਕਮਰੇ ਦੇ ਵਿੱਚ ਆ, ਹੁਣ ਬਾਹਰ ਜਾ ਕੇ ਦੇਖੂਗਾ, ਤੇ ਮੌਸਮ ਖਰਾਬ ਹੀ, ਇੰਨਾ ਵਧੀਆ ਨਹੀਂ ਲੱਗਦਾ ਜਿੱਦਾਂ ਜਿੱਦਾਂ ਖਬਰਾਂ ਇੱਥੇ ਆ ਰਹੀਆਂ ਆ ਟੀਵੀ ਤੇ ਰੇਡੀਓ ਤੇ, ਉਹੀ ਸਾਰਾ ਹੁੰਦਾ ਨਾ, ਇਸ ਦੋ ਘੰਟੇ ਵੀ ਅਸੀਂ ਬਾਹਰ ਨਹੀਂ ਦੇਖਦੇ, ਉਹ ਪ੍ਰੋਗਰਾਮ ਵਿੱਚ ਹੀ ਕੰਸਨਟ੍ਰੇਟ ਕਰਦੇ ਹਾਂ। ਹੁਣ ਮੈਂ ਬਾਹਰ ਜਾ ਕੇ ਦੇਖਦਾ ਮੌਸਮ, ਜਿੱਦਾਂ ਤੁਸੀਂ ਮੌਸਮ ਦੱਸਿਆ ਨਾ ਪਹਿਲਾਂ ਸ਼ੁਰੂਆਤ ਦੇ ਵਿੱਚ ਸਿਡਨੀ ਦਾ, ਮੇਰੇ ਖਿਆਲ ਚ ਉਸੇ ਤਰ੍ਹਾਂ ਦਾ ਮੌਸਮ ਆ, ਸਿੱਲਾ ਸਿੱਲਾ ਆ, ਹਵਾ ਦੇ ਵਿੱਚ ਨਮੀ ਆ, ਤੇ ਬੱਦਲ ਛਾਏ ਹੋਏ ਆ, ਤੇ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ, ਜਿਹੜੇ ਹੁਣ ਪੈਣੇ ਵਾਲਾ ਹੀ ਆ ਲੱਗਦਾ ਮੈਨੂੰ ਜਿੱਦਾਂ।
ਚਲੋ ਭਾਜੀ ਦੇਖੋ ਬਾਹਰ ਜਾ ਕੇ ਆਨੰਦ ਮਾਣੋ ਮੌਸਮ ਦਾ, ਤੇ ਮਿਲਦੇ ਹਾਂ ਜੀ ਫਿਰ ਅਗਲੇ ਹਫਤੇ ਭਾਜੀ ਪ੍ਰੋਗਰਾਮ ਚ
ਜੀ। ਅਮਦੀਪ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ। ਬਹੁਤ ਬਹੁਤ ਸ਼ੁਕਰਾਨਾ ਅਮਰੀਕ ਸਿੰਘ ਕਲੋਰਾ ਭਾਜੀ ਦਾ ਕਿ ਬੜੇ ਤਸੱਲੀ ਨਾਲ ਪ੍ਰੋਗਰਾਮ ਦੇ ਵਿੱਚ ਰੌਣਕ ਲਾਉਂਦੇ ਨੇ। ਤੇ ਪਾਲਾ ਬੈਂਸ ਕਹਿੰਦੇ ਭਾਜੀ ਅਸੀਂ ਸਿੱਧੂਆਂ ਬਾਰੇ ਕੁਛ ਨਹੀਂ ਕਹਿੰਦੇ, ਤੁਸੀਂ ਬੈਂਸਾਂ ਬਾਰੇ ਨਾ ਕਿਹੋ ਕੁਛ। ਠੀਕ ਹੈ ਜੀ, ਬਹੁਤ ਵਧੀਆ, ਬਿਲਕੁਲ ਨਹੀਂ ਕਹਿੰਦੇ ਜੀ ਆਪਾਂ। ਤੇ ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦੇਖੋ ਮੈਂ ਇੱਕ ਵਾਰੀ ਫਿਰ ਮਾਫ਼ੀ ਮੰਗਦਾ ਸਾਰੇ ਸਰੋਤਿਆਂ ਤੋਂ ਕਿ ਬਹੁਤ ਵਾਰੀ ਜਿਹੜੇ ਮੈਸੇਜ ਉਹ ਰਹਿ ਜਾਂਦੇ ਨੇ ਤੇ ਪੜ੍ਹ ਨਹੀਂ ਹੁੰਦੇ ਲਾਈਵ, ਕਈ ਵਾਰੀ ਉਹ ਫਿੱਟ ਨਹੀਂ ਹੁੰਦਾ ਕਿਤੇ ਜਾਂ ਲੰਬਾ ਮੈਸੇਜ ਹੁੰਦਾ ਆ। ਸੋ ਉਹ ਵੀ ਤੁਸੀਂ ਥੋੜ੍ਹਾ ਜਿਹਾ ਮਤਲਬ ਸਾਨੂੰ ਸਮਝਿਓ ਸਿਚੁਏਸ਼ਨ ਤੇ ਮਾਫ਼ੀ ਚਾਹੁੰਦੇ ਹਾਂ। ਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਆਪਾਂ ਪਾ ਦੇਵਾਂਗੇ ਤੇ ਤੁਸੀਂ ਉਹ ਸੁਣ ਸਕਦੇ ਹੋ। ਤੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਆਪ ਵੀ ਸੁਣੋ, ਸ਼ੇਅਰ ਵੀ ਕਰਿਆ ਕਰੋ। ਤੇ ਇੱਕ ਵਾਰੀ ਫਿਰ ਸਹਿਜ ਪਾਠ ਦਾ ਬੇਨਤੀ ਕਰਦਾ ਕਿ 1 ਅਗਸਤ ਤੋਂ ਸਹਿਜ ਪਾਠ ਅਸੀਂ ਕਰ ਰਹੇ ਹਾਂ ਰੇਡੀਓ ਉੱਤੇ ਸ਼ੁਰੂ। ਤੇ ਇੱਕ ਵਧੀਆ ਓਪਰਚੁਨਿਟੀ ਆ ਸਾਨੂੰ ਸਾਰਿਆਂ ਨੂੰ ਕਿ ਅਸੀਂ 1 ਸਾਲ ਦੇ ਤਕਰੀਬਨ ਅੰਦਰ ਅੰਦਰ ਅਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਣਾ ਆ। ਸੋ ਪਾਠ ਕਰਾਂਗੇ ਪਹਿਲਾਂ ਕਿਤਾਬ। ਹੁਣ ਇੱਦਾਂ ਆ ਵੀ ਮੈਂ ਇਹ ਕਹਿੰਦਾ ਹੁੰਦਾ ਕਿ ਕਿਤਾਬ ਤਾਂ ਸਾਡੇ ਮੂਹਰੇ ਪਈ ਆ, ਪਹਿਲੀ ਦੀ, ਦੂਜੀ ਦੀ, PhD ਦੀ, MA ਦੀ, BA ਦੀ, ਪਰ ਪਈ ਦਾ ਫਾਇਦਾ ਕੀ ਆ? ਸਾਡੇ ਅੰਦਰ ਗਿਆਨ ਤਾਂ ਉਹਦੇ ਆਏਗਾ ਜਦ ਆਪਾਂ ਉਹਦਾ ਪਹਿਲਾ ਪੰਨਾ ਸ਼ੁਰੂ ਕਰਾਂਗੇ, ਪੜ੍ਹਨਾ ਸ਼ੁਰੂ ਕਰਾਂਗੇ। ਇੱਕ ਵਾਰੀ ਪੜ੍ਹਾਂਗੇ ਅਖੀਰ ਤੱਕ ਤਾਂ ਸਾਨੂੰ 20% ਸਮਝ ਆ ਜਾਏਗੀ, ਦੂਜੀ ਵਾਰੀ ਪੜ੍ਹਾਂਗੇ 40% ਆ ਜਾਏਗੀ, ਤੀਜੀ ਵਾਰੀ ਪੜ੍ਹਾਂ ਹੋ ਸਕਦਾ ਗੁਰੂ ਮਹਾਰਾਜ ਕਿਰਪਾ ਕਰਨ ਪਹਿਲੀ ਵਾਰੀ 100% ਸਮਝ ਆ ਜਾਵੇ। ਸੋ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਸਾਡੇ ਭਗਤਾਂ ਦਾ, ਸਾਡੇ ਗੁਰੂਆਂ ਦਾ, ਸਾਡੇ ਪੀਰਾਂ ਦਾ ਪਿਆ ਆ, ਜਿਹਦੇ ਵਿੱਚ ਬ੍ਰਹਿਮੰਡ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਫਿਊਚਰ ਤੱਕ ਵੀ ਗਿਆਨ ਪਿਆ ਆ। ਤੇ ਅਸੀਂ ਲੱਭਦੇ ਫਿਰਦੇ ਹਾਂ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਤੇ ਕਿਉਂ ਨਾ ਅਸੀਂ ਆਪਣੀ ਭਾਸ਼ਾ ਦੇ ਵਿੱਚ, ਆਪਣੀ ਬੋਲੀ ਦੇ ਵਿੱਚ ਅਸੀਂ ਉਹਦਾ ਪਾਠ ਤਾਂ ਸ਼ੁਰੂ ਕਰੀਏ ਧਿਆਨ ਧਰ ਕੇ। ਤੇ ਇਹੀ ਇਸ ਦਾ ਮਕਸਦ ਹੈ ਕਿ ਤੁਸੀਂ ਸਾਡਾ ਸਾਥ ਦਿਓ। ਜਿੱਦਣ ਪਾਠ ਸ਼ੁਰੂ ਹੋਏਗਾ ਤੁਸੀਂ ਆਪਣੇ ਫੋਨ ਤੋਂ ਉਹ ਪਾਠ ਸ਼ੁਰੂ ਕਰੋ ਤੇ ਨਾਲ ਦੀ ਨਾਲ ਲਿਖੋ। ਤੇ ਤੁਸੀਂ ਅਖੀਰ ਨੂੰ ਕਹਿ ਸਕਦੇ ਹਾਂ ਆਪਣੀ ਲਾਈਫ ਦੇ ਵਿੱਚ ਕਿ ਤੁਸੀਂ ਐਟਲੀਸਟ 1 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਸੀ ਤੇ ਸਾਰੀ ਉਹਨਾਂ ਦੀ ਬਾਣੀ ਆ ਉਹ ਸੁਣੀ ਆ ਤੇ ਪੜ੍ਹੀ ਆ, ਤੇ ਹੋ ਸਕਦਾ ਉਹਦੇ ਵਿੱਚ ਅਸੀਂ ਬਹੁਤ ਸਾਰੀ ਲਾਗੂ ਵੀ ਕਰ ਲਈਏ। ਸੋ ਇੰਨਾ ਕੁਛ ਕਹਿੰਦੇ ਹੋਏ ਮੈਂ ਵਿਦਾ ਚਾਹੁੰਦਾ ਤੇ ਇੱਕ ਗੀਤ ਲਾਉਣਾ ਆ ਰਣਜੀਤ ਬਾਵੇ ਦਾ ਜਾਂਦੇ ਜਾਂਦੇ। ਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।